ਵਾਹਿਗੁਰੂ ਜੀ ਸਲੋਕ ਫਿਰਤ ਫਿਰਤ ਪ੍ਰਭ ਆਇਆ ਕਰਿਆ ਤੋ ਸਰਨਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਚਾਰ ਵਰਨ ਇੱਕ ਵਰਨ ਕਰ ਵਰਨ ਅਵਰਨ ਤਮੋਲ ਗੁਲਾਲੇ।
ਹਾਂ ਵਿਸ਼ਰਾਮ ਠੀਕ ਕਰ ਲਾਂਗੇ। ਚਾਰ ਵਰਨ ਇੱਕ ਵਰਨ ਕਰ
ਚਾਰ ਵਰਨ ਇੱਕ ਵਰਨ ਕਰ
ਵਰਨ ਅਵਰਨ ਤਮੋਲ ਗੁਲਾਲੇ
ਵਰਨ ਅਵਰਨ ਤਮੋਲ ਗੁਲਾਲੇ।
ਹਾਂ ਮਹਾਰਾਜ ਨੇ ਬੜੀ ਕਿਰਪਾ ਕੀਤੀ ਗੁਰੂ ਨਾਨਕ ਸਾਹਿਬ ਜੀਆਂ ਨੇ ਚਾਰੇ ਵਰਨਾਂ ਨੂੰ ਇੱਕ ਕਰ ਦਿੱਤਾ। ਬ੍ਰਾਹਮਣ ਖੱਤਰੀ ਸ਼ੂਦਰ ਵੈਸ਼ ਇਹ ਜਿਹੜੇ ਵੱਟਾਂ ਪਈਆਂ ਸੀ ਵਿਤਕਰੇ ਬਣੇ ਸੀ ਇਹਨੂੰ ਮਹਾਰਾਜ ਜੀਆਂ ਨੇ ਇੱਕ ਜਿਹੜਾ ਸੀ ਸਿੱਖ ਸੰਗਤ ਸਿੱਖ ਪੰਥ ਹਾਂਜੀ ਦੀ ਨੀਂਹ ਰੱਖ ਦਿੱਤੀ ਇੱਕ ਕਰ ਦਿੱਤਾ। ਆਓ ਭਾਈ ਇੱਥੇ ਖੱਤਰੀ ਵੀ ਜਿਹੜਾ ਉਪਦੇਸ਼ ਲੈ ਸਕਦਾ ਹੈ ਸ਼ੂਦਰ ਵੀ ਉਪਦੇਸ਼ ਲੈ ਸਕਦਾ ਹੈ। ਉਸ ਵੇਲੇ ਤਾਂ ਬੰਦ ਸੀ ਨਾ ਵੀ ਸ਼ੂਦਰ ਨਹੀਂ ਉਪਦੇਸ਼ ਲੈ ਸਕਦਾ ਵੈਸ ਨਹੀਂ ਲੈ ਸਕਦਾ। ਸਤਿਗੁਰਾਂ ਨੇ ਇਸ ਬੰਦਸ਼ ਨੂੰ ਖੋਲ੍ਹ ਕੇ ਸਾਰਿਆਂ ਨੂੰ ਸਾਂਝਾ ਉਪਦੇਸ਼ ਚੌਂ ਵਰਨਾਂ ਕੋ ਸਾਂਝਾ ਇਹ ਬਖਸ਼ਿਸ਼ ਕਰ ਦਿੱਤੀ। ਸਤਿਗੁਰਾਂ ਨੇ ਚਾਰੇ ਵਰਨਾਂ ਨੂੰ ਇੱਕ ਵਰਨ ਕਰ ਦਿੱਤਾ ਹੈ। ਵਰਨਾਂ ਤੋਂ ਬਾਹਰ ਕੁਝ ਅਵਰਨ ਵੀ ਨੇ ਜਿਹਨੂੰ ਡੋਮ ਕਹਿ ਦਿੰਦੇ ਨੇ ਅਤੇ ਚੰਡਾਲ ਇਹ ਅਵਰਨ ਨੇ ਇਹ ਜਿਹੜਾ ਸੀ ਵਿਤਕਰਾ ਇਹ ਵੀ ਦੂਰ ਕਰ ਦਿੱਤਾ। ਇੱਕ ਵਰਨ ਤਾਂ ਹੋ ਗਏ ਨਾ ਚਾਰੇ ਖੱਤਰੀ ਬ੍ਰਾਹਮਣ ਸੂਦ ਵੈਸ਼ ਇੱਕ ਅਵਰਨ ਨੇ ਜਿਹਨਾਂ 'ਚ ਡੋਮ ਆ ਜਾਂਦੇ ਨੇ ਅਤੇ ਚੰਡਾਲ ਕਹਿ ਦਿੰਦੇ ਨੇ ਉਹ ਵੱਖਰਾ ਉਹਨਾਂ ਨੂੰ ਅਵਰਨ ਕਹਿ ਦਿੱਤਾ ਉਹਨਾਂ ਨੂੰ ਵੀ ਹੋਰ ਨੀਵੇਂ ਮੰਨ ਲਿਆ ਗਿਆ। ਪਰ ਗੁਰੂ ਮਹਾਰਾਜ ਨੇ ਇਹਨਾਂ 'ਤੇ ਵੀ ਕਿਰਪਾ ਕੀਤੀ ਵਰਨਾਂ ਨੂੰ ਇੱਕ ਕਰਕੇ ਅਤੇ ਫਿਰ ਤਮੋਲ ਗੁਲਾਲੇ ਤਾਂ ਤਮੋਲ ਪੰਨ ਦੇ ਵੀੜੇ ਨੂੰ ਕਹਿੰਦੇ ਨੇ ਜਿਵੇਂ ਉਹਦਾ ਰੰਗ ਗੁਲਾਲ ਲਾਲ ਹੈ ਉਹ ਮਰਚੇ ਪਾਤਸ਼ਾਹ ਜੀ ਨੇ ਵਿਤਕਰੇ ਮੇਟ ਕੇ ਇੱਕ ਕਰਕੇ ਉਹ ਨਾਮ ਦੀ ਗੁਲਾਲੀ ਨਾਮ ਦਾ ਰੰਗ ਗੁਰੂ ਦੇ ਸਿੱਖਾਂ ਵਿੱਚ ਜਾਂ ਹੋਰ ਕਿਸੇ ਵੀ ਵਰਨ ਨੂੰ ਸਾਰਿਆਂ ਨੂੰ ਉਪਦੇਸ਼ ਦੇਣ ਦੀ ਛੋਟ ਕਰਕੇ ਸਤਿਗੁਰ ਨੇ ਇਹ ਰੰਗ ਭਰ ਦਿੱਤਾ ਭਾਈ ਦੁਆਜਗੀ ਦੂਜਾ ਪਣ ਵੱਖਰੇ ਵੱਖਰੇ ਵਿਤਕਰੇ ਦੂਰ ਕਰਕੇ। ਹਾਂ
ਅਸ਼ਟ ਧਾਤ
ਜਾਂ ਗੁਲਾਲ ਨਾਮ ਅਪੋਸ਼ਟ ਦਾ ਫੁੱਲ ਵੀ ਜਿਹੜਾ ਹੁੰਦਾ ਪਾਨ ਦਾ ਰੰਗ ਵੀ ਲਾਲ ਹੈ ਜਦੋਂ ਕੱਥ ਮਿਲਾ ਦਈਏ ਚੂਨਾ ਮਿਲਾ ਦਈਏ ਉਹ ਲਾਲੀ ਫੜ ਜਾਂਦਾ ਹੈ। ਇਵੇਂ ਹੀ ਜਿਹੜਾ ਪੋਸਤ ਦਾ ਫੁੱਲ ਹੈ ਉਹ ਵੀ ਬਹੁਤ ਲਾਲ ਚੋਚੂਆ ਲਾਲ ਰੰਗ ਹੁੰਦਾ ਉਹਦਾ ਹੈ। ਸੋ ਭਾਵ ਉਹਨਾਂ ਤੋਂ ਦ੍ਰਿਸ਼ਟਾਂਤ ਲਏ ਨੇ ਇਉਂ ਦੀ ਲਾਲੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਿੱਖਾਂ ਦੇ ਹਿਰਦਿਆਂ ਵਿੱਚ ਭਾਈ ਲਾਲ ਰੰਗ ਤਿਸ ਕੋ ਲੱਗਾ ਜਿਸ ਕਹਿ ਵੱਡ ਭਾਗਾ ਵੱਡਿਆਂ ਭਾਗਾਂ ਵਾਲੇ ਬਣਾ ਦਿੱਤੇ ਨਾਮ ਦਾ ਰੰਗ ਦੇ ਕਰਕੇ ਜਿਹੜਾ ਕਿ ਉਤਰਨ ਵਾਲਾ ਹੀ ਨਹੀਂ। ਕਾਇਆ ਕਾਪੜ ਚੀਰ ਵਹੁ ਫਾਰੇ ਹਰ ਰੰਗ ਨਾਲ ਹੈ ਸੁਭਾਗਾ। ਲੋਕਾਂ ਦਾ ਮੰਨਣਾ ਨਹੀਂ ਵੀ ਜੇ ਰੰਗ ਉਤਾਰਨਾ ਹੋਵੇ ਉਬਾਲ ਦਿਓ ਉਹਨੂੰ ਜਾਂ ਕੱਪੜੇ ਨੂੰ ਪਾੜ ਦਿਓ ਉਤਰ ਜੂਗਾ। ਪਰ ਸਤਿਗੁਰਾਂ ਨੇ ਐਸਾ ਨਾਮ ਦਾ ਰੰਗ ਚੜ੍ਹਾਇਆ ਕਾਇਆ ਰੂਪੀ ਕੱਪੜੇ ਨੂੰ ਪਾੜ ਪਾੜ ਕੇ ਵੀ ਦੇਖ ਲਿਆ ਇਹਨਾਂ ਨੂੰ ਉਤਾਰਨ ਵਾਲਿਆਂ ਨੇ ਵੀ ਗੁਰੂ ਨਾਨਕ ਸਾਹਿਬ ਦਾ ਰੰਗ ਚੜ੍ਹਾਇਆ ਉਤਾਰ ਕੇ ਦੇਖ ਲਈਏ ਉਬਾਲ ਕੇ ਦੇਖਿਆ ਤੱਤੀ ਤਵੀ 'ਤੇ ਚੜ੍ਹਾ ਕੇ ਦੇਖਿਆ ਪਰ ਨਹੀਂ ਉਤਰਿਆ ਹੈ। ਸੋ ਉਹ ਰੰਗ ਹੈ ਲਾਲ ਚੋਚੂਆ ਚੜ੍ਹ ਗਿਆ ਜਿਹਨਾਂ ਨੂੰ ਚਲੋ ਮਹਾਰਾਜ ਦੀ ਬਖਸ਼ ਗੁਰੂ ਨਾਨਕ ਸਾਹਿਬ ਨੇ ਕੀਤੀ। ਅੱਗੇ ਜੀ
ਅਸ਼ਟ ਧਾਤ ਇੱਕ ਧਾਤ ਕਰ
ਠੀਕ
ਵੇਦ ਕਤੇਬ ਨਾ ਭੇਦ ਵਿਚਾਲੇ।
ਹਾਂ ਜਿਹੜੇ ਵੇਦ ਅਤੇ ਕਤੇਬ ਦੇ ਵਿਚਾਲੇ ਭੇਦ ਪਏ ਸੀ ਨਾ ਆ ਵੇਦ ਪੜ੍ਹਨਾ ਜੀ ਕਿਤੇ ਪੜ੍ਹਨੇ ਨੇ ਇਹ ਇਉਂ ਦ੍ਰਿਸ਼ਟਾਂਤ ਦੇ ਕੇ ਭਾਈ ਸਾਹਿਬ ਨੇ ਸਮਝਾਇਆ ਅਸ਼ਟ ਧਾਤ ਇੱਕ ਧਾਤ ਕਰ
ਅਸ਼ਟ ਧਾਤ ਇੱਕ ਧਾਤ ਕਰ
ਜਿਵੇਂ ਪਾਰਸ ਜਿਹੜਾ ਹੈ ਅੱਠਾਂ ਧਾਤਾਂ ਨੂੰ ਸੋ ਕੇ ਇੱਕ ਸੋਨਾ ਬਣਾ ਦਿੰਦਾ ਇੱਕ ਬਣਾ ਦਿੰਦਾ ਹੈ ਇਉਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੀ ਆਪਣੀ ਪਾਰਸ ਸ਼ੋਅ ਦੇ ਨਾਲ ਇਹ ਜਿਹੜੇ ਅੱਡ ਅੱਡ ਤਰ੍ਹਾਂ ਦੇ ਵਿਤਕਰੇ ਵੰਡਾਂ ਪਈਆਂ ਸੀ, ਇੱਕ ਕਰਕੇ ਵੇਦਿਕ ਤੇਵਾਦ ਦੇ ਵਿਚਾਲੇ ਜੋ ਭੇਦ ਸੀ ਇਹ ਵੀ ਨਿਵਰਤ ਕਰ ਦਿੱਤੇ। ਹਾਂਜੀ
ਚੰਦਨ ਵਾਸ ਵਿਨਾਸਪਤ,
ਹਾਂਜੀ ਹਾਂ, ਇਹਨਾਂ ਦੇ ਵਿਚਾਲੇ ਭੇਦ ਹੋਇਆ ਨਾ, ਵੇਦ ਅਤੇ ਕਤੇਬ ਦਾ ਜਿਹੜਾ ਭੇਦ ਹੈ ਜਾਂ ਇਹ ਜਿਹੜੇ ਆਪੋ ਆਪਣੇ ਧਰਮ ਗ੍ਰੰਥ ਇਹਨਾਂ ਨੇ ਬਣਾਏ ਸੀ ਉਹ ਵਿਤਕਰੇ ਵੀ ਦੂਰ ਕਰ ਦਿੱਤੇ। ਹਾਂ, ਸਾਂਝਾ ਉਪਦੇਸ਼ ਗੁਰੂ ਗ੍ਰੰਥ ਸਾਹਿਬ ਗੁਰਬਾਣੀ ਦੁਆਰਾ ਸਤਿਗੁਰਾਂ ਨੇ ਬਖਸ਼ਿਸ਼ ਕੀਤਾ, ਨਾ ਹੁਣ ਵੇਦ ਦਾ ਵਿਤਕਰਾ ਕੋਈ ਨਾ ਕਤੇਬ ਦਾ। ਵੇਦ ਦਾ ਵਿਤਕਰਾ ਕੀ ਹੈ, ਵੇਦ ਨੂੰ ਜਿਹੜਾ ਹੈ ਨਾ ਪੜ੍ਹ ਸਕਦੀ ਹੈ ਇਸਤਰੀ, ਭੇਦ ਕੀ ਸੀ ਨਾ, ਇਹ ਭੇਦ ਸੀ ਇਸਤਰੀ ਨਹੀਂ ਪੜ੍ਹ ਸਕਦੀ ਬਾਈ ਵੇਦ ਨੂੰ, ਭੇਦ ਕੀ ਸੀ ਵੈਸ ਨਹੀਂ ਪੜ੍ਹ ਸਕਦਾ, ਭੇਦ ਕੀ ਸੀ ਸ਼ੂਦਰ ਨਹੀਂ ਪੜ੍ਹ ਸਕਦਾ, ਭੇਦ ਕੀ ਛੱਤਰੀ ਸੁਣ ਸਕਦਾ ਪੜ੍ਹ ਨਹੀਂ ਸਕਦਾ, ਕਿੱਡਾ ਭੇਦ ਹੈ। ਇਵੇਂ ਕਤੇਬ ਜਿਹੜਾ ਹੈਗਾ ਹੁਣ ਕੁਰਾਨ ਨੂੰ ਇਸਤਰੀ ਜਾਤੀ ਪੜ੍ਹਨ ਦੀ ਆਗਿਆ ਨਹੀਂ, ਹਿੰਦੂ ਨਹੀਂ ਪੜ੍ਹ ਸਕਦਾ, ਹੋਰ ਧਰਮ ਨਹੀਂ ਪੜ੍ਹ ਸਕਦੇ, ਬੰਦਸ਼ਾਂ ਨੇ, ਇਹ ਜਿਹੜੇ ਭੇਦ ਸੀ ਮਹਾਰਾਜ ਪਾਤਸ਼ਾਹ ਜੀ ਨੇ ਸਾਰੇ ਨਿਵਰਤ ਕਰ ਦਿੱਤੇ। ਅੱਗੇ ਜੀ
ਚੰਦਨ ਵਾਸ ਵਿਨਾਸਪਤ,
ਠੀਕ,
ਅਫਲ
ਅਫਲ ਨਹੀਂ ਪਨ ਅਫਲ ਸਫਲ,
ਅਫਲ ਸਫਲ ਵਿੱਚ ਵਾਸ ਬਹਾਲੇ।
ਹਾਂ, ਇਉਂ ਜਿਵੇਂ ਚੰਦਨ ਜਿਹੜਾ ਹੈ ਉਹਦੀ ਵਾਸ਼ਨਾ ਵਾਸ ਸੁਗੰਧੀ ਸਾਰੀ ਬਨਸਪਤੀ ਕਬੂਲ ਲੈਂਦੀ ਹੈ, ਸੁਗੰਧੀ ਵਾਲੀ ਹੋ ਜਾਂਦੀ ਹੈ, ਉਸ ਬਨਸਪਤੀ ਵਿੱਚ ਦਰਖਤ ਕੋਈ ਚਾਹੇ ਅਫਲ ਬਿਨਾਂ ਫਲਾਂ ਤੋਂ ਹੈ, ਚਾਹੇ ਸਫਲ ਚਾਹੇ ਫਲਾਂ ਵਾਲਾ, ਪਰ ਸੁਗੰਧੀ ਕਰੇ ਦਿੰਦਾ ਹੈ, ਇਹ ਨਹੀਂ ਕਿ ਫਲਾਂ ਵਾਲੇ ਨੂੰ ਸੁਗੰਧੀ ਕਰਦਾ ਹੈ, ਜਿਹੜੇ ਫਲਾਂ ਤੋਂ ਰਹਿਤ ਨੇ ਉਹਨਾਂ ਨੂੰ ਸਭ ਨੂੰ ਕਰ ਦਿੰਦਾ ਸੁਗੰਧੀ ਵਾਲਾ, ਜਿਹੜਾ ਕੋਈ ਸੰਗਤ ਵਿੱਚ ਆ ਜਾਂਦਾ। ਇਉਂ ਵਾਸ ਬਹਾਲੇ, ਇਉਂ ਵਾਸਨਾ ਉਹਨਾਂ ਵਿੱਚ ਮਹਿਕ ਆਉਂਦੀ ਆ। ਹਾਂਜੀ ਅੱਗੇ ਜੀ
ਲੋਹਾ ਸੋਨਾ ਹੋਏ
ਸੋਏਨਾ,
ਸੋ ਐਨਾ ਹੋਏ ਕਹਿ, ਸੋਨਾ ਹੋਏ
ਇੱਥੇ ਵੀ ਉਦਾਂ ਹੀ ਪੜ੍ਹੋ, ਉਹ ਵੀ ਸੋਨਾ ਹੀ ਆ, ਉਹ ਵੀ ਸੋਨਾ ਹੀ, ਉੱਦਾਂ ਹੀ ਪੜ੍ਹੋ, ਉੱਥੇ ਹੈ ਨਹੀਂ, ਹਾਂ ਫਿਰ ਫਰਕ ਹੈ, ਸਾਡੇ ਕੋਲ ਉੱਦਾਂ ਹੀ ਹੈ, ਚਲ ਕਈਆਂ ਕੋਲ ਉੱਦਾਂ ਹੀ ਹੈ, ਉਹਨਾਂ ਕੋਲ ਉੱਦਾਂ ਹੋਣਾ ਨਹੀਂ ਤਾਂ ਉਹਨਾਂ ਨੇ ਸੋ ਹੋਰ ਹੋੜਾ ਲਾ ਕੇ ਪੜ੍ਹਤਾ। ਚਲੋ ਦੋਵੇਂ ਮੰਨ ਲਓ, ਲੋਹਾ ਸੋਏਨਾ ਹੋਏ ਕਹਿ, ਸੋਏਨਾ ਹੋਏ ਸੁਗੰਧ ਵਿਖਾ ਦੇ,
ਲੋਹਾ ਸੋਨਾ ਹੋਏ ਕਹਿ, ਸੋਨਾ ਹੋਏ ਸੁਗੰਧ ਵਿਖਾ ਦੇ।
ਹਾਂ, ਕਹਿ ਤੇ ਵਿਸ਼ਰਾਮ ਠੀਕ ਹੈ, ਲੋਹਾ ਸੋਏਨਾ ਹੋਏ ਕਹਿ, ਜਿਵੇਂ ਲੋਹਾ ਪਾਰਸ ਨਾਲ ਮਿਲ ਕੇ ਕੀ ਬਣ ਗਿਆ ਬਾਈ, ਸੋਨਾ ਹੋ ਗਿਆ ਨਾ, ਅਤੇ ਸੋਨਾ ਹੋ ਕੇ ਸੁਗੰਧ ਵਿਖਾ ਲੇ, ਸੋਨੇ ਸੁਗੰਧੀ ਤਾਂ ਨਹੀਂ ਨਾ ਹੁੰਦੀ, ਚਮਕ ਹੁੰਦੀ ਹੈ, ਸੁਗੰਧੀ ਨਹੀਂ, ਇੱਥੇ ਸੁਗੰਧੀ ਤੋਂ ਭਾਵ ਲੈਣਾ ਚਮਕ, ਇਉਂ ਸੋਨਾ ਜਿਹੜਾ ਚਮਕਦਾਰ ਬਣ ਜਾਂਦਾ ਹੈ, ਪਰ ਸੁਗੰਧੀ ਵਾਲਾ ਤਾਂ ਨਹੀਂ ਨਾ ਹੁੰਦਾ, ਚਮਕ ਜ਼ਰੂਰ ਆਉਂਦੀ ਹੈ ਉਹਦੇ 'ਚ। ਹਾਂਜੀ
ਸੋਨੇ ਅੰਦਰ ਰੰਗ ਰਸ, ਪੜ੍ਹ,
ਹਾਂ ਚਲੋ ਪੜ੍ਹੋ, ਠੀਕ ਹੈ,
ਸੋਨੇ ਅੰਦਰ ਰੰਗ ਰਸ ਚਰਨਾਮ੍ਰਿਤ ਅੰਮ੍ਰਿਤ ਮਤਵਾਲੇ,
ਮਤਵਾਲੇ ਸੋਨੇ ਅੰਦਰ ਰੰਗ ਰਸ, ਸੋਨੇ ਅੰਦਰ ਭਾਈ ਰੰਗ ਤਾਂ ਹੈਗਾ ਸੋਨੇ ਵਾਲਾ, ਰਸ ਨਹੀਂ ਉਹਦੇ 'ਚ, ਪਰ ਧੰਨ ਮਹਾਰਾਜ ਦੀ ਬਖਸ਼ਿਸ਼ ਹੋਈ ਗੁਰਸਿੱਖਾਂ 'ਤੇ, ਆਪਣੀ ਪਾਰਸ਼ ਉਹਦੇ ਨਾਲ ਸਿੱਖ ਨੇ ਸੋਨਾ ਵੀ ਬਣਾ ਦਿੱਤਾ ਅਤੇ ਨਾਲ ਭਾਈ ਰਸ ਵੀ ਭਰ ਦਿੱਤਾ, ਅੰਮ੍ਰਿਤ ਰਸ ਦੇ ਰਸੀਏ ਬਣਾ ਦਿੱਤੇ, ਜਿਹਨੂੰ ਪੀ ਕੇ ਮਤਵਾਲੇ ਹੋ ਜਾਂਦੇ ਨੇ, ਮਸਤ ਹੋ ਜਾਂਦੇ ਨੇ, ਸੋ ਵਿਸ਼ੇਸ਼ਤਾ ਹੋਈ ਨਾ ਸਿੱਖਾਂ ਵਿੱਚ ਪਾਰਸ ਨਾਲੋਂ ਵੀ, ਗੁਰੂ ਪਾਰਸ ਹੈ, ਗੁਰੂ ਪਾਰਸ ਨੇ ਐਸੇ ਸਿੱਖ ਪੈਦਾ ਕੀਤੇ ਆਪਣੀ ਪਾਰਸ ਉਹਦੇ ਨਾਲ, ਸੋਨਾ ਵੀ ਬਣਾ ਦਿੱਤੇ ਬ੍ਰਹਮ ਗਿਆਨ ਰੂਪੀ, ਅਤੇ ਅੰਮ੍ਰਿਤ ਰਸ ਵੀ ਭਰ ਦਿੱਤਾ, ਪ੍ਰੇਮ ਵੀ ਭਰ ਦਿੱਤਾ। ਚਲੋ
ਮਾਣਕ ਮੋਤੀ ਸੋਨਿਓ ਜਗਮਗ ਜੋਤ ਹੀਰੇ ਪਰਵਾਲੇ,
ਹਾਂ ਮਾਣਕ ਮੋਤੀ ਸੋਨਿਓ, ਫਿਰ ਸੋਨੇ ਵਿੱਚੋਂ ਮਾਣਕਾ ਤੋਂ ਹੀਰੇ ਮੂੰਗੇ ਪਰਵਾਲੇ ਨਾਮ ਦਾ ਮੂੰਗੇ, ਇਹ ਵੀ ਹੀਰਿਆਂ ਆਪਣੇ ਕਹਿ ਲਓ ਲਾਲਾਂ ਦੀ ਕਿਸਮ ਵਿੱਚੋਂ ਹੀ ਹੁੰਦੇ ਨੇ, ਉਹਨੂੰ ਪਰਵਾਲੇ ਕਹਿ ਦਿੰਦੇ ਨੇ, ਹੀਰੇ ਵੀ ਪਰਵਾਲੇ ਵੀ ਮੋਤੀ ਵੀ ਮਾਣਕ, ਉਹਦੇ ਵਿੱਚ ਫਿਰ ਕਿਵੇਂ ਚਮਕਦੇ ਨੇ, ਸੋਨੇ ਦੇ ਵਿੱਚ ਨਾਲ ਜੜਦੀ ਉਹਨਾਂ ਦੇ ਵਿੱਚ ਚਮਕ ਪੈਦਾ, ਉਹ ਆਪਣੀ ਦਿੰਦੇ ਨੇ, ਸੋਨਾ ਆਪਣੀ ਦਿੰਦਾ, ਇਵੇਂ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜਿਆਂ ਨੇ ਸੋਨਾ ਵੀ ਬਣਾ ਦਿੱਤੇ, ਸੋਨ ਦੇ ਨਾਲ ਨਾਲ ਮਾਣਕ ਮੋਤੀ ਹੀਰੇ ਪਰਵਾਲੇ ਕੀ ਨੇ ਜਿਹੜੇ ਦੈਵੀ ਗੁਣ ਸੀ, ਇਹ ਵੀ ਸਿੱਖਾਂ ਨੂੰ ਬਖਸ਼ ਦਿੱਤੇ, ਨਾਲ ਨਾਲ ਦੋ ਤਰ੍ਹਾਂ ਦੀ ਚਮਕ ਦੇਤੀ, ਦੈਵੀ ਗੁਣਾਂ ਵਾਲੀ ਗਿਆਨ ਵਾਲੀ, ਸੋਨੇ 'ਚ ਕੱਲੀ ਚਮਕਿਆ ਨਾ, ਪਰ ਉਹਦੇ ਵਿੱਚ ਹੀਰਿਆਂ ਵਾਲੀ, ਮਾਣਕਾਂ ਵਾਲੀ, ਮੂੰਗਿਆਂ ਵਾਲੀ ਚਮਕ ਉਹਦੇ ਵਿੱਚ ਜਲ ਤੋਂ ਹੀ ਉਹ ਵੱਖਰੀ ਹੁੰਦੀ ਆ। ਉਹ ਹੀਰਿਆਂ ਦੀ ਵੱਖਰੀ ਹੈ, ਸੋਨੇ ਦੀ ਵੱਖਰੀ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਹੋਈ ਹੈ ਗੁਰਸਿੱਖਾਂ 'ਤੇ, ਭਾਈ ਸੋਨੇ ਬ੍ਰਹਮ ਗਿਆਨ ਵੀ ਬਖਸ਼ਿਆ ਹੋਇਆ, ਮਾਣਕ ਜਿਹੜਾ ਹੈਗਾ ਵੈਰਾਗ, ਮੋਤੀ ਜਿਹੜੇ ਨੇ ਵਿਵੇਕ ਆਦਿਕ, ਹੀਰੇ ਜਿਹੜੇ ਨੇ, ਜਿਹੜੇ ਪ੍ਰੇਮ ਆਦਿਕ ਪਰਵਾਲੇ, ਸੋ ਇਉਂ ਸਾਰੇ ਦੈਵੀ ਗੁਣ ਨੇ, ਇਹ ਵੀ ਨਾਲ ਮਾਨੇ ਭਾਰਤੀ ਸਿੱਖਾਂ ਵਿੱਚ।
ਬਾਬਾ ਜੀ, ਜਗ ਜੋਤ ਹੀਰੇ ਪਰਵਾਲੇ ਕਿ ਜਗ ਮੱਗ ਵੀ ਨਾਲ, ਮੱਗ ਨਹੀਂ
ਹੈ ਸਾਡੇ ਕੋਲ, ਜਗ ਮੱਗ ਹੈ,
ਜਗ ਮੱਗ
ਤੁਹਾਡੇ ਕੋਲ ਕੀ ਹੈ?
ਜਗ
ਜਗ ਮੱਗ ਹੀ ਚਾਹੀਦਾ,
ਜਗ ਮੱਗ। ਚਲੋ,
ਦਿਬ ਦੇ ਦਿਬ ਦਿਸ਼ਟ ਹੋਏ ਸ਼ਬਦ ਸੁਰਤ ਦਿਬ ਦੋਸਤ ਦਿਬ ਜੋਤ ਉਜਾਲੇ।
ਹਾਂ, ਮਗਲਾ ਥੋੜ੍ਹਾ ਉੱਚੀ ਪੜਦਾ, ਕੋਲ ਮਗਲਾ ਸਭ ਤੋਂ ਮਿਸ ਹੋ ਜਾਂਦਾ, ਉਸੇ ਪਹਿਲੇ ਲਹਿਜੇ ਵਿੱਚ ਪੜਦਾ, ਅੰਦਾਜ਼ ਵਿੱਚ ਪੜਦਾ, ਕੋਲ ਉਹ ਆਮ ਸੰਗਤ ਨੂੰ ਸੁਣਦਾ ਨਹੀਂ। ਤੁਸੀਂ ਠੀਕ ਪੜ੍ਹਦੇ ਹੋ, ਛੇਤੀ ਨਿਮਕਣਾ, ਉਜਾਲੇ ਉੱਦਾਂ ਹੀ ਉਸੇ ਵਜਨ 'ਚ ਲਿਆਉਣਾ। ਦਿਬ ਦੇਹੇ ਦਿਬ ਦਿਸ਼ਟ ਹੋਏ ਸ਼ਬਦ ਸੁਰਤ ਦਿਬ ਜੋਤ ਉਜਾਲੇ। ਕਿੰਨੀ ਮਹਾਰਾਜ ਨੇ ਬਖਸ਼ਿਸ਼ ਕੀਤੀ ਸਿੱਖਾਂ 'ਤੇ, ਦਿਬ ਜੋਤ, ਆਪ ਮਹਾਰਾਜ ਦਿਬ ਜੋਤੀ ਨੇ। ਦਿਬ ਜੋਤ ਪਰਮੇਸ਼ਰ ਵਾਲੀ ਜੋਤ ਵਿਆਪਕ ਹੈ, ਉਹਦਾ ਜਿਹੜਾ ਉਜਾਲਾ, ਉਹਦਾ ਜਿਹੜਾ ਪ੍ਰਕਾਸ਼ ਹੈ, ਉਸ ਪ੍ਰਕਾਸ਼ ਦੇ ਦੁਆਰਾ ਸਿੱਖਾਂ ਨੂੰ ਕੀ ਕੀਤਾ ਵੀ, ਸਿੱਖਾਂ ਦੀ ਦ੍ਰਿਸ਼ਟੀ ਵੀ ਦਿਬ ਕਰ ਦਿੱਤੀ, ਗਿਆਨ ਚਕਸ਼ੂ ਕਰ ਦਿੱਤੇ, ਗਿਆਨ ਨੇਤਰ ਕਰ ਦਿੱਤੇ। ਦਿਬ ਇਹ ਹੈ ਦਿਬ ਦ੍ਰਿਸ਼ਟੀ। ਹੋਰ ਕੀ ਹੈ, ਜਿੱਥੇ ਦ੍ਰਿਸ਼ਟੀ ਸਿੱਖਾਂ ਦੀ ਦਿਬ ਕਰ ਦਿੱਤੀ, ਗਿਆਨ ਵਾਲੀ ਕਰ ਦਿੱਤੀ, ਅੰਮ੍ਰਿਤਮਈ ਕਰ ਦਿੱਤੀ, ਅਤੇ ਨਾਲ ਦੇਹ ਵੀ ਦਿਬ ਕਰ ਦਿੱਤੀ, ਬੋਡੀ ਵੀ ਜਿਹੜੀ ਸੀ ਨਾ, ਆਮ ਦੇਹਾਂ ਨਾਲ ਉਹਦਾ ਵੱਖਰਾਪਣ ਹੈ। ਉਹ ਦੇਹ ਦੇ ਵਿੱਚ ਕੁਝ ਚੰਗੇ ਗੁਣ ਆ ਜਾਂਦੇ ਨੇ, ਉਹ ਦੇਹ ਦੇ ਰੂਪ ਵਿੱਚ, ਰੰਗ ਵਿੱਚ, ਦੇਹ ਦੇ ਕਰਤੱਬਾਂ ਵਿੱਚ ਆਮ ਲੋਕਾਂ ਨੂੰ ਫਰਕ ਹੁੰਦਾ। ਉਹ ਦੇਹ ਵੀ ਦਿਬ ਹੋ ਗਈ, ਦੇਹ ਦਿਬ ਹੋ ਗਈ, ਦ੍ਰਿਸ਼ਟੀ ਦਿਬ ਹੋ ਗਈ, ਅਤੇ ਨਾਲ ਨਾਲ ਜੋਤ ਦਾ ਉਜਾਲਾ ਵੀ ਹੋ ਗਿਆ, ਜਿਹੜੀ ਬ੍ਰਹਮ ਜੋਤ ਸੀ, ਨਿਰੰਕਾਰੀ ਜੋਤ ਸੀ, ਇਉਂ ਬਖਸ਼ਿਸ਼ ਹੋ ਗਈ। ਹਾਲੇ ਤਾਂ ਆਪਣੀ ਦਿਬ ਜੋਤ ਨਹੀਂ ਨਾ ਹੋਈ, ਜਿੰਨਾ ਚਿਰ ਦਿਬ ਜੋਤ ਵਾਲੇ ਨੂੰ ਤਿੰਨ ਲੋਕਾਂ ਦੀ ਗਿਆਤ ਹੁੰਦੀ ਹੈ, ਉਹ ਦਿਬ ਜੋਤ ਕਹਾਂਗੇ। ਤਿੰਨ ਲੋਕਾਂ ਦੀਆਂ ਗੱਲਾਂ ਵੇਖ ਸਕਦਾ ਅਤੇ ਸਰਬਕਤਾ ਹੁੰਦੀ ਹੈ, ਉਹ ਦਿਬ ਜੋਤ ਹੈ, ਦਿਬ ਦ੍ਰਿਸ਼ਟੀ ਹੈ। ਹਾਲੇ ਜਿਨ੍ਹਾਂ ਦੀ ਵਿਕਾਰ ਦ੍ਰਿਸ਼ਟੀ ਹੈ, ਕਿਸੇ ਦੀ ਮਾਇਆ ਦ੍ਰਿਸ਼ਟੀ ਹੈ, ਕਿਸੇ ਦੀ ਦੋਖ ਦ੍ਰਿਸ਼ਟੀ ਹੈ, ਅੱਡ ਅੱਡ ਦ੍ਰਿਸ਼ਟੀਆਂ ਨੇ, ਪਰ ਇਹ ਦੋ ਜਿਹੜੀ ਆ ਦਿਬ ਦ੍ਰਿਸ਼ਟੀ ਹੋ ਗਈ ਭਾਈ ਉਹਨਾਂ ਸਿੱਖਾਂ ਦੀ, ਦੇਹ ਵੀ ਦਿਬ ਹੋ ਗਈ, ਜੋਤ ਦਾ ਪ੍ਰਕਾਸ਼ ਹੋ ਗਿਆ। ਚਲੋ,
ਗੁਰਮੁਖ ਸੁਖ ਫਲ ਰਸਕ ਰਸਾਲੇ।
ਹਾਂ, ਹੁਣ ਠੀਕ ਹੈ। ਗੁਰਮੁਖ ਸੁਖ ਫਲ, ਗੁਰਮੁਖ ਜਿਹੜੇ ਨੇ, ਸੁਖ ਫਲ ਕੀ ਹੈ? ਆਤਮਿਕ ਗਿਆਨ, ਆਤਮਿਕ ਅਵਸਥਾ, ਅਡੋਲ ਅਵਸਥਾ ਜਿਹੜੀ, ਉਹ ਸੁਖ ਫਲ ਨੂੰ ਪ੍ਰਾਪਤ ਕਰਕੇ ਰਸਕ ਰਸਾਲੇ, ਰਸਕ ਰਸੀਏ ਹੋ ਕੇ, ਰਸਾਲੇ ਰਸਾਂ ਦੇ ਹੀ ਘਰ ਹੋ ਗਏ। ਹਾਂਜੀ,
ਪਿਰਮ ਪਿਆਲਾ ਸਾਧ ਸੰਗ ਸ਼ਬਦ ਸੁਰਤ ਅਨਹਦ ਲਿਵ ਲਾਈ।
ਉਹੀ ਅਵਸਥਾ ਨੂੰ ਫਿਰ ਭਾਈ ਸਾਹਿਬ ਕੁਝ ਦ੍ਰਿਸ਼ਟਾਂਤਾਂ ਦੁਆਰਾ ਫਿਰ ਵਰਣਨ ਕਰ ਰਹੇ ਨੇ। ਪਿਰਮ ਪਿਆਲਾ, ਗੁਰੂ ਦੇ ਪਾਸੋਂ ਸਾਕੀ ਸੀ, ਗੁਰੂ ਪਿਆਉਣ ਵਾਲਾ ਪਿਆਲੇ ਨੂੰ ਸਾਕੀ, ਕੱਲ੍ਹ ਆਇਆ ਉਹਨਾਂ ਨੂੰ ਸਾਕੀ, ਜਿਹੜਾ ਪਿਆਲਾ ਪਿਆਵੇ ਉਹਨੂੰ ਸਾਕੀ ਕਹਿੰਦੇ ਨੇ। ਸੋਹਣ ਗੁਰੂ ਮਹਾਰਾਜ ਸਾਹਿਬ ਪਾਤਸ਼ਾਹ ਜੀ ਪ੍ਰੇਮ ਦਾ ਪਿਆਲਾ ਪਿਆਉਣ ਵਾਲੇ ਸਾਕੀ ਨੇ, ਉਹਨਾਂ ਨੇ ਪ੍ਰੇਮ ਦਾ ਪਿਆਲਾ ਪਿਆਇਆ, ਕੱਲ੍ਹ ਵਚਨ ਆਏ ਸੀ ਇਹ, ਅਤੇ ਸਾਧ ਸੰਗਤ ਦੇ ਵਿੱਚ ਲਿਆ ਕੇ ਸਿੱਖ ਨੂੰ ਇਹ ਪਿਆਲਾ ਦੇ ਦਿੱਤਾ, ਪ੍ਰੇਮ ਦਾ ਜਿਹੜਾ ਸੀ ਪਿਆਲਾ ਪਿਆ ਦਿੱਤਾ। ਫਿਰ ਉੱਥੋਂ ਉਸ ਪਿਆਲੇ ਨੇ ਕਰਵਟ ਕੀ ਲਿਆਉਂਦੀ, ਸਿੱਖ ਦੇ ਜਿਹਨਾਂ ਨੇ ਪੀ ਲਿਆ ਪ੍ਰੇਮ ਦਾ ਪਿਆਲਾ, ਸ਼ਬਦ ਸੁਰਤ, ਬਸ ਸੁਰਤ ਜਿਹੜੀ ਸ਼ਬਦ ਰੂਪ ਹੋ ਗਈ, ਸ਼ਬਦ ਨਾਲ ਮਿਲ ਗਈ। ਫਿਰ ਇੱਦੋਂ ਅੱਗੇ ਪ੍ਰਾਪਤੀ ਕੀ ਹੈ? ਅਨਹਦ ਲਿਵਲਾਈ,
ਅਨਹਦ ਲਿਵਲਾਈ,
ਸੁਰਤੀ ਪਾਈ ਲਿਵ ਬਣ ਗਈ। ਫਿਰ ਅਨਹਦ ਵੱਜ ਗਏ ਵੱਜੇ, ਜਿਹੜੇ ਸੀ ਅਨਹਦ ਦੀਆਂ ਧੁਨਾਂ ਦਾ ਆਨੰਦ ਮਾਣਨ ਵਾਲਾ ਬਣਾ ਦਿੱਤਾ ਗੁਰੂ ਦੇ ਸਿੱਖ ਨੂੰ, ਉਸ ਪ੍ਰੇਮ ਦੇ ਪਿਆਲੇ ਨੇ ਇਸ ਪੜਾਅ 'ਤੇ ਲੈ ਗਏ। ਹਾਂਜੀ,
ਧਿਆਨੀ ਚੰਦ ਚਕੋਰ ਗਤ ਅੰਮ੍ਰਿਤ ਦ੍ਰਿਸ਼ਟ ਸ੍ਰਿਸ਼ਟ ਵਰਸਾਈ।
ਪੜ੍ਹ ਲਓ ਭਾਈ ਸਾਹਿਬ।
ਧਿਆਨੀ ਚੰਦ ਚਕੋਰ ਗਤ ਵਰਸਾਈ।
ਹਾਂ, ਹੁਣ ਧਿਆਨ ਕਿਹਦੇ ਵਰਗਾ ਫਿਰ ਸਿੱਖ ਦਾ ਪ੍ਰਪੱਖ ਕੀਤਾ? ਚਕੋਰ, ਚਕੋਰ ਕਿਹਦੇ ਨਾਲ ਧਿਆਨ ਲਾਉਂਦੇ ਆ ਵੀ? ਚਕੋਰ ਇੱਕ ਪੰਛੀ ਹੈ, ਚੰਦ ਨਾਲ ਧਿਆਨ ਲਾਉਂਦਾ ਉਹ, ਇਹ ਇਹਦੀ ਬਣਤਰ ਸਮਝ ਲਓ ਚਕੋਰ ਦੀ। ਅਤੇ ਇਹਦੀਆਂ ਲੱਤਾਂ ਲਾਲ ਰੰਗ ਦੀਆਂ ਹੁੰਦੀਆਂ ਨੇ, ਜਿਹੋ ਜਿਹਾ ਤਿੱਤਰ ਦਾ ਉਪਲੀ ਬੋਡੀ ਦਾ ਰੰਗ ਹੈ ਉਹ ਜਿਹਾ ਰੰਗ ਦਾ ਹੁੰਦਾ ਤਿੱਤਰ ਵਰਗਾ। ਇਹਨੂੰ ਤਿੱਤਰੇ ਕਹਿੰਦੇ, ਪਹਾੜੀ ਤਿੱਤ ਵੀ ਕਹਿ ਦਿੰਦੇ ਨੇ ਕਈ, ਸ਼ਾਇਦ ਕਿਸੇ ਜੂਆਂ ਵਿੱਚ ਜੂ ਦੇ ਵਿੱਚ ਚਿੜੀਆ ਘਰ ਵਿੱਚ ਦੇਖਿਆ ਹੋਵੇ ਕਿਤੇ। ਲਾਲ ਲੱਤਾਂ ਹੋਣਗੀਆਂ ਇਹਦੀਆਂ, ਟਿਕਟਕੇ ਜੇ ਇਹਦੇ ਤਿੱਤਰਾਂ ਵਾਂਗੂ ਹੋਣਗੇ, ਜਾਂ ਇਹਨੂੰ ਅੰਗਰੇਜ਼ੀ ਵਾਲੇ ਗਰੀਕ ਪਾਰਟਰਾਈਜ ਕਹਿ ਦਿੰਦੇ ਨੇ, ਪਾਟਰਿਜ, ਗਰੀਕ ਪਾਟਰਿਜ, ਪਾਟਰਿਜ ਮੈਂ ਤਿੱਤਰ ਨੂੰ ਕਹਿੰਦੀ ਹਾਂ, ਹਾਂ ਗਰੀਕ ਪਾਟਰਿਜ, ਸਪੈਨਿੰਗ ਮੇਰਾ ਖਿਆਲ ਪੀ ਏ ਆਰ ਟੀ ਪਾ ਆਰ ਆਈ ਹਾਂ ਡੀ ਜੀ ਈ ਇਉਂ ਹੋਊਗਾ, ਡੀ ਜੀ ਈ ਪਾਟਰਿਜ, ਹਾਂ ਸੋ ਉਹ ਹੁੰਦਾ ਇਹ। ਅਤੇ ਇਹਦੇ ਵਿੱਚ ਗੁਣ ਨੇ ਕੁਛ, ਰਾਜੇ ਲੋਕ ਇਹਨਾਂ ਨੂੰ ਪਾਲਦੇ ਸੀ ਬਹੁਤ। ਇੱਕ ਤਾਂ ਗੁਣਾਂ ਵੀ ਧਿਆਨ ਬਹੁਤ ਤੇਜ਼ ਆ, ਚੰਦਮਾ ਜਿੱਦਾਂ ਚੜਿਆ ਰਹਿੰਦਾ ਇਹ ਕਿੱਟਕ ਧਿਆਨ ਲਾ ਕੇ ਰਹਿੰਦਾ, ਚੰਦ ਛਿਪ ਜਾਂਦਾ ਪਹਾੜ ਨਹੀਂ ਖਾ ਕੇ ਡਿੱਗ ਪੈਂਦਾ, ਹੋਰ ਨਹੀਂ ਫਿਰ ਦੇਖਣਾ ਚਾਹੁੰਦਾ ਕਿਸੇ ਨੂੰ, ਚੰਦਰਮਾ ਨੂੰ ਦੇਖਣ ਦੀ ਇਹਦੀ ਧਿਆਨ ਹੈ। ਰਾਜੇ ਲੋਕ ਕਿਉਂ ਪਾਲਦੇ ਸੀ ਇਹਨੂੰ? ਇਹਦੀਆਂ ਅੱਖਾਂ ਵਿੱਚ ਇੱਕ ਸ਼ਕਤੀ ਆ। ਰਾਜੇ ਜਦੋਂ ਕੋਈ ਉਹਨਾਂ ਨੂੰ ਪਦਾਰਥ ਲਿਆ ਕੇ ਖਵਾਉਂਦਾ ਨਾ ਖੁਰਾਕ ਵਾਲਾ, ਤਾਂ ਉਸ ਖੁਰਾਕ ਨੂੰ ਚੈੱਕ ਕਰਨ ਵਾਸਤੇ ਚਕੋਰ ਦੇ ਮੂਹਰੇ ਥਾਲੀ ਰੱਖ ਦੇਣੀ, ਜੇ ਤਾਂ ਉਹਦੇ ਵਿੱਚ ਜ਼ਹਿਰ ਹੈ, ਕੋਈ ਮਿਲਾਵਟ ਕੀਤੀ ਹੈ ਜ਼ਹਿਰ ਦੀ, ਇਹਦੀਆਂ ਅੱਖਾਂ ਵਿੱਚ ਲਾਲੀ ਆ ਜਾਂਦੀ ਸੀ ਚਕੋਰ ਦੇ, ਉਹ ਲਾਲੀ ਦੱਸ ਦਿੰਦੀ ਸੀ ਇਹਦੀਆਂ ਅੱਖਾਂ ਦੀ ਵੀ ਇਹ ਜ਼ਹਿਰ ਵਾਲਾ ਹੈ, ਇਸ ਲਈ ਰਾਜੇ ਨੂੰ ਪਾਲਦੇ ਸੀ। ਅਤੇ ਜੇ ਉਹ ਠੀਕ ਹੈ ਫਿਰ ਉਹਦੀਆਂ ਅੱਖਾਂ ਵੀ ਠੀਕ ਨੇ, ਇਸ ਗੱਲ ਦਾ ਇੰਡੀਕੇਟਰ ਦੇ ਦਿੰਦਾ ਸੀ। ਅਤੇ ਜੇ ਇਹਨੂੰ ਅਤੇ ਉਹ ਜੇ ਜ਼ਿਆਦਾ ਜਾਇਜ਼ ਮਿਲੀ ਹੈ ਉਹ ਅੱਖਾਂ 'ਤੇ ਅਸਰ ਹੋ ਕੇ ਮ੍ਰਿਤੂ ਵੀ ਹੋ ਜਾਂਦਾ ਸੀ, ਇਸ ਲਈ ਇਹਦਾ ਨਾਂ ਜਿਹੜਾ ਹੈ ਇਹਦਾ ਨਾਂ ਇਹ ਵਿਸ਼ਵ ਦਰਸ਼ਨ ਅਤੇ ਮ੍ਰਿਤਕ, ਇਹ ਵੀ ਇਹਦਾ ਨਾਂ ਰੱਖਿਆ ਹੋਇਆ ਇਸ ਪੰਛੀ ਦਾ ਨਾਮ, ਵਿਸ਼ਵ ਦਰਸ਼ਨ ਮ੍ਰਿਤਕ, ਵਿਉਹ ਦੇ ਦਰਸ਼ਨ ਹੋ ਕੇ ਦੀ ਮੌਤ, ਵਿਸ਼ਵ ਸਮਝ ਲਓ ਵਿਸ਼ਵ ਦਰਸ਼ਨ ਮ੍ਰਿਤਕ, ਇਹ ਵੀ ਇਹਦਾ ਨਾਂ ਹੈ। ਹਾਂਜੀ ਹਾਂ, ਖਾਂਦਨ ਤੋਂ ਬਿਨਾਂ ਹੀ ਉਹਦਾ ਇਹਦਾ ਰਿਐਕਸ਼ਨ ਹੈ। ਤਦੇ ਉਹ ਇੰਨੀ ਤੇਜ਼ ਇਹਦੀ ਥੀ ਇਹਨੂੰ ਦੱਸ ਦਿੰਦਾ ਸੀ। ਚੰਦਰਮਾ ਨਾਲ ਪ੍ਰੀਤ ਹੋਣ ਕਰਕੇ ਇਹਦਾ ਨਾਮ ਜੋਤ ਨਿਸ਼ਾ ਪ੍ਰਿਆ ਵੀ ਰੱਖਿਆ ਹੋਇਆ, ਜੋਤ ਜੋਤ ਹੋ ਗਈ ਚੰਦਰਮਾ ਦੀ, ਜੋਤ ਨਿਸ਼ਾ ਹੋ ਗਈ ਰਾਤ, ਅਤੇ ਪ੍ਰਿਆ ਜਿਹੜਾ ਰਾਤ ਨੂੰ ਚੜ੍ਹਦਾ ਚੰਦਰਮਾ ਉਹਦੇ ਨਾਲ ਪ੍ਰੇਮ ਕਰਨ ਵਾਲਾ ਪੰਛੀ, ਇਹਨੂੰ ਕੀ ਕਹਿੰਦੇ ਨੇ? ਦੋਕ ਤੋਂ ਆਵਾਜ਼ ਆਈ ਹੈ, ਇਸ ਪੰਛੀ ਨੂੰ ਕੀ ਕਹਿੰਦੇ ਨੇ? ਚਕੋਰ। ਆਏ ਦੋ ਤਿੰਨ ਇਹਦੇ ਨਾਂ ਨੇ। ਇਹਦੀ ਖੁਰਾਕ ਕੀ ਆ? ਰਿੰਗਣ ਜੋਤ ਇੱਕ ਜੀ ਨੇ ਉਹਨਾਂ ਨੂੰ ਖਾਂਦਾ ਹੈ, ਜਿਹਨੂੰ ਤੁਸੀਂ ਟਟਿਆਣਾ ਕਹਿ ਦਿੰਦੇ ਜੁਗ ਨੂੰ, ਜਿਹਦੇ ਖੰਭਾਂ 'ਚੋਂ ਲਾਈਟ ਜੀ ਹੁੰਦੀ ਆ, ਉਹ ਇਹਦੀ ਖੁਰਾਕ ਹੈ। ਮੈਂ ਕਿਹਾ ਅੰਗਰੇਜ਼ੀ ਨੂੰ ਕਹਿੰਦੇ ਗਲੋਵਰਮ, ਗਲੋਵਰਮ
ਫਾਇਰ ਫਲੇਮਸ,
ਜੀ ਐਲ ਓ ਗਲੋਵਰਮ, ਹਾਂ ਵੀ ਆਰ ਓ ਐਮ ਵਰਮ, ਗਲੋਵਰਮ ਕਹਿੰਦੇ ਉਹ ਉਹਨੂੰ ਟਟਿਆਣੇ ਜੁਗਨੂੰ ਨੂੰ, ਉਹ ਖਾਂਦਾ ਇਹ। ਉਹਦੇ ਭੁਲੇਖੇ ਵਿੱਚ ਕਈ ਵਾਰੀ ਅੰਗਿਆਰੇ ਖਾ ਜਾਂਦਾ, ਵੀ ਉਹਦੇ ਚਮਕਦੇ ਨਾ ਅੰਗਿਆਰ ਵੀ ਅੱਗਦੇ, ਉਹ ਵੀ ਖਾ ਜਾਂਦਾ, ਉਹ ਚਮਕਦੇ ਉਹਦੇ ਜੁਗਨੂੰ ਵਾਂਗੂ ਉਹ ਵੀ ਚਮਕਦੇ ਨੇ। ਸੋ ਇਹੋ ਜਿਹੀ ਇਹਦੀ ਪ੍ਰਵਿਰਤੀ ਆ। ਪਰ ਇੱਥੇ ਜਿਹੜਾ ਦ੍ਰਿਸ਼ਟਾਂਤ ਲੈਣਾ ਆਪਾਂ ਇਹਦੇ ਵਿੱਚੋਂ, ਧਿਆਨੀ ਚੰਦ ਚਕੋਰ ਗਤ,
ਧਿਆਨੀ ਚੰਦ ਚਕੋਰ ਗਤ,
ਇਉਂ ਚਕੋਰ ਦੀ ਤਰ੍ਹਾਂ ਧਿਆਨ ਜਿਹੜਾ ਹੈ ਕਿੰਨਾ ਉਹਨਾਂ ਦਾ ਦ੍ਰਿੜ ਹੈ, ਐਵੇਂ ਸਤਿਗੁਰ ਸੱਚੇ ਪਾਤਸ਼ਾਹ ਜੀ ਸਿੱਖ ਨੂੰ ਇਹਦੇ ਵਰਗਾ ਧਿਆਨ ਬਖਸ਼ਦੇ ਨੇ। ਫਿਰ ਉਹ ਧਿਆਨ ਵਿੱਚ ਸਿੱਖ ਅੰਮ੍ਰਿਤ ਦ੍ਰਿਸ਼ਟ, ਅੰਮ੍ਰਿਤ ਵਾਲੀ ਦ੍ਰਿਸ਼ਟੀ ਅਤੇ ਸ੍ਰੇਸ਼ਟ ਵਰਸਾਈ, ਸ੍ਰੇਸ਼ਟ ਦੇ ਦੋ ਅਰਥ ਨੇ, ਸ੍ਰੇਸ਼ਟ ਸੰਸਕ੍ਰਿਤ ਦੇ ਸਭ ਤੋਂ ਲੈ ਕੇ ਲੈਣਾ ਸ੍ਰੇਸ਼ਟ, ਸ਼ੁੱਧ ਸ਼ੁੱਧ ਜਿਹੜੀ ਆ ਦ੍ਰਿਸ਼ਟੀ ਬਣ ਜਾਂਦੀ ਆ, ਸ੍ਰੇਸ਼ਟ ਦ੍ਰਿਸ਼ਟੀ ਬਣ ਜਾਂਦੀ ਹੈ, ਇਉਂ ਉਹ ਜਿਹੜੀ ਆ ਭਾਈ ਵਰਸਦੀ ਆ, ਉਹ ਦ੍ਰਿਸ਼ਟੀ ਵਰਦੀ ਆ, ਵਰਸਾਈ ਮੈਨੇ ਵਰਦੀ ਆ, ਜਾਂ ਸ੍ਰੇਸ਼ਟ ਸਾਰੀ ਸ੍ਰਿਸ਼ਟੀ ਦੇ ਵਿੱਚ, ਉਹ ਸ੍ਰਿਸ਼ਟੀ ਦੇ ਸਾਰੀ ਸ੍ਰਿਸ਼ਟੀ ਵਿੱਚ ਉਹਨਾਂ ਦੀ ਇਹ ਦ੍ਰਿਸ਼ਟੀ ਵਰਸਦੀ ਆ, ਅੰਮ੍ਰਿਤ ਦ੍ਰਿਸ਼ਟੀ ਜਿਹੜੀ ਆ। ਅੱਗੇ ਜੀ,
ਕੰਨ ਹਰ ਚਾਤ੍ਰਿਕ ਮੋਰ ਜਿਉਂ ਅਨਹਦ ਧੁਨ ਸੁਣ ਪਾਇਲ
ਪਾਈ, ਸੁਣਤੇ ਅਨਹਦ ਧੁਨ ਸੁਣ,
ਅਨਹਦ ਧੁਨ ਸੁਣ
ਪਾਇਲ ਪਾਈ, ਪਾਇਲ ਇੱਕ ਤਾਂ ਬੀਬੀਆਂ ਦਾ ਪੈਲਾਂ ਦਾ ਗਹਿਣਾ ਚਾਹੁੰਦੀ ਦਾ ਪੈਲਾਂ ਪਾਉਂਦੇ ਨੇ, ਇੱਥੇ ਪਾਇਲ ਤੋਂ ਭਾਵ ਹੈ ਮੋਰ ਪਹਿਲਾਂ ਪਾਉਂਦਾ ਹੈ, ਉਹ ਭਾਵ 'ਚ ਹੈ। ਇਹ ਦੋ ਦ੍ਰਿਸ਼ਟਾਂਤ ਪਾਤਸ਼ਾਹ ਨੇ ਇੱਥੇ ਲਿਆਉਂਦੇ ਨੇ ਦੋ ਚੀਜ਼ਾਂ ਦੇ। ਕੰਨ ਹਰ ਕਹਿੰਦੇ ਨੇ ਬੱਦਲ ਨੂੰ, ਚਾਤਰ ਕਹਿੰਦੇ ਨੇ ਬਵੀਏ ਨੂੰ, ਮੋਰ ਸਾਰੇ ਜਾਣਦੇ ਹੀ ਹੋ ਤੁਸੀਂ, ਦੋ ਚੀਜ਼ਾਂ ਦੀ ਬੱਦਲ ਨਾਲ ਪ੍ਰੀਤ ਹੈ। ਇੱਕ ਬਵੀਏ ਦੀ, ਬੱਦਲ ਗਰਜਦਾ ਹੈ, ਬਵੀਏ ਨੂੰ ਆਸ ਹੁੰਦੀ ਆ ਮੀਂਹ ਪਊਗਾ, ਮੈਨੂੰ ਸਵੰਤੀ ਬੂੰਦ ਦੀ ਪ੍ਰਾਪਤੀ ਹੋ ਕੇ ਮੇਰੀ ਪਿਆਸ ਬੁਝੇਗੀ, ਇਹ ਬਵੀਏ ਨੂੰ ਆਸ ਹੈ। ਮੋਰ ਜਿਹੜਾ ਹੈਗਾ ਬੱਦਲ ਗਰਜਦੇ ਨੂੰ ਸੁਣ ਕੇ ਭਾਈ ਉਹ ਵੀ ਬੋਲ ਪੈਂਦਾ ਹੈ, ਮੀਂਹ ਪੈਂਦਾ ਹੈ, ਉਹਨੂੰ ਆਸ ਹੈ ਵੀ ਮੀਂਹ ਪਊਗਾ, ਉਸ ਖੁਸ਼ੀ ਵਿੱਚ ਪਹਿਲਾਂ ਪਾਉਂਦਾ ਹੈ। ਹੋਰ ਕਿਸੇ ਮਹੀਨੇ ਵਿੱਚ ਤੁਸੀਂ ਮੋਰ ਨੂੰ ਪਹਿਲਾਂ ਪਾਉਂਦੇ ਨਹੀਂ ਵੇਖੋਗੇ। ਸਾਵਣ ਦਾ ਮਹੀਨਾ ਹੁੰਦਾ ਹੈ ਜਿਹੜਾ ਹੁਣ ਚੜ੍ਹਿਆ ਹੋਇਆ ਹੈ, ਦੇਸ਼ ਵਿੱਚ ਬੱਦਲ ਗਰਜਦੇ ਨੇ, ਮੋਰ ਜਿੱਥੇ ਇੱਥੇ ਵਿਰਾਜਮਾਨ ਹੈ ਉਹਦੀ ਆਵਾਜ਼ ਨੂੰ ਸੁਣ ਕੇ ਨਾਲ ਆਪ ਬੋਲਦਾ ਜਿਹਦੇ ਕੂਕਦਾ। ਜੇ ਤੁਸੀਂ ਕੋਈ ਡੁਪਲੀਕੇਟ ਆਵਾਜ਼ ਲਿਜਾ ਕੇ ਰਿਕਾਰਡ ਕਰਕੇ ਉਹਦੇ ਮੂਹਰੇ ਬੁਲਾਦਮੋ ਨਹੀਂ ਬੋਲੂਗਾ, ਉਹ ਅਸ ਉਹਨੂੰ ਪਛਾਣ ਹੈ ਅਸਲੀ ਬੱਦਲ ਦੀ ਆਵਾਜ਼ ਦੀ। ਜਾਂ ਤੁਸੀਂ ਬੱਦਲ ਵਾਂਗੂ ਬੋਲ ਕੇ ਗੜਗੜ ਕਰਕੇ ਦੇਖੋ ਬੋਲਣ ਲੱਗਾ ਉਹ, ਪਰ ਉਹ ਪੰਛੀ ਆਪਣੀ ਪ੍ਰਕਿਰਤੀ ਵਿੱਚ ਕਿੰਨਾ ਜਿਹੜਾ ਹੈਗਾ ਦ੍ਰਿੜ ਹੈ, ਅਸਲੀ ਆਵਾਜ਼ ਦੀ ਪਹਿਚਾਣ ਆ ਉਹਨੂੰ। ਪਰ ਅੱਜ ਦੇ ਬੰਦੇ ਨੂੰ ਜਿਹੜੀ ਅਸਲੀ ਨਕਲੀ ਦੀ ਪਹਿਚਾਣ ਹੀ ਨਹੀਂ। ਉਹ ਜੋ ਫਿਲਮਾਂ 'ਚ ਫੋਟੋਆਂ ਵਗੈਰਾ ਦੇਖਦੇ ਨੇ ਉਹਨਾਂ ਨੂੰ ਦੇਖ ਕੇ ਫਿਲਮਾਂ ਦੇਖ ਕੇ ਜਿਹੜਾ ਅੱਜ ਆਪਣੇ ਆਪ ਨੂੰ ਆਤਮਘਾਤ ਕਰ ਲੈਂਦੇ ਨੇ, ਉਹ ਸੁਣ ਕੇ ਦੇਖ ਕੇ ਉਹ ਆਵਾਜ਼ ਅਸਲੀ ਤਾਂ ਨਹੀਂ ਨਾ, ਉਹ ਫੋਟੋਆਂ ਅਸਲੀ ਤਾਂ ਨਹੀਂ ਨਾ। ਅੱਜ ਦੇਖੋ ਜਿਹੜਾ ਹੈ ਜਿਹੜਾ ਪਤੰਗਾ ਹੈ ਉਹ ਅਸਲੀ ਲਾਈਟ 'ਤੇ ਜਾ ਕੇ ਡਿੱਗਦਾ ਹੈ, ਉਹਦੇ ਮੂਹਰੇ ਕੋਈ ਡੁਬਲੀ ਲਾਈਟ ਕਰਕੇ ਦਿਖਾ ਦਿਓ ਕਦੇ ਆਉਣ ਲੱਗਾ ਉਹਦੇ 'ਤੇ। ਇਹ ਨਿੱਕੇ ਜੀ ਨੇ ਪਾਂਵਰ ਜੂਨਾਂ ਨੇ, ਇਹ ਆਪਣੀ ਪ੍ਰਕਿਰਤੀ ਤੋਂ ਬਾਹਰ ਨਹੀਂ ਹੁੰਦੀਆਂ, ਬੰਦਾ ਆਪਣੀ ਪ੍ਰਕਿਰਤੀ ਤੋਂ ਬਾਹਰ ਜਾ ਰਿਹਾ। ਪਰ ਇੱਥੇ ਭਾਈ ਸਾਹਿਬ ਜੀ ਕਹਿ ਰਹੇ ਨੇ ਕਨਹਾਰ ਚਾਤ੍ਰਿਕ ਮੋਰ ਜਿਉਂ ਅਨਹਦ ਧੁਨ ਸੁਣ ਪਾਇਲ ਪਾਈ,
ਅਨਹਦ ਧੁਨ ਸੁਣ ਪਾਇਲ ਪਾਈ।
ਕਨਹਰ ਬੱਦਲ ਦੀ ਆਵਾਜ਼ ਨੂੰ ਸੁਣ ਕੇ ਚਾਤ੍ਰਿਕ ਵਿਵੀ ਆ ਜਿਹੜਾ ਹੈ ਉਹ ਆਸ ਕਰਦਾ ਸਵੰਤੀ ਬੂੰਦ ਨੂੰ ਲੈ ਕੇ ਤ੍ਰਿਪਤੀ ਹੋਣ ਦੀ। ਇਵੇਂ ਹੀ ਮੋਰ ਜਿਹੜਾ ਉਸ ਆਵਾਜ਼ ਨੂੰ ਧੁਨ ਨੂੰ ਸੁਣ ਕਰਕੇ ਪਾਇਲ ਪਾਉਂਦਾ, ਪਹਿਲਾਂ ਪਾਉਂਦਾ। ਇਵੇਂ ਹੀ ਭਾਈ ਹੁਣ ਬੱਦਲ ਕੌਣ ਹੈ, ਕਨਹਰ ਕੌਣ ਹੈ, ਗੁਰੂ ਸਾਹਿਬ ਜੀ। ਗੁਰੂ ਸਾਹਿਬ ਜੀ ਬੱਦਲ ਦੀ ਨਿਆਈ ਸਿੱਖ ਨੂੰ ਜਦੋਂ ਉਪਦੇਸ਼ ਕਰਦੇ ਆ ਨਾ, ਵਰਖਾ ਰੂਪੀ ਉਪਦੇਸ਼ ਕਰਦੇ, ਉਪਦੇਸ਼ ਰੂਪੀ ਵਰਖਾ ਕਰਦੇ ਨੇ, ਸਿੱਖ ਵੀ ਬੀਬੀਆਂ ਦੀ ਨਾ ਹੀ ਸਵੰਤੀ ਬੂੰਦ ਕੀ ਆ ਗਿਆਨ ਉਹਦੀ ਪ੍ਰਾਪਤੀ ਲਈ ਆਸ ਲਾ ਕੇ ਬਹਿੰਦੇ ਅਤੇ ਪ੍ਰਾਪਤ ਕਰ ਲੈਂਦੇ ਨੇ ਗੁਰੂ ਕੋਲੋਂ, ਇਸ ਗੱਲ ਦੀ ਉਹਨਾਂ ਨੂੰ ਖੁਸ਼ੀ ਹੁੰਦੀ ਆ। ਇਵੇਂ ਹੀ ਮੋਰ ਦੀ ਨਿਆਈ ਸਿੱਖ ਨੇ ਅਤੇ ਜਗਿਆਸੂ ਨੇ, ਬੱਦਲ ਦੀ ਨਿਆਈ ਗੁਰੂ ਸਾਹਿਬ ਵਰਖਾ ਜਦੋਂ ਕਰਦੇ ਨੇ ਗਰਜਦੇ ਨੇ ਉਪਦੇਸ਼ ਦੀ, ਵਰਖਾ ਕਰਦੇ ਨੇ ਅਤੇ ਗਰਜਦੇ ਨੇ ਉਪਦੇਸ਼ ਨੂੰ, ਅਤੇ ਜਗਿਆਸੂ ਰੂਪੀ ਮੋਰ ਵੀ ਭਾਈ ਖੁਸ਼ੀ ਵਿੱਚ ਪਹਿਲਾਂ ਪਾਉਂਦੇ ਨੇ, ਆਨੰਦਿਤ ਹੁੰਦੇ ਨੇ ਉਪਦੇਸ਼ ਲੈ ਕੇ। ਚਲੋ ਅੱਗੇ,
ਚਰਨ ਕਮਲ ਮਕਰੰਦ ਰਸ ਸੁਖ ਸੰਪਟ ਹੋਏ ਭਵਰ ਸਮਾਈ।
ਇਵੇਂ ਹੀ ਚਰਨ ਕਮਲ ਭਰ ਹੋ ਗਿਆ ਭੌਰਾ, ਹੁਣ ਭੌਰੇ ਨੂੰ ਤੁਸੀਂ ਜਿਹੜਾ ਉਹਦੇ ਨਹਾਸਾਂ ਦੇ ਮੂਹਰੇ ਪਰਫਿਊਮ ਸਿਰਕੀ ਜਾਮੋ, ਡੁਪਲੀਕੇਟ ਫੁੱਲ ਬਣਾ ਕੇ ਬੈਠਣ ਲੱਗਾ ਉਹਦੇ 'ਤੇ, ਆ ਡੁਪਲੀਕੇਟ ਫੁੱਲ ਬਣਾਇਆ ਰੱਖੀ ਤਾਂ ਜਾਂਦੇ ਆਪਾਂ, ਮੂਹਰੇ ਲੱਗਦੇ ਨੇ ਵੀ ਅਸਲੀ ਹੁੰਦੇ ਨੇ, ਹੁੰਦੇ ਨੇ ਜਿਹੜੇ ਨੇ ਅਸਲੀ ਨਹੀਂ ਹੁੰਦੇ, ਉਹਨਾਂ 'ਤੇ ਪਰਫਿਊਮ ਛਿੜਕ ਦਿਓ ਫੁੱਲ ਬਣਾ ਕੇ, ਭੌਰੇ ਬੈਠਣਗੇ ਉੱਥੇ ਆ ਕੇ, ਉਹਨੂੰ ਅਸਲੀ ਸੁਗੰਧੀ ਦਾ ਪਤਾ, ਅਸਲੀ ਫੁੱਲ ਦਾ ਪਤਾ। ਕਿਉਂ ਸਿੱਖਾਂ ਰੂਪੀ ਭੌਰੇ ਵੀ ਭਾਈ ਪਖੰਡੀ ਰੂਪ ਗੁਰੂਆਂ ਜਾਣੇ ਭਾਵੇਂ ਆਪਣੇ ਆਪ ਨੂੰ ਮਹਿ ਕੇ ਦਿਖਾਉਂਦੇ ਨੇ ਵੀ ਅਸੀਂ ਅਸਲੀ ਗੁਰੂ ਹਾਂ, ਅਸਲੀ ਸਿੱਖ ਭੌਰਾ ਉੱਥੇ ਨਹੀਂ ਜਾਂਦਾ, ਉਹਨੂੰ ਪਤਾ ਵੀ ਡੁਪਲੀਕੇਟ ਹੀ ਹੈ, ਅਸਲੀ ਗੁਰੂ ਨਹੀਂ ਹੈਗੇ। ਇਉਂ ਉਹ ਭੌਰੇ ਜਿਹੜੇ ਨੇ ਸਿੱਖ ਅਸਲੀ ਗੁਰੂ ਸੱਚੇ ਗੁਰੂ ਦੇ ਚਰਨਾਂ ਕਮਲਾਂ ਦੀ ਮਕਰੰਦ ਨਾਮ ਹੈ ਧੂੜੀ ਦਾ, ਜਿਵੇਂ ਫੁੱਲ ਵਿੱਚ ਧੂੜੀ ਹੁੰਦੀ ਹੈ ਭੌਰਾ ਉਹਦਾ ਰਸ ਲੈਂਦਾ ਹੈ, ਇਉਂ ਗੁਰੂ ਦੇ ਚਰਨਾਂ ਕਮਲਾਂ ਦੇ ਧੂੜੀ ਦਾ ਰਸ ਸਿੱਖ ਰੂਪੀ ਭੌਰੇ ਭਾਈ ਲੈ ਕਰਕੇ ਸੁੱਖ ਸੰਪਟ ਹੋਏ, ਸੁੱਖ ਦੇ ਡੱਬੇ ਹੋ ਜਾਂਦੇ ਨੇ, ਜਾਂ ਸੁੱਖ ਦੇ ਡੱਬੇ ਤੋਂ ਭਾਵ ਲੈਣਾ ਉਹਦੀ ਸਿਮਰਤੀ ਕਰ ਕਰਕੇ ਇਹ ਸੁੱਖ ਰੂਪੀ ਪ੍ਰਾਪਤੀ ਉਹਨਾਂ ਨੂੰ ਹੋ ਜਾਂਦੀ ਹੈ, ਇਉਂ ਉਸ ਦੇ ਵਿੱਚ ਸਮਾਈ ਸਮਾ ਜਾਂਦੇ ਨੇ ਉਹ ਭੌਰੇ, ਜਿਵੇਂ ਫੁੱਲ 'ਚ ਸਮਾ ਜਾਂਦੇ ਨੇ। ਪਰ ਉਹਨਾਂ ਉਹ ਅਸਲੀ ਭੌਰੇ ਨਹੀਂ ਕਹੇ ਜਾਂਦੇ ਜਿਹੜੇ ਦੇਹਧਾਰੀ ਗੁਰੂ ਵਾਲੇ ਪਾਸੇ ਨੂੰ ਜਾ ਜਾ ਕੇ ਉੱਥੇ ਆਪਣਾ ਜੀਵਨ ਬਰਬਾਦ ਕਰ ਰਹੇ ਨੇ, ਉਹ ਨਕਲੀ ਭੌਰੇ ਨੇ ਅਤੇ ਗੁਰੂ ਵੀ ਨਕਲੀ ਨੇ। ਚਲੋ ਜੀ,
ਸੁੱਖ ਸਾਗਰ ਵਿੱਚ ਮੀਨ ਹੋਏ ਗੁਰਮੁਖ ਚਾਲ ਨਾ ਖੋਜ ਪੁੱਜ ਖੁਜਾਈ।
ਸੁੱਖ ਸਾਗਰ ਵਿੱਚ ਮੀਨ ਹੋਏ, ਹੁਣ ਮੱਛੀ ਦੀ ਦੇਖੋ ਨਿਸ਼ਾਨ ਦਿੱਤਾ ਹੈ ਭੌਰਿਆਂ ਤੋਂ ਬਾਅਦ ਮੱਛੀ ਦੀ। ਮੱਛੀ ਜਦੋਂ ਸਮੁੰਦਰ ਸਾਗਰ ਵਿੱਚ ਭਾਈ ਤਾਰੀਆਂ ਲਾਉਂਦੀ ਹੈ, ਇੱਕ ਵਾਰ ਜਦੋਂ ਰਸਤਾ ਤਾਂ ਜਾਂਦੀ ਦਾ ਦੀਂਦਾ, ਜੋ ਤਰਦੀ ਆ ਉਹ ਰਸਤਾ ਬਣਦਾ ਦੀਂਦਾ ਵੀ ਇੱਧਰ ਨੂੰ ਆ ਲਹਿਰਾਂ ਆ ਜੀਆਂ ਬਣ ਜਾਂਦੀਆਂ ਨੇ, ਆਫਟਰ ਉਹ ਜਿੱਥੋਂ ਜਿਹੜੇ ਰਸਤੇ ਲੰਘੀ ਆ ਮੁੜ ਕੇ ਉਹ ਰਸਤਾ ਨਹੀਂ ਲੱਭਦਾ ਵੀ ਉਹਦਾ ਰਸਤਾ ਕੀ ਸੀ, ਉਹ ਰਸਤਾ ਪਾਣੀ 'ਚ ਖਤਮ ਹੋ ਜਾਂਦਾ। ਇਸ ਲਈ ਸੁੱਖ ਸਾਗਰ ਹੈ ਭਾਈ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਦਰ। ਜਿਵੇਂ ਮੱਛੀ ਜਿਹੜੀ ਹੈ ਉਹਦਾ ਰਸਤਾ ਜਿਹੜਾ ਉਹਦਾ ਆਪਾਂ ਨੂੰ ਨਹੀਂ ਲੱਭਦਾ ਬਾਅਦ ਵਿੱਚ, ਇਉਂ ਸੁੱਖਾਂ ਦੇ ਸਾਗਰ ਵਿੱਚ ਸਿੱਖ ਰੂਪੀ ਜਿਹੜੇ ਮੱਛੀਆਂ ਨੇ, ਜਗਿਆਸੂ ਰੂਪ ਮੱਛੀਆਂ ਨੇ ਜਿਹੜੇ ਗੁਰਮੁਖ ਬਣ ਗਏ ਨੇ, ਉਹਨਾਂ ਦੀ ਵੀ ਚਾਲ ਹਰੇਕ ਨੂੰ ਨਹੀਂ ਪਤਾ ਲੱਗਦਾ, ਉਹ ਗੁਰਮੁਖ ਚਾਲ ਜਿਹੜੀ ਆ ਨਿਰਾਲੀ ਹੈ ਦੂਜਿਆਂ ਨਾਲੋਂ, ਲੱਭੀ ਨਹੀਂ ਜਾਂਦੀ, ਖੋਜ ਖੋਜਾਈ ਖੋਜ ਖੋਜ ਕੇ ਲੱਭਦੇ ਨੇ, ਨਹੀਂ ਲੱਭ ਸਕਦੇ, ਕਿਉਂਕਿ ਉਹ ਚਾਲ ਵਿੱਚ ਆਪਣੀ 'ਚ ਮਸਤ ਨੇ, ਉਹ ਚਾਲ ਦਾ ਆਪਣੀ ਦਾ ਪ੍ਰਗਟਾਵਾ, ਆਪਣੀ ਮਰਜ਼ਾਦਾ ਜਿਹੜੀ ਬਣ ਗਈ ਹੈ ਉਹਨੂੰ ਕੋਈ ਦੱਸਣ ਦਾ ਉਹਨਾਂ ਨੂੰ ਪ੍ਰਗਟਾਵਾ ਕਰਨ ਦੀ ਲੋੜ ਨਹੀਂ, ਉਹਦੀ ਮਸਤੀ ਵਿੱਚ ਖੋਜ ਵਿੱਚ ਆਨੰਦ ਜਿਹੜੀ ਬਣ ਗਈ ਉਹਨਾਂ ਦੀ ਚਾਲ, ਉਹ ਚਾਲ ਤੋਂ ਬਦਲਦੀ ਨਹੀਂ ਚਾਲ। ਗੁਰਸਿੱਖ ਮੀਤ ਚਲੋ ਗੁਰਚਾਲੀ, ਇਹ ਉਹਨਾਂ ਦੀ ਚਾਲ ਹੈ, ਜੋ ਗੁਰੂ ਨੇ ਕਿਹਾ ਉਹ ਚਾਲੀ 'ਤੇ ਚੱਲ ਕੇ ਜੀਵਨ ਬਸਰ ਕਰਦੇ ਨੇ। ਹਾਂਜੀ,
ਆਪਿਓ ਪੀਐਨ ਨਿਜਰ ਚਰ ਚਰਨ,
ਹਾਂਜੀ,
ਅਜਰ ਜਰਨ ਨਾ ਅਲੱਖ ਲਿਖਾਈ,
ਨਹੀਂ ਜਨ ਤੇ ਜਮਕ, ਅਜਰ ਜਨ ਨਾ ਨਹੀਂ ਕਰਨਾ, ਆਪਿਓ ਪੀਐਨ ਨਿਜਰ ਚਰਨ,
ਆਪਿਓ ਪੀਐਨ ਨਿਜਰ ਚਰਨ,
ਅਜਰ ਜਰਨ,
ਅਜਰ ਜਰਨ
ਨਾ ਅਲੱਖ ਲਿਖਾਈ,
ਨਾ ਅਲੱਖ ਲਿਖਾਈ।
ਸੋ ਹੁਣ ਭਾਈ ਆਪਿਓ ਨਾਮ ਅੰਮ੍ਰਿਤ ਦਾ ਹੈ, ਗੁਰੂ ਦੇ ਪਾਸੋਂ ਨਾਮ ਅੰਮ੍ਰਿਤ ਨੂੰ ਪੀ ਕਰਕੇ ਕਿਸ ਅਵਸਥਾ ਦੇ ਮਾਲਕ ਬਣ ਜਾਂਦੇ ਨੇ, ਨਿਜਰ ਚਰਨ, ਨਿਜਰ ਨਾਮ ਇੱਕ ਰਸ, ਚਰਨ ਨਾਮ ਝਰਨੇ, ਇੱਕ ਰਸ ਝਰਨੇ ਜਿਹੜੇ ਹਨ ਭਾਈ ਝਰਦੇ ਆ ਉਹਨਾਂ ਦੇ ਅੰਦਰੋਂ, ਨਾਮ ਇੱਕ ਅਜਿਹੀ ਪ੍ਰਾਪਤੀ ਆ ਜਾਂਦੀ ਹੈ, ਅੰਮ੍ਰਿਤ ਆਪਣੇ ਆਪ ਝਰਦਾ ਅੰਦਰੋਂ ਦਸਵੇਂ ਦੁਆਰ 'ਚੋਂ। ਬਾਣੀ 'ਚ ਵੀ ਆਉਂਦਾ ਅਮਿਓ ਚੱਲਾ ਝਰਨੇ ਆਉਂਦਾ ਨਾ, ਅਤੇ ਗੌੜੀ ਦੀ ਵਾਰ 'ਚ ਆਉਂਦਾ, ਉੱਥੇ ਅੰਮ੍ਰਿਤ ਵੰਡੀ ਹੈ ਸੁਖੀਆ ਹਰ ਕਰਨੇ, ਜਮਕੈ ਪੰਥ ਨਾ ਪਾਈ ਹੈ ਫਿਰ ਨਾ ਹੀ ਮਰਨੇ। ਇਹ ਪੰਕਤੀਆਂ ਆਉਂਦੀਆਂ ਨੇ, ਜਿਸਨੋਂ ਆਇਆ ਪ੍ਰੇਮ ਰਸ ਤਿਸੈ ਹੀ ਜਰਨੇ, ਆਓ ਪ੍ਰੇਮ ਰਸ ਹੈ, ਐਵੇਂ ਉਹ ਝਰਨੇ ਚੱਲਦੇ ਨੇ ਉਹਨਾਂ ਦੇ ਅੰਦਰ ਅਤੇ ਉਹਨੂੰ ਜਨ ਦੀ ਸ਼ਕਤੀ ਰੱਖਦੇ ਨੇ, ਐਵੇਂ ਬਾਣੀ ਉੱਚਰੈ ਸਾਧ ਜਨ, ਐਵੇਂ ਉਹ ਚੱਲੈ ਝਰਨੇ, ਪੇਖ ਦਰਸ਼ਨ ਨਾਨਕ ਜੀਵਿਆ ਮਨ ਅੰਦਰ ਧਰਨੇ। ਇਹ ਅਵਸਥਾ ਦੀ ਗੱਲ ਜਿਵੇਂ ਗੁਰੂ ਗ੍ਰੰਥ ਸਾਹਿਬ 'ਚ ਆਈ ਆ ਗੌੜੀ ਦੀ ਵਾਰ 'ਚ, ਇਸੇ ਨੂੰ ਭਾਈ ਸਾਹਿਬ ਜੀ ਪ੍ਰਮਾਣਿਕਤਾ ਵਿੱਚ ਕਹਿ ਰਹੇ ਨੇ। ਫਿਰ ਪੜੋ ਇਸੇ ਲਾਈਨ ਨੂੰ ਜੀ,
ਆਪਿਓ ਪੀਐਨ ਨਿਜਰ ਚਰਨ,
ਹਾਂ ਉਸ ਅੰਮ੍ਰਿਤ ਨੂੰ ਪੀਂਦੇ ਨੇ ਜੀ, ਬਾਣੀ ਰੂਪੀ ਅੰਮ੍ਰਿਤ ਨੂੰ, ਨਾਮ ਰੂਪੀ ਅੰਮ੍ਰਿਤ ਨੂੰ ਪੀ ਪੀ ਕੇ ਅੰਮ੍ਰਿਤ ਦੇ ਝਰਨੇ ਇੱਕ ਰਸ ਝਰਦੇ ਨੇ, ਇਉਂ ਅਜਰ ਅਵਸਥਾ ਨੂੰ ਝਰਦੇ ਨੇ ਉਹ, ਨਾ ਅਲੱਖ ਲਿਖਾਈ,
ਨਾ ਅਲੱਖ ਲਿਖਾਈ।
ਹਾਂ ਇਹ ਜਿਹੜੀ ਅਵਸਥਾ ਹੈ ਭਾਈ ਅਲੱਖ ਹੈ, ਲਖੀ ਨਹੀਂ ਜਾਂਦੀ ਉਹਨਾਂ ਦੀ, ਨਾ ਅਲੱਖ, ਹਾਂ ਅਤੇ ਲਿਖਾਈ ਉਹ ਆਪ ਲਖ ਲੈਂਦੇ ਨੇ, ਜਾਣ ਲੈਂਦੇ ਨੇ, ਉਹਨਾਂ ਦੀ ਅਵਸਥਾ ਨੂੰ ਭਾਈ ਲਖਿਆ ਨਹੀਂ ਜਾਂਦਾ, ਆਪ ਉਹ ਲੱਖ ਨੂੰ ਲਖ ਲੈਂਦੇ ਨੇ।
ਵੀਹ ਇੱਕੀ ਹੀ ਅਲੰਘ ਕਹਿ ਗੁਰਸਿੱਖ ਗੁਰਮੁਖ ਸੁੱਖ ਫਲ ਪਾਈ,
ਹਾਂ ਇੱਕ ਵੀਹ ਹੈ, ਇੱਕ ਇੱਕੀ ਹੈ, ਵੀਹ ਕੀ ਹੈ ਸੰਸਾਰ, ਇੱਕੀ ਕੀ ਹੈ ਪਰਮੇਸ਼ੁਰ, ਉਹ ਵੀਹ ਸੰਸਾਰ ਦਾ ਤਿਆਗ ਕਰ ਦਿੰਦੇ ਨੇ, ਬਿਰਤੀ ਉਹਨਾਂ ਦੀ ਸੰਸਾਰਾ ਘਰ ਨਹੀਂ ਰਹਿੰਦੀ, ਹੁਣ ਇੱਕੀ ਹੀ ਹੋ ਗਏ ਨੇ, ਬ੍ਰਹਮਾਕਾਰ ਬਿਰਤੀ ਹੋ ਗਈ ਆ, ਬ੍ਰਹਮ ਨਾਲ ਮਿਲ ਗਏ ਨੇ, ਇੱਕ ਹੋ ਗਏ ਨੇ, ਹੁਣ ਵੀਹ 'ਚੋਂ ਲੰਘ ਕੇ ਉਲੰਘ ਉਲੰਘ ਹੈ, ਵੀਹ ਵਾਲੀ ਅਵਸਥਾ ਵਿੱਚੋਂ ਲੰਘ ਕੇ ਨਾ ਸੰਸਾਰ ਵਾਲੀ ਤੋਂ, ਅਤੇ ਕੀ ਬਣ ਗਏ, ਇੱਕੀ ਹੀ ਹੋ ਗਏ ਨੇ, ਹਾਂ ਫਿਰ ਇੱਕੀ ਹੋ ਕਰਕੇ ਗੁਰਮੁਖ ਬਣ ਗਏ, ਗੁਰਮੁਖ ਬਣ ਕੇ ਜੀ ਫਿਰ ਗੁਰਮੁਖ ਸੁੱਖ ਫਲ ਪਾਈ, ਸੁੱਖ ਫਲ ਕੀ ਆ, ਬ੍ਰਹਮ ਗਿਆਨ, ਆਤਮ ਗਿਆਨ, ਇਹ ਫਲ ਪਾਉਣ ਦੇ ਅਧਿਕਾਰੀ ਉਹ ਬਣ ਜਾਂਦੇ ਨੇ, ਸਿਮਰ ਸਿਮਰ ਕੇ ਅਭਿਆਸ ਕਰ ਕਰਕੇ।
ਵਾਹਿਗੁਰੂ ਵੱਡੀ ਵਡਿਆਈ,
ਬਸ ਉਹਨਾਂ ਨੂੰ ਇਹ ਪਤਾ ਹੁੰਦਾ ਇਹ ਵਾਹਿਗੁਰੂ ਦੀ ਵੱਡੀ ਵਡਿਆਈ ਹੈ, ਇਸ ਗੱਲ ਦਾ ਬੋਧ ਹੋ ਜਾਂਦਾ ਇਹਨੂੰ, ਇਹ ਆਪਣੇ ਆਪ ਨੂੰ ਨਹੀਂ ਜਣਾਉਂਦੇ, ਇਹ ਜਿਹੜੀ ਵੀ ਸਾਨੂੰ ਪ੍ਰਾਪਤੀ ਹੋਈ ਹੈ ਇਹ ਵਾਹਿਗੁਰੂ ਦੀ ਸਾਨੂੰ ਵਡਿਆਈ ਦਿੱਤੀ ਹੋਈ ਹੈ, ਇਹ ਵਾਹਿਗੁਰੂ ਦੀ ਵਡਿਆਈ ਸਮਝਦੇ ਨੇ ਉਹ, ਵੀ ਇਹ ਬੜੀ ਵੱਡੀ ਵਡਿਆਈ ਆ। ਚਲੋ ਜੀ,
ਕਛੂ ਆਂਡਾ ਧਿਆਨ,
ਕਛੂ ਆਂਡਾ ਨਹੀਂ ਕਰਨਾ ਜੀ, ਇਹ ਬਹੁਤ ਜ਼ਰੂਰੀ ਹੈ, ਸਵੇਰ ਆਂਡਾ ਵੀ ਠੀਕ ਹੈ ਕਛੂ ਵੀ ਠੀਕ ਹੈ, ਪਰ ਇਹਨੂੰ ਉਚਾਰਨ ਵਿੱਚ ਕੋਈ ਥੋੜ੍ਹਾ ਫਰਕ ਪਾਉਣਾ, ਕੱਛੂ ਆਂਡਾ ਤਾਂ ਜਿਹੜਾ ਨਾ,
ਕੱਛੂ ਆਂਡਾ,
ਕੱਛੂ ਆਂਡਾ ਨਹੀਂ ਕਰਨਾ,
ਆਂਡਾ
ਕੱਛੂ ਆਂਡਾ ਧਿਆਨ, ਕੱਛੂ
ਕੱਛੂ
ਕੱਛੂ ਨੂੰ ਆਂਡਾ ਨਹੀਂ ਬਣਾਉਣਾ, ਕੱਛੂ ਦਾ ਆਂਡਾ ਸਮਝਣਾ
ਪਹਿਲਾਂ, ਕੱਛੂ ਆਖਣਾ,
ਹਾਂਜੀ ਜੇ ਆਪਾਂ ਕਹਿੰਦੇ ਕੱਛੂ ਆਂਡਾ, ਕੱਛੂ ਆਂਡਾ ਇੱਕ ਕੋਈ ਉਹ ਤਾਂ ਆਂਡੇ ਤੋਂ ਬਣਿਆ ਜੀਵ ਹੈ, ਕੱਛੂ 'ਤੇ ਜਮਕੀ ਲਾਓ, ਕੌਮਾ ਲਾ ਕੇ ਥੋੜ੍ਹਾ ਜਮਕ ਲਾ ਕੇ ਨਾ, ਕੱਛੂ
ਕੱਛੂ
ਆਂਡਾ ਧਿਆਨ ਧਾਰ,
ਆਂਡਾ ਧਿਆਨ ਧਾਰ,
ਕੱਛੂ ਜਿਹੜਾ ਹੈ ਜਾਂ ਕੱਛੂ ਘੁੰਮੀ ਹੈ ਜਾਂ ਜਿਹੜੀ, ਉਹ ਆਂਡਾ ਕਿੱਥੇ ਦਿੰਦੇ, ਪਾਣੀ 'ਚ ਨਹੀਂ ਆਂਡਾ ਦਿੰਦੇ, ਆਂਡਾ ਦਿੰਦੇ ਨੇ ਬਰੇਤੀ 'ਚ ਬਾਹਰ, ਪਾਣੀ ਤੋਂ ਬਾਹਰ ਜਿੱਥੇ ਬਰੇਤੀ ਹੈ ਉੱਥੇ ਆਂਡਾ ਦੇ ਦਿੰਦੇ ਨੇ, ਅਤੇ ਆਂਡੇ ਦੇ ਕੋਲ ਆਉਣਾ ਨਹੀਂ, ਜਿਵੇਂ ਆਮ ਪੰਛੀਆਂ ਦੀ ਪ੍ਰਕਿਰਤੀ ਹੈ, ਆਂਡਾ ਦੇ ਕੇ ਉਹਦੇ ਖੰਭਾਂ ਦਾ ਨਿੱਘ ਦਿੰਦੇ ਨੇ, ਆਂਡਾ ਫਿਰ ਹੌਲੀ ਹੌਲੀ ਫਟਦਾ ਵਿੱਚੋਂ ਬੱਚਾ ਨਿਕਲਦਾ, ਪਰ ਇਹਦੀ ਪ੍ਰਕਿਰਤੀ ਵੱਖਰੀ ਹੋਈ ਹੈ, ਕੱਛੂ ਆਂਡੇ ਦੇ ਵਿੱਚ ਜਿਹੜੀ ਪਾਣੀ 'ਚ ਰਹਿੰਦੀ ਉਹ ਕੱਛੂ ਕੁੰਮੀ ਆਂਡੇ ਦਾ ਧਿਆਨ ਧਰਦੀ ਹੈ, ਰਹਿੰਦੀ ਪਾਣੀ 'ਚ ਹੈ, ਧਿਆਨ ਆਂਡੇ ਵਿੱਚ ਹੁੰਦਾ, ਧਿਆਨ ਦੇ ਸਦਕੇ ਹੀ ਉਹ ਆਂਡਾ ਟੁੱਟ ਨਿਕਲ ਕੇ ਜੀਵਨ 'ਚੋਂ ਬਾਹਰ ਆਉਂਦਾ, ਬੱਚਾ ਬਾਹਰ ਆਉਂਦਾ, ਇਉਂ ਕੱਛੂ ਆਂਡਾ ਧਿਆਨ ਕੱਛੂ ਆਂਡਾ ਧਿਆਨ ਧਰ ਕਰ ਪਰਪੱਕ ਨਦੀ ਵਿੱਚ ਆਉਣਾ। ਹਾਂ ਉਹ ਧਿਆਨ ਉਹਦਾ ਇੰਨਾ ਪਰਪੱਕ ਹੈ, ਇੰਨਾ ਤੇਜ਼ ਧਿਆਨ ਹੈ, ਮੁੜ ਕੇ ਕੱਛੂ ਦਾ ਬੱਚਾ ਨਿਕਲਿਆ, ਉਹਨੂੰ ਨਾਲ ਰੇਤੇ ਚੁੱਕ ਫਿਰ ਲੈ ਜਾਂਦਾ ਹੈ, ਪਾਣੀ 'ਚ ਲੈ ਗਿਆ, ਉੱਥੇ ਨਾਲ ਮਿਲਾ ਲਿਆ ਆਪਣੇ। ਹੁਣ ਰੇਤੇ 'ਤੇ ਰਹਿਣ ਯੋਗ ਨਹੀਂ ਕੀਤਾ, ਪਲਿਆ ਜਨਮ ਉੱਥੇ ਅਤੇ ਰਹਿਣਾ ਪਾਣੀ 'ਚ, ਇਉਂ ਲੈ ਜਾਂਦਾ ਹੈ। ਇਵੇਂ ਹੀ ਭਾਈ ਸਤਿਗੁਰ ਸੱਚੇ ਪਾਤਸ਼ਾਹ ਆਪਣੇ ਸਿੱਖ ਜਿਹੜਾ ਭਾਵੇਂ ਪਲਦਾ ਕਿਤੇ ਹੋਰ ਹੈ, ਫਿਰ ਉਹ ਭਾਵੇਂ ਕੁਸੰਗਤ ਵਿੱਚ ਪਲਿਆ, ਹੋਰ ਥਾਂ 'ਤੇ ਪਲਿਆ, ਫਿਰ ਵੀ ਆਪਣਾ ਸਿੱਖ ਨੂੰ ਨਾਲ ਮਿਲਾ ਕਰਕੇ ਨਾ ਪਰਪੱਕ ਗਿਆਨ ਰੂਪੀ ਨਦੀ ਦਾ ਅਧਿਕਾਰੀ ਬਣਾ ਦਿੰਦੇ ਨੇ। ਲੈ ਇਹਦੇ 'ਚ ਤਾੜੀਆਂ ਲਾ। ਹਾਂ ਇਹ ਭਾਵ ਲੈਣਾ। ਸੋ ਇਹ 'ਚੋਂ ਕੀ ਗੁਣ ਲੈਣਾ, ਵੀ ਜੇ ਧਿਆਨ ਲੈਣਾ ਤਾਂ ਤੁਸੀਂ ਕੱਛੂ ਵਰਗਾ ਧਿਆਨ ਹੋਵੇ ਤੁਹਾਡਾ, ਗੁਰੂ ਉੱਦਾਂ ਉਹਦੀ ਬਖਸ਼ਿਸ਼ ਕਰ ਦਿੰਦੇ ਨੇ। ਚਲੋ ਅੱਗੇ ਕੂੰਜ ਦਾ ਲਓ ਪ੍ਰਮਾਣ। ਹੁਣ
ਕੂੰਜ ਹਿਰਦੇ ਸਿਮਰਨ
ਦਲਾਵਾਂ ਲਓ, ਹਿਰਦਾ
ਹਿਰਦਾ।
ਹਾਂ ਕੂੰਜ ਹਿਰਦਾ ਵੀ ਨਹੀਂ ਕਰਨਾ, ਕੂੰਜ
ਕੂੰਜ
ਕੀ ਕਰਦੀ ਹੈ, ਹਿਰਦਾ ਸਿਮਰਨ ਕਰੇ। ਕੂੰਜ ਆਪਣੇ ਹਿਰਦੇ ਵਿੱਚ ਸਿਮਰਨ ਕਰਦੀ ਆ ਕਦੋਂ,
ਲੈ ਬੱਚਾ ਉੱਡਦੀ ਅਸਮਾਨ।
ਹਾਂ ਜਦੋਂ ਬੱਚਿਆਂ ਨੂੰ ਪਹਾੜਾਂ ਵਿੱਚ ਛੱਡ ਆਉਂਦੀ ਹੈ, ਛੱਡ ਕੇ ਪ੍ਰਭੂ ਪਲਾਇਣ ਹੋ ਕਰਕੇ ਦੂਜੇ ਦੇਸ਼ਾਂ 'ਚ ਆ ਜਾਂਦੀ ਹੈ, ਪਹਾੜ ਦਾ ਇਲਾਕਾ ਛੱਡ ਕੇ ਬੱਚੇ ਉੱਥੇ ਹੁੰਦੇ ਨੇ। ਸੋ ਉਹ ਜਿਹੜੀ ਆ ਫਿਰ ਧਿਆਨ, ਇਹ ਕੱਛੂ ਧਿਆਨ ਕਰਦਾ, ਕੂੰਜ ਸਿਮਰਨ ਕਰਦੀ ਆ। ਸਿਮਰਨ ਦੀ ਜੁਗਤੀ ਲੈਣੀ ਤਾਂ ਕਹਿੰਦੇ ਕੂੰਜ ਤੋਂ ਹੀ ਲਓ, ਇੰਨਾ ਸਿਮਰਨ ਉਹਦਾ ਪਰਪੱਕ ਹੈ। ਉਹ ਸਿਮਰਨ ਦੇ ਸਦਕੇ ਬੱਚੇ ਪਹਾੜਾਂ 'ਚ ਪਲ ਜਾਂਦੇ ਨੇ, ਪਲ ਕੇ ਉਹ ਜਦੋਂ ਪਲ ਗਏ ਨੇ ਤਾਂ ਇਹ ਸਿਮਰਨ ਸਦਕੇ ਹੀ ਜਿੱਥੇ ਡਾਰਾਂ ਆਈਆਂ ਹੁੰਦੀਆਂ ਉੱਥੇ ਆ ਜਾਂਦੇ ਨੇ, ਉਹ 'ਚ ਨਾਲ ਮਿਲਾ ਲੈਂਦੀ ਆਪਣੀਆਂ ਡਾਰਾਂ ਦੇ ਨਾਲ। ਉੜਦੀ ਅਸਮਾਨ ਹੈ, ਅਸਮਾਨ 'ਚ ਲੈ ਕੇ ਉੱਡ ਜਾਂਦੇ ਨੇ ਨਾਲ। ਉੱਡਣ ਦੀ ਸਿੱਖਿਆ ਵੀ ਨਹੀਂ ਕਿਸੇ ਨੇ ਦਿੱਤੀ, ਆਮ ਹੋਰ ਪੰਛੀ ਉੱਡਣ ਦੀ ਸਿੱਖਿਆ ਦਿੰਦੇ ਆ ਨਾ, ਪਰ ਇਹ ਸਿਮਰਨ ਕਰਕੇ ਹੀ ਪਲਦੇ ਨੇ, ਸਿਮਰਨ ਕਰਕੇ ਉੱਡਣ ਦੀ ਯੁਗਤੀ, ਅਤੇ ਸਿਮਰਨ ਕਰਕੇ ਉਹਨਾਂ ਨੂੰ ਪਤਾ ਵੀ ਮਾਂ ਹੁਣ ਕਿੱਥੇ ਆਇਆ ਸਿਮਰਨ, ਉੱਥੇ ਲੈ ਆਉਂਦਾ ਉਹਦਾ ਸਿਮਰਨ, ਜਿੱਥੇ ਡਾਰਾਂ ਆਈਆਂ ਹੁੰਦੀਆਂ ਨੇ ਨਾਲ ਲਾ ਮਿਲਾ ਆਉਂਦੇ ਨੇ। ਹਾਂਜੀ ਚਲੋ।
ਬਤਕ ਬੱਚਾ ਤੁਰ
ਤੁਰ ਤੁਰਾ, ਬੁਤਕ ਨਹੀਂ ਪੜ੍ਹਨਾ, ਬਤਕ ਹੋਣਾ।
ਬਤਕ,
ਹਾਂ ਬਤਕ ਤਾਂ ਆਪਾਂ ਪਿੰਡਾਂ 'ਚ ਦੇਖਦੇ ਹਾਂ, ਉਹੀ ਆ ਇਹ, ਬੁਤਕ ਤਾਂ ਹੋਰ ਕੁਛ ਹੋ ਜੂ। ਹਾਂ ਬਤਕ ਬੱਚਾ ਤੁਰ ਤੁਰਾ,
ਬਤਕ ਬੱਚਾ ਤੁਰ ਤੁਰਾ,
ਜਲ ਥਲ ਵਰਤੈ ਸਹਿਜ ਵਡਾਣਾ,
ਜਲ ਥਲ ਵਰਤੈ ਸਹਿਜ ਵਡਾਣਾ।
ਹੁਣ ਬਤਕ ਦੇ ਬੱਚੇ ਦੀ ਹੋਰ ਪ੍ਰਕਿਰਤੀ ਆ, ਬਤਕ ਬੱਚਾ ਧਰਤੀ 'ਤੇ ਆਂਡਾ ਦੇ ਕੇ ਉਹ 'ਚੋਂ ਆਪਣਾ ਬੱਚਾ ਕੱਢ ਕੇ ਪਹਿਲਾਂ ਉਹਨੂੰ ਧਰਤੀ 'ਤੇ ਤੁਰਨਾ ਸਿਖਾਉਂਦੀ ਆ, ਜਦੋਂ ਧਰਤੀ 'ਤੇ ਤੁਰਨਾ ਸਿੱਖ ਗਿਆ ਫਿਰ ਉਹਨੂੰ ਤਰਨਾ ਸਿਖਾਉਂਦੀ ਹੈ। ਦੋ ਚੀਜ਼ਾਂ ਨੇ, ਇੱਕ ਤੁਰ ਇੱਕ ਤੁਰਾ, ਤੁਰ
ਤੁਰਾ
ਤੁਰਾ, ਤੁਰਨਾ ਧਰਤੀ 'ਤੇ, ਤੁਰਾ ਤੈਰਨਾ ਪਾਣੀ 'ਚ, ਇਹ ਹੋ ਗਿਆ ਤੁਰ ਤੁਰਾ। ਹਾਂਜੀ ਚਲ ਤੁਰਿਆ ਤਾਂ ਤੁਰੇ ਕੋਈ ਗੱਲ ਹੈ, ਤੁਰਿਆ ਤੁਹਾਡੇ ਕੋਲ? ਹਾਂਜੀ ਇਹ ਤਾਂ ਹੋ ਗਿਆ ਤੁਰ, ਅੱਗੇ
ਤੁਰਾ
ਤੁਰਾ, ਉਹ ਤੁਰਾ ਕਰੋ, ਤੁਰ ਤੁਰ ਤੁਰਾ ਤੁਰ ਤੁਰਾ, ਤਾਂ ਤੁਰਨਾ ਕਿੱਥੇ ਆ ਧਰਤੀ 'ਤੇ, ਤਰਨਾ ਕਿੱਥੇ, ਤੁਰਾ ਪਾਣੀ 'ਚ। ਇਉਂ ਜੀ ਬਤਕ ਬੱਚਾ ਦੇਖ ਕਰਕੇ ਧਰਤੀ 'ਚ ਤੁਰਨਾ ਸਿਖਾ ਕੇ ਪਾਣੀ 'ਚ ਤੈਰਨਾ ਸਿਖਾ ਦਿੰਦੀ ਹੈ। ਆ ਗਿਆ ਨਾ ਦੇਖੋ, ਜਲ ਥਲ ਵਰਤਾ, ਵਰਤਿਆ ਤਾਂ ਪਹਿਲਾਂ ਥਲਾਂ ਵਿੱਚ ਤੁਰਨਾ ਸਿੱਖਿਆ, ਜਲਾਂ ਵਿੱਚ ਤੈਨੂੰ ਤੈਰਨਾ ਸਿੱਖ ਲਿਆ। ਇਹ ਗੱਲ ਜਿਹੜੀ ਆ ਸਹਿਜ ਮੈਨੂੰ ਸੁਭਾਵ ਕੇ ਬੜੀ ਚਰਜ ਦੀ ਗੱਲ ਹੈ, ਵਡਾਉਣਾ ਮੈਨੇ ਕਿੱਦਾਂ ਦੀ ਅਸਚਰਜ, ਉਹਨਾਂ ਦੀਆਂ ਪ੍ਰਕਿਰਤੀਆਂ ਨੇ, ਅਸਚਰਜ ਹੈ ਇਸ ਗੱਲ ਵਿੱਚ। ਹਾਂਜੀ
ਕੋਇਲ ਪਾਲੇ ਕਾਮਣੀ,
ਹੁਣ ਕੋਇਲ ਦੀ ਪ੍ਰਕਿਰਤੀ ਵੇਖੋ, ਪੜ੍ਹੋ ਸਾਰੇ,
ਕੋਇਲ ਪਾਲੇ ਕਾਮਣੀ,
ਸਾਰਿਆਂ ਨੇ ਗਲਤ ਪੜ੍ਹਿਆ, ਕਾਮਣੀ ਪੜ੍ਹਿਆ ਤੁਸੀਂ, ਮੰਮੇ ਨਾਲ ਕਿ ਬਾਬੇ ਨਾਲ, ਫਿਰ ਮੰਮਾ ਕਾਹਨੂੰ ਲਾਤਾ, ਪੜ੍ਹੋ ਕਾਵਣੀ, ਪੜ੍ਹੀ ਜਾਂਦੇ ਕਾਮਣੀ, ਕਾਮਣੀ ਤਾਂ ਹੁੰਦੀ ਇਸਤਰੀ, ਹਾਂ ਕਾਵਣੀ ਹੋ ਗਈ ਕਹਾਉਂਦੇ ਘਰ ਵਾਲੀ, ਕਹਾਉਂਦੀ ਵਾਈਫ ਕਹਿ ਲਓ, ਘਰ ਕਹਾਉਂਦੇ ਘਰ ਵਾਲੀ, ਕਿੰਨਾ ਫਰਕ ਹੈ, ਕੁਛ ਹੋਰ ਹੀ ਬਣਾਤਾ। ਫਿਰ ਕੋਇਲ ਪਾਲੈ ਕਾਵਣੀ,
ਕੋਇਲ ਪਾਲੈ ਕਾਵਣੀ,
ਮਿਲਦਾ ਜਾਏ ਕੁਟੰਬ ਸਿਆਣਾ,
ਮਿਲਦਾ ਜਾਏ ਕੁਟੰਬ ਸਿਆਣਾ।
ਹੁਣ ਕੋਇਲ ਦੀ ਪ੍ਰਕਿਰਤੀ ਦੇਖੋ, ਬੜੀ ਸਿਆਣੀ ਆ ਇਹ, ਬੋਲਦੀ ਬੜਾ ਮਿੱਠਾ ਹੈ, ਅਤੇ ਰੰਗ ਰੂਪ ਕਾਂ ਵਰਗਾ, ਭਾਵੇਂ ਗੁਣ ਉਗਣਾਂ ਦਾ ਬੜਾ ਫਰਕ ਹੈ। ਹੁਣ ਵੇਖੋ ਕੌਂ, ਇਹ ਸਿਆਣੀ ਹੈ ਵੀ ਕੌਂ ਜਿਹੜਾ ਬੜਾ ਸ਼ਰਾਰਤੀ ਅੰਸਰ ਹੈ, ਹੋਰ ਜੀਵਾਂ ਦੇ ਆਲਿਆਂ 'ਚ ਜਾ ਕੇ ਸਾਰੇ ਆਂਡੇ ਭੰਨੇ ਆਉਂਦਾ ਹੈ, ਵੀ ਇਹਨਾਂ ਦੀ ਪ੍ਰਕਿਰਤੀ ਮੈਂ ਨਹੀਂ ਬਣ ਦੇਣੀ, ਆਪਣੇ ਆਂਡੇ ਪਾਲਦਾ। ਫਿਰ ਕੋਇਲੇ ਤੋਂ ਵੀ ਸਿਆਣੀ ਆ, ਕਹਿੰਦੇ ਚੰਗਾ ਜੇ ਹੋਰ ਲੋਕਾਂ ਦੇ ਜੀਆਂ ਦੇ ਆਂਡੇ ਭੰਨੇ ਆਉਣਾ, ਜਿੱਥੇ ਇਹਦੇ ਆਲਣੇ ਦੇ ਵਿੱਚ ਆਂਡੇ ਇਹਦੇ ਆਪਣੇ ਦਿੱਤੇ ਹੁੰਦੇ ਨੇ ਇਹਦੇ ਘਰਵਾਲੀ ਦੇ, ਉੱਥੇ ਆਂਡੇ ਦੇ ਆਉਂਦੀ ਆ ਉਹਦੇ ਆਲਣੇ 'ਚ, ਕੌਮਣੀ ਦੇ ਆਲਣ 'ਚ ਜਾ ਕੇ ਆਂਡੇ ਦੇ ਆਉਂਦੀ ਹੈ। ਉਹਨੂੰ ਨਹੀਂ ਪਤਾ ਵੀ ਆਂਡੇ ਕਿਹਦੇ ਨੇ, ਉਹ ਜਿੱਥੇ ਉਹਦੇ ਬੱਚੇ ਨਿਕਲ ਆਉਂਦੇ ਨੇ ਕੋਲ ਦੇ ਵੀ ਨਿਕਲ ਆਉਂਦੇ ਨੇ, ਉੱਥੇ ਉਹ ਬੱਚੇ ਪਲੀ ਜਾਂਦੇ ਨੇ। ਹੁਣ ਬੱਚੇ ਦੇਖੋ ਕਿੰਨੇ ਸਿਆਣੇ ਨੇ, ਉਹਨੇ ਦੇਖਿਆ ਵੀ ਹੁਣ ਵੱਡੇ ਹੋ ਗਏ ਨੇ, ਉੱਥੇ ਆ ਕੇ ਆਪਣੀ ਆਵਾਜ਼ ਦਿੰਦੀ ਹੈ, ਜਿਵੇਂ ਕੋਲ ਬੋਲਦੀ ਹੈ ਨਾ, ਬੋਲ ਪੈਂਦੀ ਹੈ, ਉਹ ਆਵਾਜ਼ ਨੂੰ ਬੱਚੇ ਪਛਾਣ ਲੈਂਦੇ ਨੇ ਵੀ ਆਹ ਸਾਡੀ ਮਾਂ ਦੀ ਅਸਲੀ ਆਵਾਜ਼ ਹੈ। ਉਹਨਾਂ ਨੂੰ ਛੱਡ ਕੇ ਆਪਣੀ ਮਾਂ ਨਾਲ ਜਾ ਰਲਦੇ ਨੇ। ਇਉਂ ਕੋਇਲਾਂ ਦੇ ਕਾਮਣੀ ਪਾਲਦੀ ਹੈ ਕੋਲ ਦੇ ਬੱਚਿਆਂ ਨੂੰ, ਪਰ ਕੋਇਲ ਆਪਣੀ ਬੋਲੀ ਸੁਣਾ ਕੇ ਆਪਣੇ ਨਾਲ ਮਿਲਾ ਲੈਂਦੀ ਹੈ ਉਹਨਾਂ ਬੱਚਿਆਂ ਨੂੰ, ਉਸ ਸੰਗਤ ਵਿੱਚੋਂ, ਮਾੜੀ ਸੰਗਤ ਵਿੱਚੋਂ ਕੱਢ ਲੈਂਦੀ ਆ। ਇਉਂ ਗੁਰੂ ਸਾਹਿਬ ਵੀ ਭਾਈ ਸਿੱਖ ਨੂੰ ਨਾ ਕਿਤੇ ਹੋਰ ਕਿਤੇ ਜਾ ਕੇ ਕਿਤੇ ਪਲ ਪੁਲ ਗਿਆ, ਮਾੜੀ ਸੰਗਤ ਚੱਲ ਗਿਆ, ਆਪਣੀ ਬਾਣੀ ਰੂਪੀ ਬੋਲੀ ਸੁਣਾ ਕੇ, ਉਪਦੇਸ਼ ਰੂਪੀ ਬੋਲੀ ਸੁਣਾ ਕੇ ਕੁਸੰਗਤ ਵਿੱਚੋਂ ਕੱਢ ਹੀ ਲੈਂਦੇ ਨੇ। ਜੇ ਕਿੱਧਰ ਤੁਰ ਗਿਆ ਵੀ ਸਿੰਘਾਂ, ਜੋਗੇ ਨੂੰ ਕੱਢਿਆ ਨਹੀਂ ਸੀ ਭਾਈ ਜੋਗੇ ਨੂੰ, ਬੇਸਵਾ ਦੇ ਦੁਆਰ ਤੋਂ ਲੈ ਗਿਆ ਮਹਾਰਾਜ ਆ ਕੇ, ਆਪਣੀ ਬੋਲੀ ਸੁਣਾਈ, ਇਉਂ ਲੈ ਜਾਂਦੇ ਨੇ ਭਾਈ ਪਾਲ ਕੇ। ਫਿਰ ਮਿਲਦਾ ਜਾਏ ਕੁਟੰਬ ਸਿਆਣਾ,
ਮਿਲਦਾ ਜਾਏ ਕੁਟੰਬ ਸਿਆਣਾ,
ਉਹ ਬੱਚਾ ਪਲ ਕੇ ਉੱਥੇ ਨਾ ਆਪਣੇ ਦੂਜੇ ਬੱਚਿਆਂ ਨੂੰ ਸਿਆਣਾ ਮੇਲਾ ਟੱਬਰਤਾ ਵਾ, ਐਵੇਂ ਉੱਥੇ ਕੌਮਾਂ ਦੇ ਬੱਚਿਆਂ 'ਚ ਬੈਠੇ ਹੋਏ ਸੀ, ਪਛਾਣ ਲੈਂਦਾ। ਇਉਂ ਉਹ ਸਿੱਖ ਵੀ ਫਿਰ ਜਿੱਥੇ ਗੁਰੂ ਕੀ ਸਾਹ ਸੰਗਤ ਵਾਲਿਆਂ ਨੂੰ ਜਾ ਕੇ ਪਛਾਣਿਆ, ਸਾਡਾ ਟੱਬਰਤਾ ਵਾ, ਐਵੇਂ ਗਲਤ ਕੋਟ ਵਿੱਚ ਗਏ ਹੋਏ ਸੀ। ਚਲੋ
ਹੰਸ ਵੰਸ ਬਸ ਮਾਨਸਰ ਮਾਨਕ ਮੋਤੀ ਚੋਗ ਚੁਗਾਣਾ,
ਐਵੇਂ ਭਾਈ ਹੰਸ ਵੰਸ ਵਸ ਮਾਨਸਰ,
ਹੰਸ ਵੰਸ ਵਸ ਮਾਨਸਰ,
ਹੰਸ ਦੀ ਜਿਹੜੀ ਵੰਸ ਹੈ, ਹੰਸ ਦਾ ਜਿਹੜਾ ਟੱਬਰ ਹੈ, ਹੰਸ ਆਪਣੇ ਟੱਬਰ ਸਮੇਤ ਮਾਨਸਰ 'ਤੇ ਰਹਿੰਦਾ, ਮਾਨ ਸਰੋਵਰ 'ਤੇ ਰਹਿੰਦਾ, ਉੱਥੇ ਆਪ ਵੀ ਮਾਨਕ ਮੋਤੀ ਚੋਗ ਇਹਦੀ ਹੈ, ਉਹਨੂੰ ਚੁਗਦਾ ਅਤੇ ਬੱਚਿਆਂ ਨੂੰ ਚੁਗਾਉਂਦਾ, ਉਹਨਾਂ ਦੀ ਵੰਸ ਹੈ। ਇਵੇਂ ਹੀ ਹੰਸ ਦੀ ਨਿਆਈ ਕੌਣ ਨੇ, ਗੁਰੂ ਸਾਹਿਬ ਜੀ, ਉਹਦੀ ਵੰਸ ਕੀ ਆ ਗੁਰੂ ਦੇ ਸਿੱਖ, ਅਤੇ ਮਾਨ ਸਰੋਵਰ ਕੀ ਆ ਗੁਰੂ ਕੀ ਸਾਧ ਸੰਗਤ, ਉੱਥੇ ਆ ਕਰਕੇ ਵੈਰਾਗ ਰੂਪੀ ਮਾਨਕ ਮੋਤੀ ਅਤੇ ਗਿਆਨ ਰੂਪੀ ਮਾਨਕ ਇਹਨਾਂ ਦੀ ਚੋਗ ਨੂੰ ਸਿੱਖ ਚੁਗਦੇ ਨੇ। ਅੱਗੇ ਜੀ
ਗਿਆਨ ਧਿਆਨ ਸਿਮਰਨ ਸਦਾ ਸਤਿਗੁਰ ਸਿੱਖ ਰੱਖਾ ਨਿਰਵਾਣਾ,
ਇਉਂ ਭਾਈ ਗੁਰੂ ਦੇ ਪਾਸੋਂ ਇਹ ਪ੍ਰਮਾਣ ਜਿਵੇਂ ਉੱਪਰ ਦਿੱਤੇ ਨੇ ਨਾ, ਉਹਨਾਂ ਪ੍ਰਮਾਣ ਦੇ ਸਮਾਤ ਧਿਆਨ ਕਿਹਦਾ ਵਧੀਆ ਸੀ ਦੱਸਿਓ, ਦੱਸਿਓ ਧਿਆਨ ਕਿਹਦਾ ਸੀ, ਕੱਛੂ ਦਾ। ਇਉਂ ਸਿੱਖ ਨੂੰ ਧਿਆਨ ਕੱਛੂ ਵਾਂਗੂ ਲਾਉਣਾ ਸਿਖਾ ਦਿੰਦੇ ਨੇ ਮਹਾਰਾਜ ਜੀ, ਵੀ ਧਿਆਨ ਕਰਨਾ ਕੱਛੂ ਵਾਂਗੂ, ਤਿੰਨ ਚੀਜ਼ਾਂ ਨੇ ਨਾ। ਧਿਆਨ ਤੋਂ ਬਾਅਦ ਆ ਗਿਆ ਸਿਮਰਨ, ਸਿਮਰਨ ਕਿਹਦਾ ਸੀ, ਹਾਂ ਉਹਦੇ ਵਾਂਗੂ ਸਿਮਰਨ, ਪਰ ਅਸੀਂ ਜਦੋਂ ਸਿਮਰਨ ਕਰਦੇ ਹਾਂ ਨਿਆਣਾਂ 'ਚ ਵੀ ਵਿਰਤੀ, ਭਾਵੇਂ ਸੰਗਤ ਬੈਠੀ ਹੋਈ ਘਰਾਂ ਵਿੱਚ ਵੀ, ਕਿਤੇ ਨਿਆਣਾ ਉੱਠ ਕੇ ਤਾਂ ਨਹੀਂ ਹੋ ਗਿਆ ਹੋਊਗਾ, ਅਤੇ ਬਾਪ ਨੂੰ ਤਾਂ ਨਹੀਂ ਤੰਗ ਕਰਦਾ ਹੋਣਾ ਕਿਤੇ, ਜਾਂ ਬਾਪ ਨਹੀਂ ਹੋਣਾ, ਇਉਂ ਉਈਆਂ ਉਹ ਸਿਮਰਨ ਜਿਹੜਾ ਉਲਟ ਪੁਲਟ ਜਿਹਾ ਹੋ ਜਾਂਦਾ। ਸਿਮਰਨ ਦੇ ਵਿੱਚ ਬਿਰਤੀ ਕਹਿੰਦੇ ਕੁੰਜ ਵਾਂਗੂ ਰੱਖੋ, ਅਤੇ ਧਿਆਨ ਹੋ ਗਿਆ, ਸਿਮਰਨ ਹੋ ਗਿਆ, ਗਿਆਨ ਕੋਇਲ ਵਾਲਾ ਗਿਆਨ ਨਹੀਂ ਹੰਸ ਵਾਲਾ, ਹੰਸ ਦੇ ਗਿਆਨ ਹੈ, ਦੇਖੋ ਦੁੱਧ ਦੇ ਪਾਣੀ ਨੂੰ ਵੱਖਰਾ ਕਰ ਦਿੰਦਾ ਹੈ, ਇਉਂ ਗਿਆਨ ਉਹਦੇ ਵਾਲਾ ਲੈ ਲੈਣਾ। ਕੋਇਲ ਵਾਲੀ ਪਹਿਚਾਣ, ਹਾਂਜੀ ਬੋਲੀ ਨੂੰ ਪਹਿਚਾਣਨਾ ਗੁਰੂ ਸਾਹਿਬ ਜੀ ਨੂੰ, ਬਾਣੀ ਨੂੰ ਪਹਿਚਾਣਨਾ, ਕਾਂ ਬਹੁਤ ਬੋਲਦੇ ਨੇ ਬਾਹਰ ਬਾਹਰ, ਹਾਂਜੀ ਪਖੰਡੀ ਰੂਪੀ ਕਾਂ, ਉਹਨਾਂ ਦੀ ਬੋਲੀ 'ਚ ਜਾ ਰਲਦੇ ਨੇ, ਪਰ ਉਹਨਾਂ ਦੀ ਬੋਲੀ ਨੂੰ ਪਛਾਣ ਕੇ ਸਿੱਖ ਕਹਿੰਦਾ ਨਹੀਂ ਨਹੀਂ ਇਹ ਕੋਇਲ ਨਹੀਂ ਬੋਲੀ ਬਾਈ, ਇਹ ਗੁਰੂ ਦੀ ਬੋਲੀ ਨਹੀਂ ਹੈਗੀ। ਇਉਂ ਪਹਿਚਾਣ ਜਿਹੜੀ ਕਰਨੀ ਆ ਨਾ, ਕੋਇਲ ਵਾਲੀ ਪਹਿਚਾਣ, ਕੋਇਲ ਦੇ ਬੱਚੇ ਵਾਲੀ ਪਹਿਚਾਣ, ਆਪਾਂ ਬੱਚੇ ਹਾਂ ਨਾ, ਕੋਇਲ ਆ ਗੁਰੂ ਸਾਹਿਬ ਜੀ, ਉਹਦੀ ਬਾਣੀ ਦੀ ਪਹਿਚਾਣ ਸਿੱਖ ਨੇ ਕਰਕੇ ਅਤੇ ਆਪਣੇ ਟੱਬਰ ਚਾਰ ਲੈਣਾ ਸਿੱਖਾਂ ਵਿੱਚ।
ਵਰਤਮਾਨ
ਪਰ ਸਤਿਗੁਰ ਸਿੱਖ ਰੱਖਾ ਹੈ ਨਿਰਵਾਣ ਹੈ,
ਸਤਿਗੁਰ ਸਿੱਖ ਰੱਖਾ ਹੈ ਨਿਰਵਾਣ,
ਸਤਿਗੁਰ ਆਪਣੇ ਸਿੱਖ ਨੂੰ ਇਉਂ ਨਿਰਵਾਣ ਰੱਖਦਾ ਭਾਈ, ਬੰਧਨ ਤੋਂ ਰਹਿਤ, ਬੰਧਨ ਕਾਹਦੇ, ਵਿਸ਼ਿਆਂ ਦੇ, ਜਿਹੜੇ ਕੁਸੰਗਤ ਵਿੱਚ ਜਾ ਕੇ ਵਿਸ਼ਿਆਂ ਵਾਲੇ ਬੰਧਨਾਂ ਤੋਂ ਬਚਾ ਕੇ ਨਿਰਵਾਣ ਕਰ ਦਿੰਦਾ, ਬੰਧਨ ਰਹਿਤ ਕਰ ਦਿੰਦਾ। ਚਲੋ ਅੱਗੇ
ਭੂਪ ਵੇਖੋ ਵਰਤਮਾਨ ਤਿਰਭਵਨ ਸੋਝੀ ਮਾਣ ਨਿਮਾਣਾ ਹੈ,
ਜਦੋਂ ਇਹ ਸਾਰੇ ਗੁਣ ਸਿੱਖ ਵਿੱਚ ਆ ਕੇ ਜੋ ਉੱਪਰ ਦੱਸੇ ਨੇ ਨਾ, ਫਿਰ ਉਹ ਸਿੱਖ ਦੀ ਅਵਸਥਾ ਦੇਖੋ ਕਿੱਡੀ ਵੱਡੀ ਆ। ਭੂਤ ਭਵਿੱਖੋਂ ਵਰਤਮਾਨ,
ਭੂਤ ਭਵਿੱਖੋਂ ਵਰਤਮਾਨ,
ਭੂਤ ਨਾਲ ਜਿਹੜਾ ਸਮਾਂ ਲੰਘ ਗਿਆ, ਪਿਛਲੇ ਸਦੀਆਂ ਦੇ ਲੰਘੇ ਸਮੇਂ ਦੀ ਉਹਨੂੰ ਗਿਆਤ ਹੁੰਦੀ ਹੈ, ਸਤਯੁਗ ਕੀ ਸੀ, ਤ੍ਰੇਤੇ 'ਚ ਕੀ, ਦੁਆਪਰ ਕੀ ਸੀ, ਭੂਤ ਵਿੱਚ ਦਾ ਸਮਾਂ ਲੰਘ ਗਿਆ, ਉੱਥੇ ਬਾਰੇ ਉਹਨੂੰ ਸਾਰਾ ਗਿਆਨ ਹੈ, ਕਿਤਾਬਾਂ ਪੜ੍ਹਨ ਦੀ ਲੋੜ ਨਹੀਂ ਹੁਣ। ਅਤੇ ਭਵਿੱਖ ਜਿਹੜਾ ਸਮਾਂ ਆਉਣ ਵਾਲਾ ਮੂਹਰੇ ਆਉਣ ਵਾਲੇ ਸਮੇਂ 'ਚ ਕੀ ਹੋਊਗਾ ਉਹਨੂੰ ਗਿਆਨ ਹੁੰਦਾ। ਟਕਸਾਲ ਵਿੱਚ ਇੱਕ ਮੁਕਤਾ ਜੀ ਹੁੰਦੇ ਸੀ, ਫਤਿਹਗੜ੍ਹ ਸਾਹਿਬ ਦੇ ਲਾਗੇ ਪਿੰਡ ਸੀ, ਮੁਕਤਾ ਜੀ ਕਰਕੇ ਸੰਗਤ ਬੁਲਾਉਂਦੇ ਹੁੰਦੇ ਸੀ। ਉਹਦੀ ਅਵਸਥਾ ਸੀ ਅੰਤਰਜਾਮਤਾ ਵਾਲੀ, ਗਿਆਨ ਹੋ ਗਿਆ ਸੀ ਉਹਨੂੰ। ਅਟੈਕ ਤੋਂ 2 ਕੁ ਮਹੀਨੇ ਪਹਿਲਾਂ ਦੱਸਣ ਲੱਗ ਗਿਆ, ਉਹ ਗੋਲੀਆਂ ਚੱਲਦੀਆਂ ਨੇ, ਫੌਜ ਆ ਗਈ, ਉਹ ਫੌਜ ਗੋਲੀਆਂ ਬੰਬ ਚੱਲਦੇ ਨੇ, ਅਕਾਲ ਤਖ਼ਤ ਹੋ ਰਿਹਾ ਸਰ। ਸੰਤਾਂ ਨੇ ਫਿਰ ਥੋੜ੍ਹਾ ਡਰਾਇਆ ਕਿ ਚੁੱਪ ਕਰ ਲਏਗਾ ਨਹੀਂ ਤੂੰ, ਇਹ ਖੋਲ੍ਹਣਾ ਨਹੀਂ ਇਸ ਗੱਲ ਨੂੰ। ਇਹ ਅਵਸਥਾ ਬਣ ਜਾਂਦੀ ਆ, ਆਉਣ ਵਾਲੇ ਸਮੇਂ 'ਚ ਕੀ ਹੋਊਗਾ ਇਹ ਉਹਨਾਂ ਸਿੱਖਾਂ ਦੀ ਅਵਸਥਾ, ਅਤੇ ਵਰਤਮਾਨ 'ਚ ਕੀ ਹੋ ਰਿਹਾ। ਅਤੇ ਇਉਂ ਜਿੱਥੇ 3 ਚੀਜ਼ਾਂ ਇਹ ਨੇ, 3 ਸਮਿਆਂ ਦੀ ਉਹਨਾਂ ਨੂੰ ਗਿਆਤ, ਅਤੇ 3 ਹੀ ਜਿਹੜੇ ਨੇ ਲੋਕ ਉਹਨਾਂ ਦੀ ਗਿਆਤ ਹੋ ਜਾਂਦੀ ਹੈ। 3 ਭਵਨ ਮਾਤ ਲੋਕ, ਪਤਾਲ ਲੋਕ, ਅਕਾ ਜਿਹੜਾ ਬ੍ਰਹਮ ਲੋਕ, ਕੀ ਉੱਥੇ ਹੋ ਰਿਹਾ, ਵਰਤਾਰੇ ਵਰਤ ਰਹੇ ਨੇ, ਇਹ ਇਹਨਾਂ ਉਹਨਾਂ ਨੂੰ ਗਿਆਤ ਹੁੰਦਾ, ਸਰਬਗਤਾ ਹੁੰਦੀ ਹੈ। ਇਹ ਹੁੰਦਿਆਂ ਹੋਇਆਂ ਵੀ ਇਹ ਮਾਣ ਹੁੰਦਾ ਉਹਨਾਂ ਕੋਲ, ਪੰਨ ਮਾਣੇ ਹੋ ਕੇ ਰਹਿੰਦੇ ਨੇ, ਦਿਖਾਉਂਦੇ ਨੇ। ਕਦੇ ਵਰਜਿਆ ਸੀ ਨਾ ਮੁਕਤਾ ਜੀ ਨੂੰ, ਚੁੱਪ ਕਰ ਭਾਈ ਜਾਰੇ ਨੂੰ, ਹੈ ਨਾ। ਚਲੋ,
ਜਾਤੀ ਸੁੰਦਰ ਲੋਕ ਨਾ ਜਾਣਾ,
ਇਉਂ ਭਾਈ ਉਹਨਾਂ ਸਿੱਖਾਂ ਦੀ ਅਵਸਥਾ ਜਿਹੜੀ ਆ ਨਾ, ਉਹਨਾਂ ਦੇ ਸਰੀਰ ਦਾ ਵੀ ਕੋਈ ਫਰਕ ਹੁੰਦਾ ਆਮ ਨਾਲੋਂ, ਕੋਈ ਸੁੰਦਰਤਾ ਦਾ ਵੱਖਰਾ ਹੀ ਉਹਨਾਂ ਦੇ ਚਿਹਰਿਆਂ 'ਤੇ ਜਿਹੜਾ ਨਾ ਪ੍ਰਕਾਸ਼ ਹੁੰਦਾ, ਇੱਕ ਤਰ੍ਹਾਂ ਦਾ ਚਿਹਰੇ ਰੌਣਕਮਈ ਹੁੰਦੇ ਨੇ ਉਹ, ਜਿਹੜੇ ਪੁਜੜੇ ਨਹੀਂ ਹੁੰਦੇ। ਜਿਹੜੇ ਦੁਸ਼ਟ ਲੋਕ ਦਾ ਚਿਹਰਾ ਵੇਖ ਲਿਓ, ਮਨਮੁੱਖ ਦਾ ਚਿਹਰਾ ਦੇਖ ਲਿਓ, ਆ ਜਿਹੜੇ ਸਿੰਘਾਂ ਨੂੰ ਮਾਰਿਆ ਨਾ ਜੀ, ਕੁਝ ਵੀਰਾਂ ਨੇੜੇ ਉਹ ਲੋਕਾਂ ਨੇ ਤਸੱਦਦ ਕਰ ਕਰਕੇ ਮਾਰੇ, ਕਿਤੇ ਚਿਹਰੇ ਦੇਖੋ ਜੀ ਹਜੇ ਰਾਕਸ਼ਸ ਹੁੰਦੇ ਨੇ, ਇਉਂ ਲੱਗਦੇ ਨੇ। ਪਰ ਜਿਨ੍ਹਾਂ ਨੇ ਭਾਈ ਗੁਰਮੁਖਤਾ ਜੀ ਵਾਲਾ ਚਿਹਰਾ ਵੱਖਰਾ ਹੀ ਹੁੰਦਾ, ਇਹ ਉਹਨਾਂ ਦੀ ਜਾਤੀ, ਉਹਨਾਂ ਦਾ ਸਰੀਰ ਦੇ ਵਿੱਚ ਦੂਜਿਆਂ ਨਾਲੋਂ ਸੁੰਦਰਤਾ ਹੁੰਦੀ ਹੈ। ਇਉਂ ਪਰ ਲੋਕ ਨਾ ਜਾਣੇ, ਆਮ ਲੋਕਾਂ ਨੂੰ ਇਸ ਗੱਲ ਦੀ ਪਹਿਚਾਣ ਨਹੀਂ। ਚਲੋ ਅੱਗੇ,
ਚੰਦਨ ਬਾਸ ਬਨਾਸਪਤ ਬਾਵਨ ਚੰਦਨ 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 ਹੋਈ।
ਇਹ 3 ਚੰਦਨ ਹੋ ਗਏ, ਇੱਥੇ 2 ਹੀ ਥੇ, ਇੱਕ ਚੰਦਨ ਹੈ, ਇੱਕ 52 ਚੰਦਨ ਹੈ, ਇੱਕ 3 ਚੰਦਨ ਆ ਗਿਆ ਹੋਰ। ਹਾਂ, ਨਾਲੇ ਹੋਰ ਵੀ ਜਿਵੇਂ ਦੇਖੋ, ਪਹਿਲਾਂ ਤੁਸੀਂ ਕਿਹਾ ਸੀ ਨਾ ਕਾਮਣੀ ਪੜ੍ਹਤਾ ਸੀ, ਇੱਥੇ ਵੀ 52 ਦੀ ਬਜਾਏ 52 ਪੜ੍ਹਤਾ, ਉਹ 52 ਅਵਤਾਰ ਦਾ ਅਰਥ ਹੋ ਜੂ। ਜੇ 52 ਪੜ੍ਹਾਂਗੇ ਬਾਵੇ ਨਾਲ ਪੜ੍ਹਾਂਗੇ, ਫਿਰ 52 ਚੰਦਨ ਦਾ ਬੂਟਾ ਥੋੜ੍ਹਾ, ਬਸ ਅੱਖਾਂ ਮਾੜਾ ਜਿਹਾ ਫਰਕ ਹੁੰਦਾ, ਅਰਥ ਵਿੱਚ ਬੜਾ ਫਰਕ ਪੈ ਜਾਂਦਾ। ਦੁਬਾਰੇ ਪੜ੍ਹ ਲਓ, ਚੰਦਨ ਵਾਸ ਬਨਾਸਪਤ,
ਚੰਦਨ ਵਾਸ ਬਨਾਸਪਤ,
ਅੱਗੇ ਪੜ੍ਹਿਓ ਭਲਾ। ਹਾਂ, ਹੁਣ ਠੀਕ ਹੈ, 52 ਚੰਦਨ ਚੰਦਨ ਹੋਈ,
52 ਚੰਦਨ ਚੰਦਨ।
ਹੁਣ ਜਿਹੜਾ ਹੈ 52 ਚੰਦਨ ਦੁਆਰਾ ਜਿਹੜੀ ਆਮ ਬਨਸਪਤੀ ਆ, 52 ਚੰਦਨ ਦੁਆਰਾ ਜਿਹੜੀ ਚੰਦਨ ਵਾਲੀ ਸੁਗੰਧੀ ਉਹਨਾਂ 'ਚ ਆ ਜਾਂਦੀ ਹੈ, ਪਰ ਉਹ ਜਿਹੜੇ ਸੁਗੰਧੀ ਵਾਲੇ ਬਣ ਗਏ ਅੱਗੇ ਚੰਦਨ ਨਹੀਂ ਬਣਾ ਸਕਦੇ। ਉਹ ਆਪ ਤਾਂ ਸੁਗੰਧੀ ਵਾਲੇ ਹੋ ਗਏ, ਆਪ ਜੇ ਕਹੋ ਕਿਸੇ ਨੂੰ ਮੈਂ 52 ਚੰਦਨ ਬਣਾ ਦੂੰ, ਉਹ ਉਹਨਾਂ 'ਚ ਸ਼ਕਤੀ ਨਹੀਂ ਆਈ, ਆਪ ਤਾਂ ਸੁਗੰਧੀ ਵਾਲੇ ਹੋ ਗਏ। ਪਰ ਜੇ ਉਹ ਕਹਿੰਦੇ ਹੋਰ ਬੂਟੇ ਨੂੰ ਅਸੀਂ 52 ਚੰਦਨ ਬਣਾ ਦਈਏ, ਉਹ ਨਹੀਂ ਹੋਇਆ। ਪਰ ਧੰਨ ਗੁਰੂ ਦੇ ਸਿੱਖ, ਗੁਰੂ ਆਪਣੇ ਸਿੱਖਾਂ ਨੂੰ 52 ਚੰਦਨ ਹੈ, ਗੁਰੂ ਆਪਣੇ ਸਿੱਖਾਂ ਨੂੰ ਚੰਦਨ ਬਣਾ ਦਿੰਦਾ ਹੈ। ਅੱਗੇ ਸਿੱਖਾਂ ਨੂੰ ਸ਼ਕਤੀ ਦੇਤੀ ਕਿ ਤੁਸੀਂ ਵੀ ਅੱਗੇ ਬਣਾ ਸਕਦੇ ਹੋ, ਹਾਂ ਉਹ ਰੂਪ ਬਣਾ ਦਿੰਦੇ ਨੇ। ਚਲੋ,
ਫਲ ਬਿਨ ਚੰਦਨ ਬਾਵਨਾ,
ਹਾਂ ਠੀਕ ਹੈ, ਹੁਣ ਠੀਕ ਹੈ,
ਅਨਾਦ ਬੇਅੰਤ ਸਦੋਈ,
ਠੀਕ ਹੈ। ਫਲ ਬਿਨ ਚੰਦਨ ਬਾਵਨਾ,
ਫਲ ਬਿਨ ਚੰਦਨ ਬਾਵਨਾ,
ਹਾਂਜੀ, ਜਿਹੜੇ 52 ਚੰਦਨ ਭਾਵੇਂ ਫਲਾਂ ਤੋਂ ਬਿਨਾਂ ਨੇ, ਫਲ ਤਾਂ ਨਹੀਂ ਚੰਦਨ ਨੂੰ ਕੋਈ ਲੱਗਦਾ, ਫਲ ਰਹਿਤ ਹੋਣ ਕਰਕੇ ਵੀ ਆਦਿ ਅਨਾਦ ਬੇਅੰਤ ਸਦੋਈ, ਆਦ ਕਾਲ ਤੋਂ ਲੈ ਕੇ, ਹਾਂਜੀ ਅਨਾਦ ਕਾਲ ਤੋਂ ਲੈ ਕੇ ਹਰ ਕੋਈ ਇਹਨੂੰ ਬੇਅੰਤ ਕਹਿੰਦਾ। ਚੰਦਨ ਦੀ ਕੀਮਤ ਬਹੁਤ ਹੈ ਸਾਰੇ ਬਰਿਕਸ਼ਾਂ ਨਾਲੋਂ। ਹੁਣ ਅੰਬ ਦੇ ਬੂਟੇ ਦੇ ਨਾਲੋਂ ਭਾਵੇਂ ਉਹਨੂੰ ਅੰਬ ਲੱਗਦੇ ਨੇ, ਸੇਬ ਦੇ ਬੂਟੇ ਨੂੰ ਭਾਵੇਂ ਸੇਬ ਲੱਗਦੇ ਨੇ, ਪਰ ਕੀਮਤ ਕਿਹਦੀ ਵੱਧ ਹੈ? ਸੇਬ ਵਾਲੇ ਦੀ ਵੱਧ ਹੈ ਕਿ ਅੰਬ ਵਾਲੀ ਦੀ ਵੱਧ ਹੈ, ਕਿਸੇ ਹੋਰ ਦੀ ਕਿਹਦੀ ਵੱਧ ਹੈ? ਚੰਦਨ ਦੀ ਵੱਧ ਹੈ। ਐਡੀ ਕੁ ਲੱਕੜੀ ਲਓ, ਪਤਾ ਨਹੀਂ ਕਿੰਨੇ ਕੁ ਮਹਿੰਗੀ ਮਿਲੂਗੀ, ਅਤੇ ਜਿਹੜਾ ਉਹਦਾ ਭਾਵੇਂ ਭਾਰ ਬੰਨ ਲਿਓ, ਜਿਹੜਾ ਸੇਬ ਦਾ ਬੂਟਾ ਜਾਂ ਅੰਬ ਦਾ ਹੈ, ਸਸਤੇ ਮਿਲ ਜੂ। ਸੋ ਕੀਮਤ ਉਹਦੀ ਜਿਹੜੀ ਹੈ ਵੱਧ ਹੈ ਚੰਦਨ ਦੀ ਆਮ ਦਰਖਤਾਂ ਨਾਲੋਂ। ਸਦੋਈ ਸਦਾ ਹੀ ਰਹੇਗੀ ਅਤੇ ਪਿੱਛੇ ਦੀ ਰਹਿੰਦੀ ਆਈ ਹੈ, ਹਾਂ, ਕਿਉਂਕਿ ਉਹਦੇ ਵਿੱਚ ਦੂਜਿਆਂ ਨੂੰ ਸੁਗੰਧੀ ਦੇਣ ਦਾ ਗੁਣ ਹੈ। ਸੇਬ ਜਿਹੜਾ ਹੈਗਾ, ਹੋਰ ਕਿਸੇ ਨੂੰ ਸੇਬ ਦੇ ਨਾਲ ਦੇ ਬੂਟੇ ਨੂੰ ਆਪਣੇ ਸੇਬ ਵਾਲੇ ਫਲ ਨਹੀਂ ਲਾ ਸਕਦਾ, ਅੰਬ ਹੋਰ ਦੇ ਬੂਟਿਆਂ ਨੂੰ ਵਾਲੇ ਫਲ ਨਹੀਂ ਲਾ ਸਕਦਾ, ਇਸ ਕਰਕੇ ਚੰਦਨ ਦੀ ਇਹ ਕੀਮਤ ਤਾਂ ਵੱਧ ਹੈ। ਨਾਲ ਦੇ ਬੂਟਿਆਂ ਨੂੰ ਭਾਈ ਸੰਭਾਸ਼ਣਾ ਸੁਗੰਧੀ ਦੇਣ ਦੇ ਸਮਰੱਥ ਹੈ। ਐਵੇਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਬਾਬਰ ਚੰਦਨ ਦੀ ਨਿਆਂਈ ਸਦਾ ਹੀ ਆਪਣੇ ਸਿੱਖ ਦੇ ਅੰਦਰ ਇਹ ਵਾਸਨਾ ਜਿਹੜੀ ਹੈ ਬਣਾ ਕੇ ਦੇ ਕੇ ਅਤੇ ਸਦਾ ਬਹੁਤ ਵੱਡਾ ਕੀਮਤੀ ਬਣਾਉਂਦੇ ਨੇ ਹੋਰ ਜੁ ਦੁਨੀਆ ਜੂਨਾਂ ਨਾਲੋਂ ਵੱਧ ਕੀਮਤ ਹੈ ਗੁਰਸਿੱਖ ਦੀ ਹੋਰ ਜੂਨਾਂ ਨਾਲੋਂ ਜਿਹੜਾ ਬਣ ਜਾਵੇ ਜੀ। ਅੱਗੇ
ਚੰਦਨ ਬਾਵਨਾ ਚੰਦਨ ਹੋ
ਠੀਕ
ਚੰਦਨ ਵਾਸਨਾ ਚੰਦਨ ਕੋਈ
ਹਾਂ ਚੰਦਨ ਬਾਵਨ ਚੰਦਨ ਹੋ
ਚੰਦਨ ਬਾਵਨ ਚੰਦਨ ਹੋ
ਬਾਵਨ ਚੰਦਨ ਤਾਂ ਹੋਰ ਤਾਂ ਚੰਦਨ ਹੋ ਜਾਂਦਾ ਹੈ ਚੰਦਨ ਦੀ ਵਾਸਨਾ ਪਰ ਉਹ ਭਾਈ ਉਹ ਅੱਗੇ ਹੋਰ ਕਿਸੇ ਨੂੰ ਚੰਦਨ ਨਹੀਂ ਬਣਾ ਸਕਦਾ ਪਰ ਧੰਨ ਗੁਰੂ ਦੇ ਸਿੱਖ ਮਰਚੇ ਪਾਤਸ਼ਾਹ ਗੁਰੂ ਤੋਂ ਬਣੇ ਹੋਏ ਸਿੱਖ ਹੋਰਨਾਂ ਨੂੰ ਵੀ ਆਪਣੇ ਸਮਾਨ ਚੰਦਨ ਬਣਾ ਲੈਂਦੇ ਨੇ ਪ੍ਰੇਰਣਾ ਦੇ ਕੇ ਸਿੱਖੀ ਦੀ ਆਪਣੇ ਗੁਣਾਂ ਦਾ ਪਟਾਵਾ ਕਰਕੇ। ਚਲੋ ਅੱਗੇ
ਅਸ਼ਟ ਧਾਂਤ ਇੱਕ ਧਾਂਤ ਹੋਏ
ਬਿੰਦੀਆਂ ਨਾ ਲਾਓ ਧਾਂਤ ਹੋਰ ਅਰਥ ਹੋ ਜੂਗਾ ਕਿ ਲੱਗੀ ਹੈ ਧੱਦੇ ਦੇ ਕੰਨੇ 'ਤੇ ਹਾਂ ਫਿਰ ਧਾਤ ਹੀ ਪੜ੍ਹੋ
ਧਾਂਤ ਧਾਤ
ਹਾਂ ਹੁਣ ਠੀਕ ਆ
ਅਸ਼ਟ ਧਾਂਤ
ਫਿਰ ਧਾਂਤ ਹੋ ਗਿਆ ਧਾਤ
ਧਾਂਤ
ਧਾਤ
ਧਾਤ
ਹਾਂ ਨੱਕ ਤੋਂ ਬਾਹਰ ਆ ਜਾਓ ਅਸ਼ਟ ਧਾਤ ਇੱਕ ਧਾਤ ਹੋਏ
ਅਸ਼ਟ ਧਾਤ ਇੱਕ ਧਾਤ ਹੋਏ
ਪਾਰਸ ਪਰਸੇ ਕੰਚਨ ਜੋਈ
ਪਾਰਸ ਪਰਸੇ ਕੰਚਨ ਜੋਈ
ਅੱਠ ਧਾਤਾਂ ਨੂੰ ਜਿਹੜਾ ਪਾਰਸ ਹੈ ਨਾ ਇੱਕ ਧਾਤ ਬਣਾਉਂਦਾ ਕਿਹੜੀ ਬਣਾਉਂਦਾ ਇੱਕ ਧਾਤ ਸੋਨਾ ਹੁਣ ਉਹ ਅੱਠਾਂ ਵਾਲਾ ਗੁਣ ਤਾਂ ਨਹੀਂ ਉਹ ਚਿੰਨਾਂ ਰਹਿ ਗਿਆ ਇੱਕ ਬਣਾ ਤੇ ਇੱਕ ਉਹ ਪਰਸ ਕੇ ਕੰਚਨ ਜੋਈ ਹਾਂ ਕੰਚਨ ਜਿਹੜੇ ਨੇ ਭਾਈ ਆਪਾਂ ਵੇਖਦੇ ਹਾਂ ਉਹਨਾਂ ਨੂੰ ਛੋਹ ਕੇ ਹਾਂ ਅੱਗੇ
ਕੰਚਨ ਹੋਏ ਨਾ ਕੰਚਨ ਹੋ
ਠੀਕ
ਵਰਤਮਾਨ ਵਰਤੈ ਸਭ ਲੋਈ
ਠੀਕ ਕੰਚਨ ਹੋਏ ਨਾ ਕੰਚਨ ਹੋ
ਕੰਚਨ ਹੋਏ ਨਾ ਕੰਚਨ ਹੋ
ਹੁਣ ਦੇਖੋ ਪਾਰਸ ਨੇ ਕੰਚਨ ਤਾਂ ਬਣਾ ਦਿੱਤਾ ਪਰ ਕੰਚਨ ਨੇ ਅੱਗੇ ਕੋਈ ਪਾਰਸ ਤਾਂ ਨਹੀਂ ਨਾ ਬਣਾਇਆ ਸੋਨਾ ਜਿਹੜਾ ਹੈ ਜੇ ਸੋਨੇ ਦੇ ਨਾਲ ਆਪਾਂ ਲੋਹਾ ਰੱਖ ਦਈਏ ਸੋ ਸੋਨਾ ਤਾਂ ਨਹੀਂ ਲੋਹੇ ਨੂੰ ਕੰਚਨ ਬਣਾਉਣ ਲੱਗਾ ਪਾਰਸ ਤਾਂ ਬਣਾ ਦਿੰਦਾ ਪਰਚਨ ਜਿਹੜੇ ਜਿਹੜਾ ਕੰਚਨ ਸੋਨੇ ਦੇ ਵਿੱਚ ਪਾਰਸ ਜਿਹੜਾ ਨਾਲ ਮਿਲ ਕੇ ਨਾ ਹੋਰ ਧਾਤਾਂ ਜਿਹੜੀਆਂ ਸੀ ਸੋਨਾ ਤਾਂ ਬਣ ਗਈਆਂ ਉਹ ਬਣਿਆ ਹੋਇਆ ਸੋਨਾ ਹੋਰ ਧਾਤਾਂ ਨੂੰ ਸੋਨਾ ਨਹੀਂ ਬਣਾਉਣ ਦੀ ਸ਼ਕਤੀ ਰੱਖਦਾ ਪਰ ਗੁਰੂ ਦੇ ਪਾਸੋਂ ਕੰਚ ਜਿਹੜਾ ਸੀ ਪਾਰਸ ਕੌਣ ਹੈ ਗੁਰੂ ਸਾਹਿਬ ਜੀ ਉਹਦੇ ਕੋਲ ਕੰਚਨ ਕੌਣ ਬਣਿਆ ਗੁਰੂ ਦਾ ਸਿੱਖ ਬ੍ਰਹਮ ਗਿਆਨ ਲੈ ਕੇ ਉਹ ਜਿਹੜਾ ਸੀ ਹੋਰ ਨੂੰ ਅੱਗੇ ਸੋਨਾ ਬਣਾਉਣ ਦੀ ਬ੍ਰਹਮ ਗਿਆਨ ਦੇਣ ਦੀ ਸ਼ਕਤੀ ਸਿੱਖ ਵੀ ਰੱਖਦਾ ਕਰਾ ਦਿੰਦਾ ਉਹਦੇ ਨਾਲੋਂ ਵਿਸ਼ੇਸ਼ਤਾ ਹੋਈ ਨਾ ਪਾਰਸ ਨਾਲੋਂ ਵੀ ਵਿਸ਼ੇਸ਼ ਹੋਇਆ ਇਸ ਲਈ ਇਹ ਗੱਲ ਐਵੇਂ ਨਹੀਂ ਕਹੀ ਭਾਈ ਸਾਹਿਬ ਜੀ ਕਹਿੰਦੇ ਵਰਤਮਾਨ ਵਰਤੈ ਸਭ ਲੋਈ ਇਹ ਅੱਜ ਕੱਲ੍ਹ ਦੇ ਵਰਤਮਾਨ ਸਮੇਂ ਵਿੱਚ ਵੀ ਸਾਰੇ ਲੋਕਾਂ 'ਚ ਗੱਲ ਵਰਤ ਰਹੀ ਆ ਨਾ ਜੇ ਕਿਤੇ ਸੋਨਾ ਹੋਰ ਧਾਤਾਂ ਨੂੰ ਸੋਨਾ ਬਣਾਉਣ ਦੀ ਸ਼ਕਤੀ ਰੱਖਦਾ ਹੁੰਦਾ ਤਾਂ ਹਰੇਕ ਦੇ ਗਲ ਜਿਹੜਾ ਸੀ ਘਰ ਸੋਨੇ ਦੇ ਹੁੰਦੇ ਸਾਰਿਆਂ ਦੇ ਲੋਹੇ ਨੂੰ ਰੱਖੀ ਜਾਣਾ ਸੀ ਕੋਲ ਸੋਨੇ ਦੇ ਲਿਆ ਕੇ ਦਰਵਾਜ਼ੇ ਵੀ ਸੋਨੇ ਦੇ ਕੰਧਾਂ ਵੀ ਸੋਨੇ ਦੀਆਂ ਛੱਤਾਂ ਵੀ ਸੋਨੇ ਦੀਆਂ ਪਰ ਉਹ ਇਹ ਜਿਹੜੀ ਸੀ ਸ਼ਕਤੀ ਨਹੀਂ ਰੱਖਦਾ ਸੋਨਾ ਆਪ ਪਾਰਸ ਨਾਲ ਲੋਹਾਂ ਹੋਰ ਧਾਤਾਂ ਹੋ ਕੇ ਸੋਨਾ ਹੋ ਜਾਂਦੇ ਨੇ ਪਰ ਸੋਨਾ ਹੋਰ ਧਾਤਾਂ ਨੂੰ ਪਾਰਸ ਬਣਾਉਣ ਦੀ ਜਾਂ ਸੋਨਾ ਬਣਾਉਣ ਦੀ ਸ਼ਕਤੀ ਨਹੀਂ ਰੱਖਦਾ ਪਰ ਧੰਨ ਗੁਰੂ ਸੱਚੇ ਪਾਤਸ਼ਾਹ ਐਸਾ ਪਾਰਸ ਹੈ ਆਪਣੇ ਸਿੱਖਾਂ ਨੂੰ ਸ਼ਕਤੀ ਬਖਸ਼ ਦਿੱਤੀ ਹੈ ਕਿ ਹੋਰਾਂ ਨੂੰ ਵੀ ਤੂੰ ਜਿਹੜਾ ਕੰਚਨ ਬਣਾ ਸਕਦਾ ਹੈ। ਚਲੋ
ਨਦੀਆਂ ਨਾਲੇ ਗੰਗ ਸੰਗ
ਠੀਕ
ਸਾਗਰ ਸੰਗਮ ਖਾਰਾ ਸੋਈ
ਠੀਕ ਪੜ੍ਹਿਆ ਨਦੀਆਂ ਨਾਲੇ ਗੰਗ ਸੰਗ
ਨਾਲੇ ਗੰਗ ਸੰਗ
ਨਦੀਆਂ ਨੇ ਨਾਲਿਆਂ ਨੇ ਸੰਗਤ ਕੀਤੀ ਗੰਗਾ ਦੀ ਉਹ ਬਣ ਗਏ ਗੰਗਾ ਰੂਪ ਫਿਰ ਗੰਗਾ ਨੇ ਸੰਗਤ ਕਿਹਦੀ ਕੀਤੀ ਸੰਗਮ ਹੈ ਕਿ ਸੰਜਮ ਹੈ ਪਾਠ ਸੰਜਮ ਵੀ ਠੀਕ ਹੈ ਸੰਗਮ ਵੀ ਠੀਕ ਹੈ ਸੰਗ ਸੰਜਮ ਦੇ ਅਰਥ ਵੀ ਸੰਗਮ ਹੀ ਹੁੰਦਾ ਮੇਲ ਹੀ ਹੁੰਦਾ ਕੱਟੇ ਕੁੱਟੇ ਹੋਣਾ ਦੋਏ ਪਾਠ ਪਾਠ ਅੰਤਰ ਨੇ ਸੰਜਮ ਵੀ ਸੰਗਮ ਵੀ ਅਰਥ ਦੋਏ ਇੱਕੋ ਹੀ ਲੱਗਦੇ ਪਰਾਏਵਾਚੀ ਨੇ ਹਾਂ ਜਦੋਂ ਗੰਗਾ ਜਿਹੜੀ ਹੈ ਉਹ ਜਦੋਂ ਸੰਗਤ ਕੀਤੀ ਕਿਹਦੀ ਸੰਗਮ ਕੀਤਾ ਸਮੁੰਦਰ ਦਾ ਕੀ ਬਣ ਗਈ ਖਾਰੀ ਬਣ ਗਈ ਪਹਿਲਾਂ ਕਿੰਨਾ ਮਿੱਠਾ ਜਲ ਨਿਰਮਲ ਸੀ ਜਦੋਂ ਸੰਗਤ ਕੀਤੀ ਸਾਗਰ ਦੀ ਬਣ ਗਈ ਖਾਰੀ ਬਦਲ ਗਿਆ ਕੰਮ ਕੁਸੰਗਤ ਦਾ ਫਰਕ ਦੱਸਿਆ ਉਹਨੂੰ ਇੱਥੇ ਸੰਗਤ ਕੁਸੰਗਤ ਦਾ ਨਾਲਿਆਂ ਨਦੀਆਂ ਨੇ ਸੰਗਤ ਕੀਤੀ ਗੰਗਾ ਦੀ ਗੰਗਾ ਰੂਪ ਹੋ ਗਿਆ ਸੰਗਤ ਠੀਕ ਸੀ ਜਦੋਂ ਉਸੇ ਗੰਗਾ ਨੇ ਸੰਗਤ ਕੀਤੀ ਜਾ ਕੇ ਸਮੁੰਦਰ ਦੀ ਖਾਰੀ ਹੋ ਗਈ ਇਉਂ ਹੀ ਭਾਈ ਜਿਹੜਾ ਹੈ ਸੰਗਤ ਦਾ ਖਿਆਲ ਰੱਖਣਾ ਹੈ ਕੁਸੰਗਤ ਦਾ ਧਿਆਨ ਰੱਖਣਾ ਹਾਂਜੀ ਜਦੋਂ ਤਾਂ ਗੁਰੂ ਸਾਹਿਬ ਰੂਪੀ ਗੰਗਾ ਦੀ ਸੰਗਤ ਕੀਤੀ ਨਦੀਆਂ ਨਾਲੇ ਰੂਪੀ ਮਨਮੁੱਖ ਲੋਕਾਂ ਨੇ ਜਾਂ ਉਹ ਜਿਹੜੇ ਅਸੀਂ ਸੰਗਤ ਕਰਕੇ ਗੁਰੂ ਸਾਹਿਬ ਨੇ ਗੰਗਾ ਮੁਗੂ ਨਿਰਮਲ ਬਣਾ ਦਿੱਤਾ। ਉਹ ਗੰਗਾ ਬਣੇ ਮੁੜ ਕੇ ਕਿਤੇ ਫਿਰ ਇੱਕ ਸੰਗਤ ਚੱਲ ਗਏ, ਮਰ ਕਹਿੰਦੇ ਜਾਓ ਫਿਰ ਖਾਰੇ ਬਣ ਜਾਓ, ਫਿਰ ਖਾਰੇ ਦੇ ਖਾਰੇ। ਜਿਵੇਂ ਗੁਰੂ ਸਾਹਿਬ ਜੀ ਨੇ ਕੋਈ ਬਹੁਤ ਸੋਹਣਾ ਦ੍ਰਿਸ਼ਟਾਂਤ ਦਿੱਤਾ ਸੀ, ਮਹਾਰਾਜ ਜੀ ਨੇ ਦਸਵੇਂ ਪਾਤਸ਼ਾਹ ਨੇ ਇੱਕ ਚਮਤਕਾਰ ਦਿਖਾਇਆ ਸੀ। ਗਧਾ ਲੈ ਕੇ ਨਾ ਘੁੰਮਾ ਆਉਂਦੇ ਹੋ, ਸ਼ੇਰ ਦੀ ਖਲ ਉਹਦੇ ਉੱਤੇ ਮੜ ਦਿੱਤੀ ਅਤੇ ਖੇਤਾਂ ਵਿੱਚ ਛੱਡ ਦਿੱਤਾ। ਉਹ ਜਿੰਨੇ ਹੋਰ ਜਾਨਵਰ ਸੀ ਕਹਿੰਦੇ ਬਹੁਤ ਸ਼ੇਰ ਆ ਗਿਆ, ਸ਼ੇਰ ਆ ਗਿਆ, ਸਾਰੇ ਭੱਜ ਗਏ ਡੇਕ ਕੇ। ਸ਼ੇਰ ਸ਼ੇਰ ਦੀ ਸ਼ਕਲ ਤਾਂ ਬਣਾ ਦਿੱਤੀ, ਅੰਦਰੋਂ ਹਜੇ ਗਧਾ ਹੀ ਸੀ। ਉਹ ਮਿਲ ਕੇ ਕਿਤੇ ਘੁੰਮਾਰਾ ਦਾ ਗਧਾ ਹੋਰ ਆ ਗਿਆ, ਉਹਨੂੰ ਵੇਖ ਕੇ ਹਿਣਕਣ ਦੀ ਆਦਤ ਪੈ ਗਈ, ਦੇਖ ਬੋਲ ਪਿਆ ਹਾਂ, ਜਿਵੇਂ ਗਧਾ ਹਿਣਕਦਾ ਬੋਲ ਪਿਆ। ਉਹ ਜਿਹੜੇ ਡਰ ਕੇ ਭੱਜੇ ਸੀ ਜਾਨਵਰ, ਕਹਿੰਦਾ ਤੁਹਾਡਾ ਭਲਾ ਹੋਵੇ, ਸ਼ੇਰ ਕਾਹਨੂੰ ਤਾਂ ਗਧਾ ਹੀ ਹੈ, ਇਹ ਖਲ ਖੁੱਲ ਪਾਈ ਹੋਣੀ ਉਹਦੀ, ਸਾਰੇ ਆ ਗਏ। ਜਿਉਂ ਟੰਬੇ ਲੈ ਕੇ ਕੋਈ ਸੋਤੇ ਚੜ੍ਹ ਗਿਆ, ਕੋਈ ਕੰਨ ਪੱਟੇ, ਕੋਈ ਪੂਛ ਖਿੱਚੇ, ਬਣਾਉਟੀ ਸ਼ੇਰ ਹੈ। ਸਤਿਗੁਰਾਂ ਸੱਚੇ ਪਾਤਸ਼ਾਹ ਸਾਨੂੰ ਬਣਾਇਆ ਤਾਂ ਸੀ ਅਸਲੀ ਸ਼ੇਰ। ਹਾਂਜੀ, ਫਿਰ ਕਦੇ ਵਾਲੀ ਬੋਲਣ ਵਾਲੀ ਆਦਤ ਕਦੇ ਕਦੇ ਫਿਰ ਆ ਜਾਂਦੀ ਆ, ਫਿਰ ਬੋਲ ਪੈਂਦੇ ਨੇ, ਉਹ ਮਿਆਂਕ ਪੈਂਦੇ ਨੇ ਵਿਕਾਰਾਂ ਵਿੱਚ। ਇਉਂ ਫਰਕ ਹੈ ਸੰਗਤ ਕੁਸੰਗਤ। ਚਲੋ ਜੀ,
ਬਗਲਾ ਹੰਸ ਨਾ ਹੋ ਬਈ,
ਦੇਖੇ ਨਹੀਂ ਬਣੇ ਵੀ ਸ਼ੇਰਾਂ ਤੋਂ ਭੇਡਾਂ ਬਣ ਕੇ ਫਿਰ ਕਈ ਅੰਮ੍ਰਿਤ ਛਕ ਲਏ, ਬੜਾ ਸੋਹਣਾ ਲਿਆ, ਬੜਾ ਮਾਣ ਸਤਿਕਾਰ ਵਾਲੇ ਲਿਆ, ਹੁਣ ਫਿਰ ਦੇਖੋ ਕੁਝ ਹੋਰ ਹੀ ਹੋਇਆ ਪਿਆ ਕੰਮ, ਫਿਰ ਕਦੇ ਵਾਲੀ ਆਦਤ। ਹਾਂਜੀ, ਬਗਲਾ
ਬਗਲਾ ਹੰਸ ਨਾ ਹੋ ਬਈ, ਮਾਨ ਸਰੋਵਰ ਜਾਏ ਖਲੋਈ।
ਇੱਥੇ ਨੰਨਾ ਹੋਣਾ ਮਾਨ, ਜੇ ਮਾਨ ਪੜੋਗੇ ਅਰਥ ਦਾ ਫਰਕ ਹੋਜੂ।
ਮਾਨ
ਹਾਂ ਹੁਣ ਹੋ ਗਿਆ, ਹੁਣ ਨੰਨਾ ਹੋਇਆ ਮਾਨ। ਮਾਨ ਮਾਨ ਕੋਈ ਫਰਕ ਹੈ ਨਾ, ਨਾਣੇ ਨੰਨੇ ਦਾ, ਨਾਣਾ ਬੁਲਾ ਕੇ ਦੇਖਿਓ
ਮਾਨ,
ਮਾਨ ਨਾਣਾ ਬੋਲ ਗਿਆ, ਨੰਨਾ ਬੁਲਾਇਓ
ਮਾਨ,
ਮਾਨ ਇਉਂ ਬੋਲਦਾ। ਮਾਨ ਸਰੋਵਰ ਜਾਏ ਖਲੋਈ,
ਮਾਨ ਸਰੋਵਰ ਜਾਏ ਖਲੋਈ।
ਹੁਣ ਬਗਲਾ ਜਿਹੜਾ ਕਿਤੇ ਰੀਸ ਹੰਸਾਂ ਦੀ ਕਰਕੇ ਮਾਨ ਸਰੋਵਰ ਜਾ ਕੇ ਖੜ ਜਾਵੇ, ਕੋਈ ਹੰਸ ਬਣ ਥੋੜ੍ਹਾ ਚੱਲਿਆ, ਕਿਤੇ ਇੱਧਰ ਉੱਧਰ ਕੋਲ ਡੱਡੀ ਨਿਕਲਦੀ ਹੋ ਗਈ, ਮੁੜ ਕੇ ਉਹ ਚੱਕ ਲਈ ਮੋਤੀਆਂ ਨੂੰ ਛੱਡ ਕੇ ਪਖਾਂਡੇ ਨਿਕਲ ਗਿਆ। ਇਉਂ ਵੀ ਜੇ ਕੋਈ ਮਨਮੁੱਖ ਜਿਹੜਾ ਹੈ ਭਾਈ ਨਾਸਤਕ ਕਈ ਆ ਜਾਂਦੇ ਗੁਰੂ ਕੀ ਸਾਧ ਸੰਗਤ 'ਚ ਆਉਂਦੇ ਨੇ ਨਾ, ਪਰ ਉੱਥੇ ਮੋਤੀ ਤਾਂ ਨਹੀਂ ਚੁੱਕੇ ਲੈ ਕੇ ਜਾਂਦੇ, ਉਹ ਡੱਡਾਂ ਖਾਣ ਵਾਲੀ ਆਦਤ ਉਹਨਾਂ ਨੂੰ ਹੁੰਦੀ ਆ, ਰੌਲਾ ਰੱਪਾ ਪਾਈ ਜਾਣਗੇ ਜਾਂ ਬਾਅਦ 'ਚ ਆ ਕੇ ਤਰਕ ਵਿਤਰਕ ਕਰੀ ਜਾਣਗੇ। ਸੋ ਇਉਂ ਬਗਲੇ ਦੀ ਨਿਆਈ ਜਿਹੜੇ ਪਖੰਡੀ ਨੇ ਭਾਈ, ਜੇ ਸੰਗਤ 'ਚ ਆ ਵੀ ਜਾਂਦੇ ਨੇ ਸੰਗਤ ਦਾ ਅਸਰ ਨਹੀਂ ਕਬੂਲਦੇ ਉਹ ਲੋਕ ਬਗਲੇ ਦੇ ਬਗਲੇ ਹੀ, ਅਤੇ ਇਉਂ ਪਰ ਜਿਹੜੇ ਨੇ ਹੰਸ ਨਹੀਂ ਬਣ ਚੱਲੇ, ਉਹ ਮੋਤੀ ਨਹੀਂ ਉਹਨਾਂ ਨੇ ਖਾਣੇ, ਜੇ ਤਾਂ ਮਨੋ ਦਿਲੋਂ ਆ ਕੇ ਕਰਨ ਵੀ ਮੈਂ ਬਗਲਾ ਦੀ ਪਾਉ ਮੈਂ ਹੰਸ ਬਣਨਾ, ਫਿਰ ਤਾਂ ਗੁਣਾਂ ਦੇ ਗ੍ਰਹਿਣ ਕਰਨ ਨਾ ਪਊ ਉਹਨਾਂ ਨੂੰ, ਬਣ ਸਕਦੇ ਹੈ ਪਰ ਉਹਨੂੰ ਕਰਦੇ ਨਹੀਂ। ਇਉਂ ਪਖੰਡੀ ਜਿਹੜੇ ਨੇ ਹੰਸ ਨਹੀਂ ਬਣਦੇ, ਭਾਵੇਂ ਸੰਗਤ ਰੂਪੀ ਮਾਨ ਸਰੋਵਰ 'ਤੇ ਆ ਵੀ ਜਾਂਦੇ ਨੇ। ਹਾਂਜੀ,
ਵਰਤਾਰਾ ਹੋਈ,
ਠੀਕ ਮਾਤਾ ਜੀ ਠੀਕ ਲਾਵਾਂ ਲਾਉਣ ਲੱਗ ਗਏ ਹੁਣ। ਵੀਹਾਂ ਦਾ ਵਰਤਾ, ਵੀਹਾਂ ਦਾ ਵਰਤਾਰਾ ਹੋਈ, ਇਹ ਭਾਈ ਜਿਹੜਾ ਸੀ ਵੀਹਾਂ ਦਾ ਕੀ ਹੈ, ਵੀਹ ਆ ਸੰਸਾਰ, ਇਹ ਵੀਹਾਂ ਸੰਸਾਰੀ ਲੋਕਾਂ ਦਾ ਇਹ ਵਰਤਾਰਾ ਹੈ। ਉਹ ਪਖੰਡੀ ਨੇ ਹੰਸਾਂ ਦੀ ਰੀਸ ਤਾਂ ਕਰਦੇ ਨੇ, ਹੰਸਾਂ ਨਾਲ ਟਟੀਹਰੀ ਕਿਉਂ ਪੌੜ ਪਹੁੰਚਿਆ ਦੌੜੀ, ਆਉਂਗੀ ਅੱਗੇ ਵਾਰ 'ਚ ਆਊਗਾ, ਜੇ ਟਟੀਰੀ ਕਵੇ ਮੈਂ ਹੰਸਾਂ ਦੀ ਦੌੜ ਦੌੜ ਲਾਂਗੀ ਨਹੀਂ ਨਾ ਹੋ ਸਕਦੀ, ਰੀਸ ਤਾਂ ਕਰਦੀ ਆ ਪਹੁੰਚ ਨਹੀਂ ਸਕਦੀ। ਇਹ ਰੀਸਾਂ ਤਾਂ ਲੋਕ ਕਰਦੇ ਨੇ ਹੰਸ ਬਣਨ ਦੀਆਂ, ਪਰ ਬੰਗਲਾਪਣ ਉਹਨਾਂ ਦਾ ਉਹੀ ਰਹਿੰਦਾ ਹੈ। ਬਗਲੇ ਭਗਤ ਬਹੁਤ ਬਣੇ ਪਏ ਨੇ, ਹਾਂ ਇਹ ਉਹਨਾਂ ਦਾ ਅਵਤਾਰ ਹੈ, ਸੰਸਾਰ ਦਾ ਹੀ ਅਵਤਾਰ ਹੈ। ਚਲੋ ਅੱਗੇ ਜੀ,
ਗੁਰਮੁਖ 21 ਪੌੜੀਆਂ,
21 ਹੋਣਾ ਹਾਹਾ ਹੋਣਾ ਨਾਲ
ਨਹੀਂ ਜੀ, 21 ਹੈ ਇੱਥੇ
ਸਾਡੇ ਕੋਲ ਹੈਗਾ, ਉਹਦਾ ਵੀ ਹੈਗਾ। ਸੋ ਜੇ ਹਾਹਾ ਤਾਂ 21 ਹੀ ਪੜਾਂਗੇ, ਜੇ ਨਹੀਂ ਆਗਾ ਤਾਂ 21 ਠੀਕ ਆ,
21 ਹੈ ਜੀ ਸਾਡੇ।
ਚਲ ਤੁਸੀਂ ਆਪਣੇ ਤੌਰ 'ਤੇ ਪੜ੍ਹ ਲਓ।
ਗੁਰਮੁਖ 21 ਪੌੜੀਆਂ,
ਹਾਂ
ਗੁਰਮੁਖ ਸੁਖ ਫਲ ਨਿੱਜ ਕਰ ਪੋਈ।
ਹਾਂ ਗੁਰਮੁਖ ਜਿਹੜਾ ਭਾਈ, ਜਿਹੜੀਆਂ 20 ਪੌੜੀਆਂ ਸੰਸਾਰ ਦੀਆਂ ਉਹਨਾਂ ਦਾ ਛੱਡ ਜਾਂਦਾ, ਉਹਨਾਂ ਤੋਂ ਅੱਗੇ ਲੰਘ ਗਿਆ। 21ਵੀਂ ਪੌੜੀ ਕੀ ਆ, 21 ਪੌੜੀਆਂ ਗਿਆਨ ਜਿਹੜਾ ਹੈ ਵਿਵੇਕ, ਜਾਂ 21 ਪੂਰੀ ਗਿਣਤੀ ਕਰੋ ਉਹ ਪੌੜੀਆਂ ਛੱਡਦਾ ਹੈ। ਪੰਜ ਕਿਆ ਕਰਮ ਇੰਦਰੇ, ਪੰਜ ਗਿਆਨ ਇੰਦਰੇ, ਕਿੰਨੀਆਂ ਹੋ ਗਈਆਂ, 10 ਪੌੜੀਆਂ। ਪੰਜ ਕਾਮ ਕ੍ਰੋਧ ਲੋਭ ਅਹੰਕਾਰ, ਕਿੰਨੀਆਂ ਪੌੜੀਆਂ, 15। ਪੰਜ ਸ਼ਬਦ ਸਪਰਸ਼ ਰੂਪ ਰਸ ਗੰਧ, ਕਿੰਨੀਆਂ ਹੋ ਗਈਆਂ,
20।
ਅਜੇ 20 ਹੋਈਆਂ ਨੇ, 21 ਵੀ ਕਹਿਤਾ ਕਿਸੇ ਨੇ। 21ਵਾਂ ਮਨ, ਇਹ ਪੌੜੀਆਂ ਨੂੰ ਜਿਹੜਾ ਅਸੀਂ ਭਾਈ ਉੱਪਰ ਲੰਘ ਗਿਆ ਨਾ ਤੋਂ, ਇੱਕ ਹੋ ਗਿਆ ਪਰਮੇਸ਼ੁਰ ਦੇ ਨਾਲ, ਇਹਨਾਂ ਤੋਂ ਲੰਘ ਕੇ 20 ਤੋਂ ਵੀ ਲੰਘ ਗਿਆ, 21 ਚੋਂ ਵੀ ਲੰਘ ਗਿਆ, ਫਿਰ ਕੀ ਬਣ ਗਿਆ? ਗੁਰਮੁਖ ਸੁੱਖ ਫਲ,
ਗੁਰਮੁਖ ਸੁੱਖ ਫਲ,
ਗੁਰਮੁਖ ਭਾਈ ਸੁੱਖਾਂ ਦਾ ਫਲ ਕੀ ਆ? ਆਤਮਕ ਗਿਆਨ, ਉਹਨੂੰ ਪ੍ਰਾਪਤ ਕਰਕੇ ਨਿੱਜ ਕਰ ਭੋਈ,
ਨਿੱਜ ਕਰ ਭੋਈ,
ਨਿੱਜ ਘਰ ਕੀ ਹੈ? ਆਪਣਾ ਆਤਮ ਸਰੂਪ, ਉਹਦੇ ਵਿੱਚ ਭੋਈ ਹੁੰਦਾ ਮਿਲ ਗਿਆ, ਉਹਨੂੰ ਜਾ ਮਿਲਿਆ, ਆਪਣੇ ਨਿੱਜ ਸਰੂਪ ਦੇ ਘਰ ਨੂੰ ਪ੍ਰਾਪਤ ਕਰ ਲਿਆ। ਚਲੋ ਜੀ,
ਸਾਧ ਸੰਗਤ ਹੈ ਸਹਿਜ ਘਰ, ਸਿਮਰਨ ਦਰਸ ਪਰਸ ਗੁਣ ਗੋਈ।
ਸਾਧ ਸੰਗਤ ਹੈ ਸਹਿਜ ਘਰ,
ਸਾਧ ਸੰਗਤ ਹੈ ਸਹਿਜ ਘਰ,
ਜਿਹੜੀ ਸਾਧ ਸੰਗਤ ਜਿੱਥੇ ਹੁੰਦੀਆਂ ਨੇ ਉਹ ਸ਼ਾਂਤੀ ਦਾ ਘਰ ਹੈ, ਉੱਥੇ ਤਾਂ ਨਹੀਂ ਕਿਤੇ ਜਿਹੜੀ ਹੈ ਤਮੋ ਗੁਣੀ ਕੋਈ ਆਉਂਦਾ, ਉਹ ਜਦੋਂ ਉਹ ਸ਼ਾਂਤੀ, ਉਹ ਸ਼ਾਂਤੀ ਵਰਤ ਜਾਂਦੀ ਹੈ, ਦੇਸ਼ ਕਾਲ ਭੁੱਲ ਜਾਂਦਾ ਹੈ, ਕਥਾ ਕੀਰਤਨ 'ਚ ਮਨ ਜੁੜ ਕੇ ਧਿਆਨ ਕੱਛੂ ਵਾਲਾ ਲੱਗਿਆ ਹੋਵੇ, ਸਿਮਰਨ ਕੂੰਜ ਮੰਗੂ ਕਰਦਾ ਹੋਵੇ, ਅਤੇ ਇਉਂ ਉਹਨਾਂ ਗੁਣਾਂ 'ਚ ਸੰਗਤ ਵਿੱਚ ਬੈਠਾ ਹੋਵੇ ਨਾ, ਉਹ ਸ਼ਾਂਤੀ ਦਾ ਘਰ ਲੱਗਦਾ, ਉਹੀ ਸੱਚਖੰਡ ਹੁੰਦਾ ਸੀ। ਇਵੇਂ ਹੀ ਘਰਾਂ, ਪ੍ਰਤੱਖ ਘਰਾਂ ਵਿੱਚ ਵੀ, ਜਿਹੜੇ ਘਰਾਂ ਵਿੱਚ ਅੰਮ੍ਰਿਤ ਵੇਲੇ ਉੱਠਦਾ ਟੱਬਰ ਸਾਰਾ ਹੀ, ਉੱਠ ਕਰਕੇ ਨਹਾ ਕੇ ਆਪਣੋ ਵਾਰੋ ਵਾਰੀ ਆਪਣੇ ਆਪਣੇ ਸਥਾਨ ਆਸਣਾਂ 'ਤੇ ਜਾ ਕਰਕੇ ਕੋਈ ਜਪਜੀ ਸਾਹਿਬ ਕਰ ਰਿਹਾ ਹੈ, ਕੋਈ ਭਾਈ ਮੂਲ ਮੰਤਰ ਕਰ ਰਿਹਾ ਹੈ, ਕੋਈ ਸੁਖਮਨੀ ਸਾਹਿਬ ਦੀਆਂ ਧੁਨਾਂ ਉਠਾ ਰਿਹਾ ਹੈ, ਉਹ ਗੁਟਕਾ ਸਾਹਿਬ ਪੋਥੀਆਂ ਸਾਹਿਬ ਲੈ ਕੇ ਉਹ ਧੁਨੀਆਂ ਜਿਹਨਾਂ ਘਰਾਂ ਵਿੱਚ ਉੱਠ ਰਹੀਆਂ ਨੇ, ਉਹ ਘਰ ਵੀ ਕਿਹੜਾ ਫਿਰ ਸਹਿਜ ਘਰ ਹੋਈ ਹੈ, ਉਹ ਘਰ ਵੀ ਸਹਿਜ ਘਰ ਬਣ ਜਾਂਦਾ, ਸ਼ਾਂਤੀ ਦਾ ਘਰ ਬਣ ਜਾਂਦਾ, ਕਲੇਸ਼ ਉੱਥੇ ਵੀ ਮੁੱਕ ਜਾਂਦੇ ਨੇ। ਜੇ ਉੱਠਦਿਆਂ ਸਵੇਰੇ ਸਾਰ ਹੀ ਪਹਿਲਾਂ ਰਾਤ ਵਾਲੀ ਜਿਹੜੀ ਸੀ ਪੀਤੀ ਉੱਤਰ ਗਈ, ਸਵੇਰੇ ਉੱਠਿਆ ਬਾਕੀ ਰਿਆਂ ਦੀ, ਫਿਰ ਉਹ ਪਿਆਲਾ ਭਰ ਲਿਆ, ਅਤੇ ਨਾਲ ਜਿਹੜਾ ਸੀ ਦੂਜਿਆਂ ਨੇ ਆਪਣਾ ਟੀ ਵੀ ਟੂਵੀ ਲਾ ਕੇ, ਜਿਹੜੀਆਂ ਟੀ ਵੀ ਵਿੱਚ ਮਾੜੇ ਅਸਰ ਚੀਜ਼ਾਂ ਨੇ, ਦ੍ਰਿਸ਼ਟੀ ਉੱਥੇ ਲੱਗੀ ਪਈ ਅੰਮ੍ਰਿਤ ਵੇਲੇ ਹੀ, ਰਾਤ ਕਿਤੇ ਰਹਿ ਗਈ ਸਿੱਧੀ ਇੱਕ ਵਿਚਾਲੇ, ਸਵੇਰੇ ਫਿਰ ਉੱਥੋਂ ਸ਼ੁਰੂ ਕਰ ਲਈ ਸੀ, ਅਤੇ ਉਹ ਚੀਜ਼ਾਂ ਵੇਖੀਆਂ ਨੇ, ਉਹ ਫਿਰ ਸ਼ਾਂਤੀ ਘਰ ਨਹੀਂ ਹੁੰਦਾ, ਨਰਕ ਘੋਰਕਾ ਦੁਆਰਾ ਉਹ ਇਹ ਬਣ ਜਾਂਦਾ, ਉਹ ਕਲੇਸ਼ ਦਾ ਘਰ ਬਣ ਜਾਂਦਾ। ਇਸ ਲਈ ਮਹਾਰਾਜ ਜੀ ਭਾਈ ਇਹ ਉਹਨਾਂ ਜਿਨ੍ਹਾਂ ਜਿਨ੍ਹਾਂ ਘਰਾਂ ਵਿੱਚ ਇਹ ਚੀਜ਼ਾਂ ਵਿਦਿਆਮਾਨ ਨੇ ਨਾ, ਸ਼ਾਂਤੀ ਦੇ ਘਰ ਬਣੇ ਹੋਏ ਨੇ, ਬਾਕੀ ਨਰਕ ਘੋਰ ਦਾ ਦੁਆਰਾ ਹੈਗੇ ਹੀ ਨੇ। ਸੋ ਇਸ ਲਈ ਜਿੱਥੇ ਨਾਮ ਜਪੀਆ ਪਰ ਪਿਆਰੇ ਸੇ ਅਸਤਲ ਸੋਇਨ ਚੌਵਾਰੇ, ਉਹ ਅਸਤਲ ਵੀ ਉਜਾੜ ਵੀ ਸੋਨੇ ਦੇ ਚੁਬਾਰੇ ਬਣ ਜਾਂਦੇ ਨੇ ਜੇ ਨਾਮ ਜਪਿਆ ਜਾਂਦਾ ਹੈ। ਜਿੱਥੇ ਨਾਮ ਨਾ ਜਪੀਆ ਮੇਰੇ ਗੋਇੰਦਾ ਸਹੀ ਨਗਰ ਉਜਾੜੀ ਜੀਓ, ਜਿਨ੍ਹਾਂ ਸ਼ਹਿਰਾਂ ਵਿੱਚ, ਜਿਨ੍ਹਾਂ ਪਿੰਡਾਂ ਵਿੱਚ, ਜਿਨ੍ਹਾਂ ਘਰਾਂ ਵਿੱਚ ਨਾਮ ਜਪਿਆ ਨਹੀਂ ਜਾਂਦਾ, ਉੱਥੇ ਬਣ ਜਾਂਦੇ ਨੇ ਘਰ ਵੀ, ਉਹ ਦੇਸ਼ ਵੀ, ਉਹ ਕੌਮਾਂ ਵੀ, ਉਹ ਸ਼ਹਿਰ ਵੀ। ਇਸ ਲਈ ਮਹਾਰਾਜ ਭਾਈ ਸਾਹਿਬ ਜੀ ਕਹਿ ਰਹੇ ਨੇ ਸਹਿਜ ਘਰ ਬਣਾਈਏ ਭਾਈ, ਸਹਿਜ ਘਰ, ਘਰਾਂ ਵਿੱਚ ਯਤਨ ਕਰੋ, ਬੱਚਿਆਂ ਨੂੰ ਨਾਲ ਲਾਓ, ਜਪਜੀ ਸਾਹਿਬ 'ਤੇ ਮੂਲ ਮੰਤਰ 'ਤੇ ਸੰਗਤ ਬਣਾ ਬਣਾ ਕੇ ਆਪ ਜਪੋ, ਜਪਾਓ, ਦੇਖੋ ਸ਼ਾਂਤੀ ਘਰ ਕਿਉਂ ਨਹੀਂ ਬਣਦਾ। ਹਾਂ, ਫਿਰ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਕਿਸੇ ਕੋਲ, ਤੁਸੀਂ ਪੂਰਾ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜ ਜਾਵੋ ਨਾ, ਤਿੰਨ ਚੀਜ਼ਾਂ ਮੁੱਕ ਜਾਂਦੀਆਂ ਨੇ, ਵਕੀਲ ਕੋਲ ਜਾਣ ਦੀ ਲੋੜ ਨਹੀਂ, ਵੈਦ ਕੋਲ ਜਾਣ ਦੀ ਲੋੜ ਨਹੀਂ, ਦੋਵੇਂ ਹੋ ਗਈਆਂ। ਤੀਜਾ ਫਿਰ ਭਾਈ ਜਿਹੜਾ ਹੈਗਾ ਕਿਸੇ ਪੁੱਛੇ ਵਾਲੇ ਕੋਲ ਜਾਣ ਦੀ ਲੋੜ ਨਹੀਂ, ਪੰਡੀ ਪਖੰਡੀ ਕੋਲ ਜਾਣ ਦੀ ਲੋੜ ਨਹੀਂ, ਬਿਮਾਰੀਆਂ ਸਾਰੀਆਂ ਮੁੱਕ ਜਾਂਦੀਆਂ ਨੇ ਜੇ ਜ਼ਿੰਦਗੀ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜ ਲਵੇ। ਇੱਕ ਜੀਵਨ ਦੀ ਗੱਲ ਨਹੀਂ, ਸੰਸਾਰ ਦੇ ਝਗੜੇ ਮੁੱਕ ਸਕਦੇ ਨੇ, ਸੰਸਾਰ ਦੇ ਰੋਗ ਮੁੱਕ ਸਕਦੇ ਹੈ, ਜੇ ਸੰਸਾਰ ਕਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਨੂੰ ਪ੍ਰਵਾਨ ਕਰ ਲਵੇ, ਉਹਦੀ ਵਿਚਾਰਧਾਰਾ ਨੂੰ, ਉਹਦੇ ਮਿਸ਼ਨ ਨੂੰ ਅਪਣਾ ਲਵੇ, ਸੰਸਾਰ ਦੇ ਅਤੇ ਜੱਜਾਂ ਦੀ ਲੋੜ ਨਹੀਂ, ਵਕੀਲਾਂ ਦੀ ਲੋੜ ਨਹੀਂ, ਰਹਿ ਜੂ ਖਾਲੀ ਹੋ ਜਾਣਗੇ ਸਾਰੇ, ਝਗੜੇ ਮੁੱਕ ਜਾਣਗੇ, ਅਤੇ ਫੌਜਾਂ ਵੀ ਰੱਖਣ ਦੀ ਲੋੜ ਨਹੀਂ, ਸ਼ਾਂਤੀ ਵਰਤ ਜਾਏਗੀ ਸਾਰੇ, ਜੇ ਗੁਰੂ ਗ੍ਰੰਥ ਸਾਹਿਬ ਦੇ ਮਿਸ਼ਨ ਨੂੰ ਸਾਰਾ ਸੰਸਾਰ ਕਿਤੇ ਅਪਣਾ ਲਵੇ, ਯੁੱਧ ਮੁੱਕ ਜਾਣਗੇ। ਕਰੋ ਕਿਰਪਾ।
ਲੋਹਾ ਸੋਇਨਾ ਹੋਏ ਕਹਿ,
ਹਾਂਜੀ,
ਸੋਨਿਓ ਸੋਇਨਾ ਜਿਉਂ ਅਵਲੋਈ।
ਲੋਹਾ ਜਿਹੜਾ ਸੀ ਪਾਰਸ ਨਾਲ ਮਿਲ ਕਰਕੇ, ਸੋਨਾ ਤਾਂ ਹੋ ਗਿਆ ਨਾ, ਹਰ ਕੋਈ ਨੂੰ ਸੋਨਾ ਅਵਲੋਈ ਨਾ, ਵੇਖਣ ਵਿੱਚ ਸੋਨਾ ਹੁੰਦਾ, ਸਾਰੇ ਸੋਨਾ ਸੋਨਾ ਕਹਿੰਦੇ, ਵਾਕਿਆ ਹੀ ਸੋਨਾ ਹੀ ਹੈ, ਕੋਈ ਸ਼ੱਕ ਨਹੀਂ, ਲੋਹਾ ਨਹੀਂ ਹੈਗਾ, ਸੋਨਾ ਹੈ। ਇਉਂ ਗੁਰੂ ਮਹਾਰਸ਼ੇ ਪਾਸਾ ਲੋਹੇ ਵਾਂਗੂ ਕਰੜੇ ਸੁਭਾਅ ਵਾਲੇ ਜੀਆਂ ਨੂੰ ਸੋਨਾ ਬਣਾਉਂਦੇ ਨੇ, ਸਾਰੇ ਕਹਿੰਦੇ ਵੀ ਉਹੀ ਬੰਦਾ ਇਹ ਜਿਹੜਾ ਪਹਿਲਾਂ ਸੀ, ਆਹ ਤਾਂ ਕੁਝ ਹੋਰ ਹੀ ਬਣਿਆ ਪਿਆ, ਪਹਿਲਾਂ ਰੋਡਾ ਘੋਡਾ ਜਿਹਾ ਸੀ, ਸ਼ਰਾਬੀ ਕਬਾਬੀ ਸੀ, ਇਹ ਤਾਂ ਹੁਣ ਬੜਾ ਸੋਹਣੀ ਸੰਗਤ ਬਣ ਗਈ ਹੈ, ਪਰਿਵਾਰਾਂ 'ਚ ਬਣੀ ਹੋਈ ਆ, ਕਿਰਪਾ ਹੋਈ ਆ ਜਿਨ੍ਹਾਂ ਘਰਾਂ ਵਿੱਚ, ਉਹਨਾਂ ਦੀਆਂ ਰੋਡੇ ਘੋਡਿਆਂ ਵਾਲਿਆਂ ਦੀਆਂ ਫੋਟੋਆਂ ਵੀ ਲੱਗੀਆਂ ਹੋਈਆਂ ਨੇ, ਅਤੇ ਹੁਣ ਵਾਲੀਆਂ ਵੀ ਲੱਗੀਆਂ ਨੇ, ਬੜਾ ਅੰਤਰ ਹੈ, ਫਰਕ ਹੈ। ਹਾਂਜੀ। ਚਲੋ ਜਿਨ੍ਹਾਂ ਦੇ ਘਰ ਲੱਗਿਆ ਦੇਖ ਲਿਆ ਉਹਨਾਂ ਨੇ ਆਪਾਂ ਆਪਣੇ ਹੁਣ ਹੋਰ ਰੂਪ 'ਚ ਬੈਠੇ ਹਾਂ ਅਸੀਂ ਉਹਨਾਂ ਦਾ ਰੂਪ ਵੀ ਜ਼ਿਆਦਾ ਉਹ ਫੋਟੋਆਂ ਜਿਹੜੀਆਂ ਨੇ ਲਾਹ ਦਿਆ ਕਰੋ ਮੈਨੂੰ ਲੱਗਦਾ ਤਾਂ ਵੀ ਕਿ ਯਾਦ ਰੱਖਣੀਆਂ ਨੇ ਉਹ ਅੱਛਾ ਓਕੇ ਹਾਂਜੀ
ਚੰਦਨ ਬੋਹੈ ਨਿੰਮ ਵਣ ਨਿੰਮੋ ਚੰਦਨ ਬਿਰਖ ਪਲੋਈ
ਚੰਦਨ ਬੋਹੈ ਬੋਹੈ ਨਾਮ ਹੈ ਸੁਗੰਧੀ ਦਾ ਵਣ ਨਾਮ ਹੈ ਜੰਗਲ ਦਾ ਜਿਵੇਂ ਜੰਗਲ 'ਚ ਖੜ੍ਹੀ ਹੋਈ ਨਿੰਮ ਸੰਗਤ ਕਰ ਲਈ ਚੰਦਨ ਦੀ ਬੋਹੈ ਸੁਗੰਧੀ ਆ ਗਈ ਉਹਨੂੰ ਚੰਦਨ ਵਾਲੀ ਨਿੰਮ ਜਿਹੜੀ ਆ ਫਿਰ ਚੰਦਨ ਬਿਰਖ ਪਲੋਈ ਪਲੋਈ ਮੈਂ ਪਲ ਗਈ ਚੰਦਨ ਦੇ ਕੋਲ ਰਹਿ ਕੇ ਪਲ ਗਈ ਭਾਈ ਕੜੱਤਣ ਚੱਲ ਗਈ ਮਿੱਠਤ ਹੋ ਗਈ ਇਉਂ ਗੁਰੂ ਰੂਪੀ ਚੰਦਨ ਦੇ ਕੋਲ ਰਹਿ ਕੇ ਲਾ ਸਿੱਖ ਪਲ ਗਿਆ ਨਾ ਬਚਪਨ ਤੋਂ ਲੈ ਕੇ ਜਵਾਨੀ ਅਖੀਰ ਤੱਕ ਫਿਰ ਭਾਈ ਗੁਣ ਉਹਦੇ ਵਿੱਚ ਮਹਿਕ ਆਏ ਜਾਂਦੀ ਆ ਹਾਂਜੀ ਕੜੱਤਣ ਚੱਲ ਜਾਂਦੀ ਆ ਚਲੋ ਅੱਗੇ
ਗੰਗੋ ਦੱਕ ਚਰਣੋ ਦੱਕ ਹੋ ਗੰਗੋ ਦੱਕ ਮਿਲ ਗੰਗਾ ਹੋਈ
ਹਾਂ ਥੋੜ੍ਹੇ ਜਿਹਾ ਹੋਰ ਠੀਕ ਕਰ ਨੇੜੇ ਲੱਗ ਗਿਆ ਠੀਕ ਤਾਂ ਥੋੜ੍ਹਾ ਜਿਹਾ ਫਰਕ ਆ ਗੰਗੋਦਕ ਚਰਨੋਦ ਕਹੋ
ਗੰਗੋਦਕ ਚਰਨੋਦ ਕਹੋ
ਹਾਂ ਹੋਂ ਦੇ ਉੱਤੇ ਬਿੰਦੀ ਲਾ ਕੇ ਨਾ ਪੜ੍ਹਦੇ ਹੋ ਟਿੱਪੀ ਹੋਣੀ ਆ ਜਾਂ ਗੰਗੋਦ ਕਹੋ
ਗੰਗੋਦ ਕਹੋ
ਗੰਗੋਦ ਕ ਮਿਲ ਗੰਗਾ ਹੋਈ
ਗੰਗੋਦ ਕ ਮਿਲ ਗੰਗਾ ਹੋਈ
ਹਾਂ ਹਾਂਜੀ ਉਹੀ ਹਾਂ ਚਰਨੋਦ ਕਹੋ ਅੱਛਾ ਐਂ ਹੋ ਗਿਆ ਸੀ ਹੋਏ ਵੀ ਚਲੋ ਪਏ ਜਾਂਦਾ ਫਰਕ ਸੰਗਤ ਦਾ ਚਲੋ ਪੜ੍ਹੋ ਸਾਰੇ ਫਿਰ ਪੜ੍ਹਾਂਗੇ ਗੰਗੋਦਕ ਚਰਨੋਦਕ ਹਾਂ ਗੰਗੋਦਕ ਮਿਲ ਗੰਗਾ ਹੋਈ ਇਹ ਜਿਹੜੀ ਗੰਗੋਦਕ ਹੈ ਨਾ ਚਰਨੋਦਕ ਚਰਨਾਂ ਦੇ ਕਿ ਉਦਕ ਤੋਂ ਬਣੀ ਹੈ ਇੱਥੇ ਇਹਨਾਂ ਨੇ ਸਪਸ਼ਟ ਨਹੀਂ ਕੀਤਾ ਹੋਣਾ ਟੀਕਿਆਂ ਵਿੱਚ ਚਨੋਦਕ ਤੋਂ ਗੰਗਾ ਕਹਿ ਕੇ ਜਿਹੜੀ ਸੀ ਅਰਥ ਸਪਸ਼ਟ ਨਹੀਂ ਹੋਣਾ ਇੱਥੋਂ ਜਿਹੜੀ ਇਹਦੇ ਅਰਥ ਦੇਖੋ ਇੱਥੇ ਟੀਕੇ ਵਿੱਚ ਅਰਥ ਨਹੀਂ ਖੁੱਲ੍ਹਣਾ ਇੱਦਾਂ ਇਉਂ ਕਰਤਾ ਉਹਨਾਂ ਨੇ ਗੰਗਾ ਦਾ ਪਾਣੀ ਚਨਾਵ ਗੰਗਾ ਨਾਲ ਮਿਲ ਕੇ ਗੰਗਾ ਹੋ ਗਿਆ ਹੋਣਾ ਹੈ ਹਾਂ ਫਿਰ ਕਿਵੇਂ ਕਿਹੜਾ ਕਿਹੜਾ ਗੰਗਾ ਦਾ ਪਾਣੀ ਕਿਹੜੀ ਗੰਗਾ ਨਾਲ ਮਿਲਿਆ ਗੱਲ ਨਹੀਂ ਨਾ ਬਣਨੀ ਇਹਦੀ ਹਿਸਟਰੀ 'ਚ ਵੱਲ ਜਾਓ ਤੁਸੀਂ ਚਰਨੋਦਕ ਚਰਨਾਂ ਦੇ ਉਦਕ ਤੋਂ ਗੰਗਾ ਬਣੀ ਹੈ ਚਰਨਾਂ ਦੇ ਪਾਣੀ ਤੋਂ ਗੰਗਾ ਬਣੀ ਹੈ ਚਰਨਾਂ ਦਾ ਪਾਣੀ ਕੀ ਸੀ ਤੁਸੀਂ ਬਾਲਰਾਜ ਦੀ ਸਾਖੀ ਸੁਣੀਆ ਨਾ ਪਿੱਛੇ ਆਪਾਂ ਜੋ ਕਰਕੇ ਗਏ ਹਾਂ ਬਾਵਨ ਅਵਤਾਰ ਧਾਰ ਕੇ ਬਾਲਰਾਜ ਨੂੰ ਛਲਣ ਆਇਆ ਛਲਣ ਵਿੱਚ ਧਰਤੀ ਉਹਦੀ ਜਿਹੜੀ ਸੀ ਦੋ ਕਰਮਾਂ ਵਿੱਚ ਜਦੋਂ ਮਿਣੀ ਹੈ ਇੱਕ ਪੈਰ ਉਹਦਾ ਜਿਹੜਾ ਸੀ ਬਾਲਰਾਜੇ ਦੀ ਰਾਜਧਾਨੀ ਵਿੱਚ ਸੀ ਦੂਜਾ ਪੈਰ ਕਿੱਥੇ ਸੀ ਬ੍ਰਹਮ ਲੋਕ ਤੱਕ ਲੈ ਗਿਆ ਜਾਂ ਬ੍ਰਹਮਾ ਦੀ ਪੁਰੀ ਵਿੱਚ ਪੈਰ ਗਿਆ ਉਹ ਚਰਨ ਪਰਮੇਸ਼ਰ ਦਾ ਜਾਣ ਕੇ ਬ੍ਰਹਮਾ ਨੇ ਉਹਦੇ ਚੰਨ ਧੋ ਲਏ ਉਹ ਪਾਣੀ ਜਿਹੜਾ ਸੀ ਆਪਣੇ ਕਮੰਡਲ 'ਚ ਪਾ ਲਿਆ ਉਹ ਚਰਨ ਧੋਤਿਆ ਹੋਇਆ ਬਣ ਗਿਆ ਨਾ ਚਰਨੋਦਕ ਉਹ ਚਰਨਾਂ ਦਾ ਪਾਣੀ ਕਮੰਡਲ 'ਚ ਪਾ ਲਿਆ ਮੁੜ ਕੇ ਭਗੀਰਥ ਹੋਇਆ ਇੱਕ ਰਾਜਾ ਭਗੀਰਥ ਆਪਣੇ ਪਿਛਲੇ ਵੱਡਿਆਂ ਨੂੰ ਜਿਹੜਾ ਸੀ ਉਹਨਾਂ ਦੀ ਮੁਕਤੀ ਕਰਾਉਣ ਵਾਸਤੇ ਹੱਡੀਆਂ ਉਹਨਾਂ ਨੂੰ ਪਵਿੱਤਰ ਕਰਾਉਣ ਲਈ ਬੇਨਤੀ ਕੀਤੀ ਜੀ ਇਹ ਗੰਗਾ ਪਾਣੀ ਜਿਹੜਾ ਪਾਇਆ ਉਹਨੂੰ ਗੰਗਾ ਰੂਪ ਕਰਕੇ ਕੱਢੋ ਵਰਮਾ ਨੂੰ ਕਿਹਾ ਉਹ ਵਰਮਾ ਨੇ ਫਿਰ ਜਿਹੜਾ ਸੀ ਪਾਣੀ ਡੋਲਣਾ ਸੀ ਨਾ ਉਹਦੀ ਗੰਗਾ ਬਣਨੀ ਸੀ ਉਹ ਗੰਗਾ ਦਾ ਫਿਰ ਵੇਗ ਜਿਹੜਾ ਸੀ ਬਹੁਤ ਤੇਜ਼ ਹੋਣਾ ਸੀ ਸੰਸਾਰ ਨੂੰ ਸਾਰਿਆਂ ਨੂੰ ਜਿਹੜਾ ਸੀ ਧਰਤੀ ਨੂੰ ਜਿਹੜਾ ਸੀ ਆਪਣੇ ਵਿੱਚ ਲਪੇਟ ਲੈਣਾ ਸੀ ਇੰਨੇ ਤੇਜ਼ ਉਹਦੀ ਵੇਗ ਸੀ ਫਿਰ ਕਹਿੰਦੇ ਨੇ ਵੀ ਸ਼ਿਵ ਜੀ ਨੂੰ ਕਿਹਾ ਵੀ ਚੰਗਾ ਤੂੰ ਐਂ ਕਰ ਇਹ ਪਾਣੀ ਨੂੰ ਤੇਰੀਆਂ ਜੜਾਵਾਂ ਵੀ ਜਿਹਦੀ ਪਾ ਕੇ ਲੰਘਾਉਂਦੇ ਹਾਂ ਤੁਸੀਂ ਕਦੇ ਸ਼ਿਵ ਜੀ ਦੀ ਫੋਟੋ ਦੇਖੀ ਹੋਣੀ ਆ ਨਾ ਉਹਦੇ ਜੜਾਵਾਂ ਵਿੱਚ ਦੀ ਉਹ ਗੰਗਾ ਵਗਦੀ ਪਾਣੀ ਜਾਂ ਦੀਂਦਾ ਅਤੇ ਇਉਂ ਉਹਦੇ ਗੰਗਾ ਕਹਿੰਦੇ ਉੱਥੋਂ ਦੀ ਲਗਾਉਣ ਕਰਕੇ ਫਿਰ ਵੀ ਵੇਗ ਬਹੁਤ ਤੇਜ਼ ਹੋਇਆ ਅਤੇ ਇਉਂ ਸੰਸਾਰ 'ਤੇ ਇਹ ਗੰਗਾ ਬਣ ਕੇ ਤੁਰੀ ਤਾਂ ਬਣਿਆ ਗੰਗੋਦਕ ਹਾਂ ਚਰਨੋਦ ਕਹੋ ਹਾਂ ਉਹ ਉਸ ਜਿਹੜਾ ਉਸ ਚਰਨਾਂ ਦੇ ਪਾਣੀ ਦਾ ਜਿਹੜਾ ਸੀ ਬਾਵਨ ਅਵਤਾਰ ਦੇ ਦਾ ਗੰਗਾ ਬਣ ਕੇ ਗੰਗੋਦਕ ਬਣ ਗਿਆ ਪਾਣੀ ਉਹ ਗੰਗਾ ਦਾ ਰੂਪ ਧਾਰਨ ਕਰ ਗਿਆ ਮਿਲ ਗੰਗਾ ਹੋਈ ਇਉਂ ਉਹਦੇ ਨਾਲ ਉਸ ਗੰਗਾ ਨਾਲ ਮਿਲ ਕੇ ਹੋਰ ਨਦੀਆਂ ਨਾਲੇ ਵੀ ਜਿਹੜੇ ਗੰਗਾ ਹੋ ਗਏ ਉਹ ਸੰਗਤ ਦਾ ਭਾਵ ਹੈ ਇਹ ਹੁਣ ਗੰਗਾ ਕਿੱਥੋਂ ਨਿਕਲੀ ਹੋਈ ਹੈ ਪਹਾੜ ਕਿਹੜੀ ਪਹਾੜੀ 'ਚੋਂ ਨਿਕਲਦੀ ਹੈ ਇਹ ਗੌਮੁਖ ਤੋਂ ਪਹਾੜੀ ਤੋਂ ਨਿਕਲਦੀ ਹੈ ਹਰਿਦੁਆਰ ਤੋਂ ਕੋਈ 155 ਕੁ ਮੀਲ ਦੀ ਦੂਰੀ 'ਤੇ ਇੱਕ ਸੁੰਮ ਹੈ ਉਹਦਾ ਨਾਂ ਹੈ ਗੌਮੁਖ ਉੱਥੋਂ ਨਿਕਲੀ ਹੈ ਹਾਂ ਗੁਰਮੁਖ ਨਹੀਂ ਗੌਮੁਖ ਗੰਗੋਤਰੀ 150 ਮੀਲ ਹੋਰ ਹੇਠਾਂ ਵਾ ਨਿਕਲੀ ਉੱਥੋਂ ਆ ਹੇਠਾਂ ਉੱਥੇ ਇੱਕ ਗੰਗੋਤਰੀ ਆ ਗਈ ਉਹ ਜਿਹੜੀ ਗੰਗੋਤਰੀ ਕਹਿੰਦੇ ਹਾਂ ਇਹ ਹੈਗੀ ਹੈ ਜਿੱਥੇ ਗੌਮੁਖ ਜਿੱਥੋਂ ਨਿਕਲਦੀ ਹੈ ਜਿਹੜੇ ਸੋਮੇ 'ਚੋਂ ਤਾਂ 13,000 ਫੁੱਟ ਦੀ 13,800 ਫੁੱਟ ਦੀ ਉਚਾਈ 'ਤੇ ਆ ਉਹ ਗੌਮੁਖ ਜਿਹੜਾ ਅਤੇ ਇਹ ਜਿਹੜੀ ਆ ਗੰਗੋਤਰੀ ਹੈ 18 ਮੀਲ ਨੀਵੀਂ ਹੈ। ਕਿੰਨੇ ਫੁੱਟ ਨੀਵੀਂ ਹੋ ਗਈ ਫਿਰ? ਉਹ 10,000 ਜਿਹੜਾ ਸੀ ਕੁਝ ਕੁ ਫੁੱਟ ਉੱਚੀ ਹੈ, 10,619 10,300 ਫੁੱਟ ਦੀ ਉਚਾਈ 'ਤੇ ਆ ਉਹ ਜਿਹੜੀ ਗੰਗੋਤਰੀ ਹੈ, ਗੋਮੁਖੀ ਉੱਪਰ ਆ। ਔਰ ਹਾਂ ਇਉਂ ਉੱਥੋਂ ਇਹ ਜਿਹੜੀ ਨਿਕਲੀ ਆ, ਉੱਥੋਂ ਨਿਕਲਦੀ ਹੋਈ ਜਿੱਥੇ ਹਰਿਦੁਆਰ ਆ ਗਿਆ, ਹਰਿਦੁਆਰ ਆ ਕੇ ਤਾਂ ਬਹੁਤ ਵੱਡਾ ਵਿਸਥਾਰ ਹੋ ਗਿਆ, ਕਿਉਂਕਿ ਹਰਿਦੁਆਰ ਤੱਕ ਇਹਦੇ ਬਹੁਤ ਨਦੀਆਂ ਨਾਲੇ ਇਹਦੇ ਸ਼ਾਮਿਲ ਹੋ ਗਏ, ਵੱਡੇ ਰੂਪ ਵਿੱਚ ਉੱਥੇ ਧਾਰਨ ਕਰ ਗਿਆ, ਵੱਡਾ ਦਰਿਆ ਬਣ ਗਿਆ। ਉੱਥੇ ਤਾਂ ਛੋਟੇ ਰੂਪ 'ਚ ਆਉਂਦੀ ਹੈ ਨਾ ਗੰਗੋਤਰੀ, ਗੋਮੁਖਤ ਹੁੰਦੀ ਅੱਗੇ ਦੇ ਨਾਲ ਬਹੁਤ ਨਦੀਆਂ ਲਾਲਣ ਕਰਕੇ ਹਰਿਦੁਆਰ ਤੱਕ ਬਹੁਤ ਵੱਡਾ ਰੂਪ ਧਾਰ ਗਈ। ਉੱਥੋਂ ਨਿਕਲ ਕੇ ਇਹਦਾ ਸਫ਼ਰ ਕਿੰਨਾ ਵਾ ਸਮੁੰਦਰ ਤੱਕ, ਜਦੋਂ ਇਹਦਾ ਸਾਰਾ ਸਫ਼ਰ ਹੈ 1555 ਮੀਲ ਦਾ ਸਫ਼ਰ ਤੈਅ ਕਰਦੀ ਹੈ, 1555 ਮੀਲ ਦਾ ਸਫ਼ਰ ਤੈਅ ਕੀਤਾ ਇਹਨਾਂ, ਇਹ ਵਗਦੀ ਆ ਰਹੀ ਹੈ। ਹਾਂ ਹੁਣ ਆਪਣੇ ਪ੍ਰਕੰਡ ਵੱਲ ਆਓ, ਗੰਗੋ ਪੜ੍ਹੋ ਜੀ ਸਾਰੀ ਲਾਈਨ ਨੂੰ। ਹਾਂ ਉਹ ਚਰਨਾਂ ਦੇ ਪਾਣੀ ਜਿਹੜਾ ਸੀ ਮਿਲ ਕੇ ਗੰਗਾ ਹੋਇਆ, ਉਹਨਾਂ ਮਿਲ ਕੇ ਨਦੀਆਂ ਨਾਲੇ ਹੋਰ ਗੰਗਾ ਦਾ ਰੂਪ ਧਾਰਨ ਕਰ ਗਏ। ਇਉਂ ਸੋਮਾ ਕੌਣ ਨੇ? ਗੁਰੂ ਸਾਹਿਬ ਸੱਚੇ ਪਾਤਸ਼ਾਹ। ਉਹ ਸੋਮੇ ਵਿੱਚੋਂ ਗੰਗਾ ਕਿਹੜੀ ਨਿਕਲੀ? ਭਾਈ ਭਗਤੀ, ਭਗਤੀ ਰੂਪੀ ਗੰਗਾ ਨਾਲ ਭਗਤੀ ਕਰਕੇ ਹੋਰ ਕਿੰਨੇ ਜਿਹੜੇ ਸੀ ਭਗਤੀ ਨਾਲ ਮਿਲਾ ਕੇ ਮਰਚੇ ਪਾਤਸ਼ਾਹ ਨੇ ਭਗਤੀ ਰੂਪ ਗੰਗਾ ਬਣਾ ਦਿੱਤੇ। ਚਲੋ
ਕਾਗਹੂੰ ਹੰਸ ਸੁਵੰਸ ਹੋਏ,
ਠੀਕ ਹੈ,
ਹੰਸੋ ਪਰਮ ਹੰਸ ਵਿਰ ਲੋਈ।
ਹੁਣ ਠੀਕ ਹੋਇਆ ਸਾਰੀਆਂ ਟਿੱਪੀਆਂ, ਠੀਕ ਆਹੇ ਠੀਕ। ਹਾਂਜੀ ਕਾਗਹੋਂ ਹੰਸ ਸੁਵੰਸ ਹੋਏ,
ਕਾਗੋ ਹੰਸ ਸੁਵੰਸ ਹੋਏ।
ਹਾਂ ਕਾਗ ਜਿਹੜਾ ਭਾਈ ਹੰਸ ਸੁਵੰਸ, ਹੰਸ ਦੀ ਵੰਸ ਨਾਲ ਰਲ ਕੇ ਕਾਗ ਦੇ ਜੋ ਉਸ ਵੰਸ਼ ਵਿੱਚ ਕਿਤੇ ਰਲ ਜਾਵੇ, ਸੰਗਤ ਕਰੀ ਜਾਵੇ, ਉਹਦੇ ਵਿੱਚ ਵੀ ਉਹ ਗੁਣ ਆ ਜਾਂਦੇ ਨੇ। ਇਵੇਂ ਕਾਂ ਦੀ ਨਿਆਈ ਜਿਹੜੇ ਮਨਮੁੱਖ ਅਤੇ ਵੰਸ਼ ਕਿਹੜੀ ਆ? ਗੁਰੂ ਦੀ ਸਾਧ ਸੰਗਤ ਰੂਪੀ ਹੰਸ ਨੇ ਗੁਰੂ ਸਾਹਿਬ ਵੰਸ਼ ਹੈ ਸਾਧ ਸੰਗਤ, ਉਹਨਾਂ ਟੱਬਰ ਹੈ ਗੁਰੂ ਕੇ ਸਿੱਖ ਰੂਪ, ਉਹਨਾਂ ਨਾਲ ਮਿਲ ਕੇ ਬਣ ਚੱਕਦੇ ਨੇ। ਕਾਂ ਦੀ ਨਿਆਈ ਜਿਹੜੇ ਭਾਈ ਕਾਢੇ ਸੁਭਾਅ ਵਾਲੇ ਨੇ, ਅੰਦਰੋਂ ਵੀ ਕਾਲੇ ਬਾਹਰੋਂ ਵੀ ਕਾਲੇ, ਉਹ ਬਣ ਸਕਦੇ ਨੇ। ਖਾਣੀ ਵੀ ਗੰਦਗੀ ਵਿਸ਼ੇ ਰੂਪ, ਪਰ ਕਿਤੇ ਹੰਸ ਰੂਪ ਮਹਾਰਾਜ ਦੇ ਪਾਤਸ਼ਾਹ ਦੇ ਟੱਬਰ ਵਿੱਚ ਆ ਕੇ ਗੁਰਸਿੱਖਾਂ ਨੂੰ ਮਿਲ ਜਾਣ, ਹੰਸ ਬਣ ਜਾਂਦੇ ਨੇ। ਕਾਂ ਅੱਗੇ ਹੰਸੋ ਪਰਮ ਹੰਸ,
ਹੰਸੋ ਪਰਮ ਹੰਸ ਵਿਰਲੋਈ,
ਪਰ ਪਰਮ ਹੰਸ ਕੋਈ ਵਿਰਲਾਈ ਬਣਦਾ, ਗੁਰਮਤਾ ਬਣ ਜਾਂਦੇ, ਮਾੜੇ ਔਗੁਣ ਤਾਂ ਛੱਡੇ ਜਾਂਦੇ ਨੇ ਗੁਰੂ ਦੀ ਸੰਗਤ ਕਰਕੇ, ਪਰ ਉਹਨਾਂ ਵਿੱਚੋਂ ਹੰਸ ਬਣਿਆ ਵਿੱਚੋਂ ਇੱਕ ਹੁੰਦਾ ਪਰਮ ਹੰਸ, ਜਿਹੜਾ ਤੱਤ ਵੇਤਾ, ਜਿਹੜਾ ਗੱਲ ਕੋਈ ਤੱਤ ਅਤੇ ਸੱਤ ਅਤੇ ਸੱਤ ਦਾ ਨਿਰਣਾ ਕਰਨ ਵਾਲਾ ਬ੍ਰਹਮ ਗਿਆਨ ਰੂਪੀ, ਉਹ ਕੋਈ ਵਿਰਲਾ ਹੀ ਹੁੰਦਾ। ਹਾਂਜੀ ਅੱਗੇ
ਗੁਰਮੁਖ ਬੰਸੀ ਪਰਮ ਹੰਸ,
ਠੀਕ ਹੈ,
ਕੂੜ ਸੱਚ ਨੀਰ ਖੀਰ ਵਲੋਈ।
ਆਹ ਥੋੜ੍ਹਾ ਜਿਹਾ ਫਰਕ ਪਾਓ ਵਿਸ਼ਰਾਮਾਂ ਦਾ, ਉਚਾਰਨ ਠੀਕ ਨੇ, ਲਵੰਤਾ ਠੀਕ ਲਾਵਾਂਗੇ।
ਹਾਂਜੀ
ਗੁਰਮੁਖ ਬੰਸੀ ਪਰਮ ਹੰਸ,
ਗੁਰਮੁਖ ਬੰਸੀ ਪਰਮ ਹੰਸ,
ਇੱਥੇ ਤੱਕ ਤੁਸੀਂ ਬਿਲਕੁਲ ਠੀਕ ਪੜ੍ਹਿਆ, ਉਚਾਰਨ ਠੀਕ ਕੀਤੇ ਨੇ। ਅੱਗੇ ਲਵੰਤਾ ਕੌਮ ਜਿਹੜੀ ਆਪਾਂ ਜਮਕਾਂ, ਕੂੜ ਸੱਚ,
ਕੂੜ ਸੱਚ,
ਨੀਰ ਖੀਰ,
ਨੀਰ ਖੀਰ,
ਵੇਲੋਈ
ਵੇਲੋਈ।
ਹੁਣ ਅਰਥ ਸਪਸ਼ਟ ਹੋ ਜੂ। ਹੁਣ ਗੁਰਮੁਖ ਜਿਹੜੇ ਨੇ ਬੰਸੀ ਪਰਮ ਹੰਸ, ਗੁਰਮੁਖਾਂ ਦੀ ਜਿਹੜੀ ਭਾਈ ਪੀੜ੍ਹੀ ਆ, ਵੰਸ ਹੈ ਜਿਹੜੀ, ਪਰਮ ਹੰਸ ਹੋ ਗਏ ਨੇ। ਫਰਕ ਕੀ ਪਿਆ ਹੰਸ ਅਤੇ ਪਰਮ ਹੰਸ ਦਾ ਪਦ ਹੰਸ ਦਾ ਪਰਮ ਹੰਸ ਦਾ ਫਰਕ ਕੀ ਹੈ? ਪਰਮ ਹੰਸ ਜਿਹੜਾ ਹੈਗਾ ਨਾ, ਨੀਰ ਹੋ ਗਿਆ ਪਾਣੀ, ਖੀਰ ਹੋ ਗਿਆ ਦੁੱਧ। ਪਰਮ ਹੰਸ ਜਿਹੜਾ ਜਦੋਂ ਦੁੱਧ ਵਿੱਚ ਖੀਰ ਦੁੱਧ ਦੇ ਵਿੱਚ ਚੁੰਝ ਪਾਉਂਦਾ ਹੈ, ਪਾਣੀ ਵੱਖਰਾ, ਦੁੱਧ ਅਸਲੀ ਤੱਤ ਵੱਖਰਾ, ਵੱਖਰਾ ਹੋ ਗਿਆ ਨਾ। ਇਹ ਹੰਸ ਦਾ ਕੰਮ ਸੀ ਪਰਮ ਹੰਸ ਦਾ। ਇਵੇਂ ਜਦੋਂ ਸਿੱਖ ਪਰਮ ਹੰਸ ਬਣ ਗਿਆ ਨਾ, ਉਹ ਵੀ ਜਿਹੜਾ ਸੀ ਨੀਰ ਪਾਣੀ ਕੀ ਸੀ? ਪਦਾਰਥਾਂ ਰੂਪੀ ਪਾਣੀ ਜਿਹੜਾ ਸੀ ਕੂੜਾ ਹੈ, ਝੂਠਾ ਹੈ, ਇਹਦਾ ਕਰਤਾ ਤਿਆਗ। ਅਤੇ ਖੀਰ ਕੀ ਹੈ? ਤੱਤ, ਪਰਮੇਸ਼ਵਰ ਦਾ ਜਿਹੜਾ ਤੱਤ ਹੈ, ਤੱਤ ਸਰੂਪ, ਉਹਨੂੰ ਕੀ ਹੈ? ਉਹ ਹੈ ਸੱਚ। ਇੱਕ ਕੂੜ ਹੈ, ਇੱਕ ਸੱਚ ਹੈ, ਇੱਕ ਨੀਰ ਹੈ, ਇੱਕ ਖੀਰ ਹੈ। ਨੀਰ ਕੀ ਹੈ? ਕੂੜ। ਅਤੇ ਜਿਹੜਾ ਖੀਰ ਕੀ ਹੈ? ਸੱਚ। ਅਤੇ ਉਹਨੂੰ ਵਿਲੋਈ ਵਿਵੇਚਨ ਕਰਕੇ ਉਹਦਾ ਅਧਿਕਾਰੀ ਬਣ ਜਾਂਦਾ, ਵਿਲੋਈ ਲਿੜਕ ਕੇ। ਹਾਂਜੀ ਦੱਸ ਦਿੱਤਾ ਵੀ ਆਹ ਕੂੜ ਹੈ, ਸੱਚ ਹੈ, ਕੂੜ ਦਾ ਤਿਆਗ ਕਰ ਦਿੰਦਾ ਹੈ, ਸੱਚ ਦਾ ਗ੍ਰਹਿਣ ਕਰ ਲੈਂਦਾ, ਬਣ ਗਿਆ ਕੀ ਪਰਮਹੰਸ।
ਗੁਰ ਚੇਲਾ, ਚੇਲਾ ਗੁਰ ਹੋਈ,
ਗੁਰ ਚੇਲਾ,
ਗੁਰ ਚੇਲਾ,
ਚੇਲਾ ਗੁਰ ਹੋਈ,
ਚੇਲਾ ਗੁਰ ਹੋਈ,
ਗੁਰੂ ਗੁਰੂ ਨਾਨਕ ਸਾਹਿਬ ਜੀ, ਚੇਲਾ ਗੁਰੂ ਅੰਗਦ ਸਾਹਿਬ ਜੀ, ਇੱਕੋ ਰੂਪ ਹੋ ਗਏ। ਚੇਲਾ ਅੰਗਦ ਸਾਹਿਬ ਜੀ ਗੁਰੂ ਬਣ ਗਏ। ਗੁਰੂ ਸਿੱਖ, ਸਿੱਖ ਗੁਰੂ ਹੈ ਜਾਂ ਮੈਂ ਭੇਜਣਾ ਭਾਈ, ਕੋਈ ਫਰਕ ਨਹੀਂ ਰਹਿ ਜਾਂਦਾ, ਉਹੀ ਰੂਪ ਹੋ ਗਏ ਨੇ। ਹਾਂ ਚਲੋ ਜੀ, ਸ਼ਾਬਾਸ਼।
ਕੱਛੂ ਬੱਚਾ ਨਦੀ ਵਿੱਚ,
ਹਾਂ ਜਦੋਂ ਪੈਦਾ ਪਾਉਂਦਾ ਕੱਛੂ ਬੱਚਾ, ਕੱਛੂ ਬੱਚਾ ਹੈ ਨਿਕਾ ਜੇ, ਇਹ ਇਹ ਪਾਠ ਕਰਨਾ ਦੇਖੋ ਕਿੰਨਾ ਫਰਕ ਪੈ ਜਾਂਦਾ ਥੋੜ੍ਹੇ ਨਾਲ। ਕੱਛੂ ਬੱਚਾ ਨਦੀ ਵਿੱਚ,
ਬੱਚਾ ਨਦੀ ਵਿੱਚ,
ਗੁਰਮੁਖ ਗੁਰਸਿੱਖ ਲਹਿਰ ਨਾ ਭਵ ਜਲ ਵਿਆਪੈ,
ਗੁਰਸਿੱਖ ਲਹਿਰ ਨਾ ਭਵ ਜਲ ਵਿਆਪੈ,
ਪੜਿਓ ਫਿਰ ਸਾਰੇ ਇੱਦਾਂ ਹੀ।
ਕੱਛੂ ਬੱਚਾ ਨਦੀ ਵਿੱਚ, ਗੁਰਸਿੱਖ ਲਹਿਰ ਨਾ ਭਵ ਜਲ ਵਿਆਪੈ,
ਕੱਛੂ ਜਾਂਦਾ ਬੱਚਾ ਤਾਂ ਨਿਕਲਿਆ ਬਰੇਤੀ ਚੋਂ, ਉੱਥੋਂ ਕੱਢ ਲਿਆ ਉਹਨੂੰ, ਨਿਕ ਕੱਢ ਬਰੇਤੀ ਚੋਂ ਲੈ ਕੇ ਪਾਣੀ ਦੀਆਂ ਲਹਿਰਾਂ ਨਦੀ 'ਚ ਲੈ ਗਿਆ। ਅਜੇ ਤਾਂ ਬੱਚਾ ਉਹ, ਕੱਛੂ ਤਾਂ ਨਦੀ ਦਾ ਲਹਿਰਾਂ ਸਹਾਰ ਸਕਦਾ, ਬੱਚਾ ਕਿਵੇਂ ਸਹਾਰੇ? ਉੱਥੇ ਉਹਦੀ ਹਮਾਇਤ ਕਰਦਾ ਫਿਰ ਕੱਛੂ ਆਪ ਬੱਚੇ ਦੀ, ਲਹਿਰਾਂ ਤੋਂ ਬਚਾਉਂਦਾ ਉਹਨੂੰ, ਲਹਿਰਾਂ ਦੀ ਲਪੇਟ 'ਚ ਨਹੀਂ ਆਉਣ ਦਿੰਦਾ, ਪਾਣੀ 'ਚ ਰੱਖਦਾ ਉੱਥੇ ਨਾਲ, ਅਤੇ ਸਹਾਇਤਾ ਵੀ ਕਰਦਾ। ਐਵੇਂ ਆਪਾਂ ਕੱਛੂ ਦੀ ਨਿਆਈ ਨੇ ਗੁਰੂ ਸਾਹਿਬ, ਸਿੱਖਾਂ ਆਪਾਂ ਉਹਨਾਂ ਦੇ ਬੱਚੇ। ਲਹਿਰਾਂ ਕਿਹੜੀਆਂ ਨੇ ਭਾਈ? ਕਾਮਵਾਦਕ ਵਿਕਾਰਾਂ ਦੀਆਂ। ਸਤਿਗੁਰ ਸੇ ਪਾਤਸ਼ਾਹ ਜੀ ਉਹਨਾਂ ਲਹਿਰਾਂ ਤੋਂ ਸੰਗਤ ਵਿੱਚ ਲਿਆ ਕੇ ਮਹਾਰਸੇ ਪਾਤਸ਼ਾਹ ਜੀ ਸਿੱਖ ਦੀ ਰੱਖਿਆ ਕਰਕੇ ਬਚਾ ਲੈਂਦੇ ਨੇ। ਭਵਜਲ ਰੂਪੀ ਲਹਿਰਾਂ ਵਿੱਚ ਵਿਆਪਣ ਨਹੀਂ ਉਹਨੂੰ ਦਿੰਦੇ, ਸੰਗਤ ਰੂਪੀ ਨਦੀ ਵਿੱਚ ਲਿਆ ਕੇ ਨਾ, ਨਦੀ ਆ ਸੰਗਤ, ਸੰਗਤ ਰੂਪੀ ਨਦੀ 'ਚ ਸਿੱਖ ਬੱਚੇ ਨੂੰ ਲਿਆ ਕੇ ਜਿਹੜੀਆਂ ਲਹਿਰਾਂ ਸੀ ਨਾ ਵਿਕਾਰਾਂ ਆਦਕਾਂ ਦੀਆਂ, ਨਫ਼ਰਤ ਆਦਕਾਂ ਦੀਆਂ, ਉਹ ਸਿੱਖ ਨੂੰ ਵਿਆਪਣ ਨਹੀਂ ਦਿੰਦੇ, ਰੱਖਿਆ ਕਰਦੇ ਨੇ, ਜਿਵੇਂ ਕੱਛੂ ਆਪਣੇ ਬੱਚੇ ਦੀਆਂ ਲਹਿਰਾਂ ਤੋਂ ਰੱਖਿਆ ਕਰਦਾ। ਅੱਗੇ ਜੀ,
ਕੂੰਜ ਬੱਚਾ ਲੈ ਉੱਡਰੈ,
ਆਹ ਹੁਣ ਪਤਾ ਲੱਗ ਗਿਆ, ਕੂੰਜ ਬੱਚਾ ਨਹੀਂ ਕਹਿਣਾ, ਠੀਕ ਪੜਿਆ, ਕੂੰਜ
ਕੂੰਜ
ਬੱਚਾ ਲੈ ਉੱਡਰੈ,
ਬੱਚਾ ਲੈ ਉੱਡਰੈ,
ਫਿਰ
ਸੁਨ ਸਮਾਧ ਅਗਾਧ ਨਾ ਜਾਪੈ,
ਜਿਵੇਂ ਕੂੰਜ ਵੀ ਆਪਣੇ ਬੱਚੇ ਨੂੰ ਨਾਲ ਲੈ ਕੇ ਬਹੁਤੇ ਉੱਚੇ ਆਕਾਸ਼ ਵਿੱਚ ਨਹੀਂ ਫਿਰ ਲੈ ਕੇ ਜਾਂਦੀ, ਹਾਲੇ ਅੱਜ ਬੱਚਾ ਹੈ, ਹੇਠਲੇ ਦਰਮਿਆਨੇ ਆਕਾਸ਼ ਵਿੱਚ ਰੱਖ ਕੇ ਉੱਡਣ ਦੀ ਉਹਨੂੰ ਤਰਤੀਬ ਸਾਰੀ ਸਿਖਾ ਦਿੰਦੀ ਆ, ਸਿੱਖ ਜਾਂਦੇ ਨੇ। ਅਤੇ ਐਵੇਂ ਹੀ ਸਿੱਖ ਨੂੰ ਮਹਾਰਸੇ ਪਾਤਸ਼ਾਹ, ਕੂੰਜ ਦੀਆਂ ਨਿਆਈ ਨੇ ਗੁਰੂ ਸਾਹਿਬ ਮਹਾਰਾਜ, ਸਿੱਖ ਨੇ ਉਹਨਾਂ ਦੇ ਬੱਚੇ, ਉਹਨਾਂ ਬੱਚਿਆਂ ਨੂੰ ਉੱਡਣਾ ਸਿਖਾਉਂਦੇ ਨੇ ਪਹਿਲਾਂ, ਹੇਠੋਂ ਸਿਮਰਨ ਕਰਾਉਣ ਦੀ ਯੁਕਤੀ ਦੱਸ ਕੇ, ਪਹਿਲਾਂ ਸਿਮਰਨ ਦੇ ਕੇ ਫਿਰ ਅਭਿਆਸ ਸਿਖਾ ਕੇ ਮਹਾਰਸੇ ਪਾਤਸ਼ਾਹ ਸੰਗ ਸੰਗਤ ਬਣਾ ਕੇ ਕਿੱਥੇ ਆਕਾਸ਼ ਵਿੱਚ ਲੈ ਜਾਂਦੇ ਨੇ? ਸੁੰਨ ਸਮਾਧ, ਸੁੰਨ ਸਮਾਧ ਜਿਹੜੀ ਫੁਰ ਅਵਸਥਾ, ਉਹਦੇ ਵਿੱਚ ਲੈ ਜਾਂਦੇ ਨੇ। ਅਗਾਧ ਬੜੀ ਡੂੰਘੀ ਅਵਸਥਾ, ਇਹ ਅਗਾਧ ਜਿਹੜਾ ਸੰਸਾਰ ਸਮੁੰਦਰ, ਅਤੇ ਜਾਂ ਅਗਾਧ ਜਿਹੜਾ ਆਕਾਸ਼ ਉੱਪਰਲਾ, ਚਿਹਰਾ ਆਕਾਸ਼ ਵਿੱਚ ਮਹਾਰਸੇ ਪਾਤਸ਼ਾਹ ਜੀ ਸਿੱਖ ਨੂੰ ਲੈ ਜਾਂਦੇ ਨੇ, ਸੁੰਨ ਅਵਸਥਾ ਜਣਾ ਦਿੰਦੇ ਨੇ।
ਹੰਸ ਵੰਸ ਹੈ ਮਾਨਸਰ, ਸਹਿਜ ਸਰੋਵਰ ਵੱਡ ਪ੍ਰਤਾਪ ਹੈ,
ਹੰਸ ਵੰਸ ਹੈ ਮਾਨਸਰ,
ਹੰਸ ਵੰਸ ਹੈ ਮਾਨਸਰ,
ਹੰਸਾਂ ਦੀ ਜਿਹੜੀ ਵੰਸ ਹੈ ਉਹਦਾ ਟਿਕਾਣਾ ਹੈਗਾ ਮਾਨ ਸਰੋਵਰ। ਇਉਂ ਭਾਈ ਸਤਿਗੁਰ ਸੱਚੇ ਪਾਤਸ਼ਾਹ ਦੀ ਵੰਸ ਗੁਰਸਿੱਖ ਜਿਹੜੇ ਨੇ, ਉਹ ਮਾਨ ਸਰੋਵਰ ਕੀ ਆ? ਗੁਰੂ ਦੀ ਸਾਧ ਸੰਗਤ ਇੱਥੇ ਬੈਠ ਕਰਕੇ, ਸਹਿਜ ਸਰੋਵਰ ਹੈ ਜਿਹੜਾ, ਸ਼ਾਂਤੀ ਦਾ ਸਰੋਵਰ ਹੈ ਗੁਰੂ ਕੀ ਸਾਧ ਸੰਗਤ, ਇਹਦੇ ਵਿੱਚ ਜਿਹਦਾ ਵੱਡਾ ਭਾਰੀ ਪ੍ਰਤਾਪ, ਉਹਦੀ ਦਾਤ ਬਖਸ਼ ਮਹਾਰਾਜ ਜੀ ਕਰ ਦਿੰਦੇ ਨੇ, ਮਾਨ ਸਰੋਵਰ 'ਤੇ ਬੈਠਣ ਦਾ ਅਧਿਕਾਰੀ ਸਿੱਖ ਨੂੰ ਬਣਾ ਦਿੰਦੇ ਨੇ, ਹੰਸ ਬਣਾ ਦਿੰਦੇ ਨੇ। ਚੋਗ ਫਿਰ ਜਿਹੜੀ ਹੈ ਮੋਤੀ ਹੀਰੇ ਉਹ ਚੁਗਦੇ ਨੇ, ਫਿਰ ਗਿਆਨ ਰੂਪੀ, ਵਿਵਰਾਗ ਰੂਪੀ, ਵਿਵੇਕ ਰੂਪੀ, ਸੋ ਇਹ ਸਾਰੇ ਗੁਣ ਉਹਦੇ 'ਚ ਆ ਜਾਂਦੇ ਨੇ। ਸਤ ਸੰਤੋਖ ਦਇਆ ਧਰਮ ਆਦਿਕ ਇਹਨਾਂ ਨੂੰ ਬਣਾ ਦਿੰਦੇ ਨੇ ਧਾਰਨੀ।
ਬੱਤਕ ਬੱਚਾ ਕੋਇਲ ਹੈ,
ਇਹ ਵੀ ਉੱਦਾਂ ਹੀ ਕਰਨਾ ਜੀ, ਬੱਤਕ ਤੇ
ਬੱਤ,
ਚਲੋ
ਹੋਰ ਕੀ ਹੈ,
ਉਹੀ ਚੱਲਦਾ ਹਾਲੇ। ਬੱਤਕ,
ਬੱਤਕ ਬੱਚਾ ਕੋਇਲ ਹੈ, ਨੰਦ ਨੰਦਨ ਵਾਸਦੇਵ ਮਿਲਾਪੈ,
ਦੇਖੋ ਕਿੰਨਾ ਸੋਹਣਾ ਪ੍ਰਮਾਣ ਦਿੱਤਾ, ਇੱਕ ਬੱਤਕ ਦਾ ਬੱਚਾ, ਇੱਥੇ ਬੱਚਾ ਜਿਹੜਾ ਹੈ ਨਾ ਦੇਹਲੀ ਦੀਪਕ ਹੈ, ਕੋਇਲੇ ਦਾ ਬੱਚਾ, ਦੋਹਾਂ ਦੇ ਬੱਚੇ। ਬੱਤਕ ਆਪਣੇ ਬੱਚੇ ਨੂੰ ਧਰਤੀ 'ਤੇ ਤੁਰਨਾ ਸਿਖਾ ਕੇ, ਪਾਣੀ 'ਤੇ ਤਰਨਾ ਸਿਖਾ ਕੇ ਨਾਲ ਫਿਰ ਲੈ ਜਾਂਦੀ ਆ। ਇੱਕ ਬੱਤਕ ਦੇ ਵਿੱਚ ਹੋਰ ਵੀ ਗੁਣ ਹੈ, ਬੱਤਕ ਹੀ ਘਰਾਂ ਵਿੱਚ ਇਸ ਕਰਕੇ ਰੱਖਦੇ ਨੇ, ਰਾਖੀ ਵੀ ਕਰਦੀ ਹੈ, ਇਹ ਗੁਣ ਹੈ, ਇਹਨੂੰ ਆਪਣੇ ਪਰਾਏ ਦੀ ਪਛਾਣ ਹੈ, ਜਿਹੜੇ ਟੱਬਰ ਦੇ ਆਪਣੇ ਲੋਕ ਨੇ ਲੰਘ ਜਾਣ ਕੋਲ ਦੀ ਨਹੀਂ ਬੋਲਦੀ, ਮਗਾਨਾ ਕੋਈ ਆ ਜਾਏ ਰੌਲਾ ਪਾ ਦੂ, ਜਦੇ ਰੌਲਾ ਨਹੀਂ ਪਾਉਂਦੀਆਂ, ਲੱਤਾਂ ਨੂੰ ਵੀ ਚੁੰਬੜਦੀ ਆ ਅਤੇ ਮਗਰ ਭੱਜਦੀ ਆ, ਕਈ ਇਸ ਕਰਕੇ ਬੱਤਕਾਂ ਪਾਲ ਲੈਂਦੇ ਨੇ, ਇਹ ਚੋਰ ਵੇ ਚੋਰ ਦੀ ਨਿਲਣਾ ਕਰਾ ਦਿੰਦੇ, ਇਹ ਚੁਗੁਣ ਹੈ। ਪਰ ਬੱਚੇ ਵਾਲੀ ਕਹਾਣੀ ਪ੍ਰਮਾਣ ਇੱਧਰ ਹੈ, ਬੱਚੇ ਨੂੰ ਧਰਤੀ 'ਤੇ ਤੁਰਨਾ ਸਿਖਾਉਂਦੀ ਆ। ਤੁਰਨ ਤੋਂ ਬਾਅਦ ਫਿਰ ਆਇਆ ਸੀ ਨਾ ਤਰਨਾ ਅਤੇ ਤਾਰਾ ਹੈ, ਤਰ ਤਾਰੂ ਤੁਰ 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 ਤਰਾ ਨਹੀਂ ਤੁਰ ਤਾਰ ਤੁਰ ਤਰਾ ਤੁਰ ਤਰਾ ਤੁਰਨਾ ਸਿਖਾਤਾ, ਤਰਾ ਤਰਨਾ ਸਿਖਾਤਾ, ਤੁਰ ਤਰਾ। ਹਾਂ ਬਸ ਚੁੱਚਰਾ ਤੋਂ ਯਾਦ ਰੱਖਿਓ, ਤੁਰ ਤਰਾ ਯਾਦ ਆ ਜੂ। ਅਤੇ ਤੁਰਨਾ ਸਿਖਾਇਆ, ਤਰਨਾ ਸਿਖਾ ਦਿੱਤਾ। ਇਉਂ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਸਿੱਖ ਨੂੰ ਇਹ ਬਖਸ਼ਾਂ ਕਰ ਦਿੰਦੇ ਨੇ, ਆਪਣੇ ਮਾਰਗ 'ਤੇ ਤੁਰਨਾ ਵੀ ਸਿਖਾ ਦਿੰਦੇ ਨੇ। ਸੰਸਾਰ ਮਾਰਗ 'ਤੇ ਥਲ 'ਤੇ ਕਿਵੇਂ ਤੁਰਨਾ ਹੈ, ਇਹ ਸੰਸਾਰ ਸਮੁੰਦਰ ਵੀ ਹੈ, ਇਹ ਤੋਂ ਤਰਨਾ ਕਿਵੇਂ ਹੈ, ਇਉਂ ਮਹਾਰਾਜ ਜੀ ਸਿਖਾ ਦਿੰਦੇ ਨੇ। ਅਤੇ ਕੋਇਲੇ ਦੇ ਬੱਚੇ ਆਪਾਂ ਪਹਿਲਾਂ ਵਿਚਾਰਿਆ ਕਿ ਕੋਇਲ ਆਪਣੇ ਬੱਚਿਆਂ ਨੂੰ ਆਂਡੇ ਉੱਥੇ ਆਲ੍ਹਣੇ 'ਚ ਦੇ ਕੇ ਕੌਣੀ ਦੇ ਉੱਥੇ ਪਾਲ ਕੇ ਅਤੇ ਆਪਣੇ ਨਾਲ ਮਿਲਾ ਲੈਂਦੀ ਆ, ਬੋਲੀ ਬੋਲ ਕੇ ਬੱਚਾ ਉਹਨਾਂ ਆਪਣੇ ਟੱਬਰ ਨਾਲ ਜਾ ਮਿਲਦਾ, ਪਲੇ ਕਿਤੇ ਹੋਰ ਅਤੇ ਰਹੇ ਕਿਤੇ ਹੋਰ। ਇਵੇਂ ਹੀ ਹੁਣ ਕ੍ਰਿਸ਼ਨ ਦਾ ਦ੍ਰਿਸ਼ਟਾਂਤ ਦਿੱਤਾ, ਨੰਦ ਨੰਦਨ ਵਾਸਦੇਵ ਮਿਲਾਪਾ, ਨੰਦ ਨੰਦਨ ਹੁੰਦਾ ਪੁੱਤਰ, ਨੰਦ ਦੇ ਘਰੇ ਪਲੇ, ਜਨਮ ਕਿਹਦੇ ਲਿਆ ਸੀ, ਵਾਸਦੇਵ ਦੇ ਘਰੇ ਜਨਮ ਲਿਆ, ਦੇਵ ਕੀ ਮਾਤਾ ਦੀ ਕੁੱਖ ਤੋਂ ਜਨਮ ਲਿਆ, ਪਾਲਿਆ ਕਿੱਥੇ ਆ ਕੇ ਜਿਹੜਾ ਸੀ ਨੰਦ ਦੇ ਘਰੇ, ਗੁੱਜਰ ਦੇ ਘਰੇ ਜਸੋਦਾ ਨੇ ਪਾਲਿਆ। ਜਦੋਂ 12 ਸਾਲ ਦਾ ਹੋਇਆ ਨਾ ਅਤੇ ਜਿਹੜੇ ਸੀ ਜਾ ਕੇ ਵਾਸਦੇਵ ਨਾਲ ਮਿਲ ਕੇ ਕਿ ਮੈਂ ਆਪਣੇ ਆਪ ਟੱਬਰ ਕੋਲ ਚੱਲਿਆ ਜੀ, ਤੁਸੀਂ ਪਾਲਿਆ, ਧੰਨਵਾਦ, ਅਸਲ ਨਹੀਂ ਪਤਾ ਮੇਰਾ ਵਾਸਦੇਵ ਹੈ। ਇਹ ਕੋਈ ਪਿਛਲਾ ਕਰਮ ਸੀ, ਕਿਉਂ 12 ਸਾਲ ਉੱਥੇ ਰਹਿ ਕੇ ਪਲੇ, ਦੇਖੋ ਸਾਰੇ ਕਰਮਾਂ ਦੀ ਗਤੀ ਕਿੱਦਾਂ ਬਣਦੀ ਆ। ਬੀਰ ਸਿੰਘ ਰਾਜਪੂਤ ਰਾਜਾ ਹੋਇਆ, ਬੀਰ ਸਿੰਘ ਨਾਮੇ ਰਾਜਪੂਤ ਰਾਜਾ ਹੋਇਆ, ਰਾਜਾ ਭਗਤੀ ਕਰਨ ਲੱਗ ਗਿਆ। ਕਿਉਂ? ਰਾਮਚੰਦਰ ਦਾ ਇਤਿਹਾਸ ਪੜ੍ਹ ਕੇ ਕਹਿਣ ਲੱਗੇ ਦਸ਼ਰਥ ਦੇ ਘਰ ਰਾਮਚੰਦਰ ਪੈਦਾ ਹੋਇਆ, ਭਗਤੀ ਕਰਕੇ ਅਵਤਾਰ ਹੋਇਆ, ਦਸ਼ਰਥ ਦੇ ਘਰ ਅਵਤਾਰ ਨੇ ਜਨਮ ਲਿਆ, ਅਤੇ ਮੇਰੇ ਘਰ ਵੀ ਅਵਤਾਰ ਜਨਮ ਲਿਆ, ਮੈਂ ਭਗਤੀ ਕਰਾਂ, ਮੈਂ ਵੀ ਰਾਜਾ ਹਾਂ, ਅਤੇ ਮੇਰੇ ਘਰ ਵੀ ਉਹੀ ਅਵਤਾਰ ਬਣ ਕੇ ਆਉਣ, ਮੇਰੇ ਘਰ ਜਨਮ ਲੈਣ। ਤਪੱਸਿਆ ਕੀਤੀ, ਕਿੰਨਾ ਸਾਲ? 12 ਸਾਲ ਤਪੱਸਿਆ ਕੀਤੀ ਵੀਰ ਸਿੰਘ ਰਾਜੇ ਨੇ। ਉਹ ਜਦੋਂ ਤਪੱਸਿਆ ਦੀ ਪ੍ਰਵਾਨਗੀ ਹੋਈ ਹੈ, ਆਕਾਸ਼ਬਾਣੀ ਹੋਈ, ਕਹਿੰਦੇ ਚਾਹੁੰਦਾ ਕੀ ਹੈ, ਭਗਤੀ ਪੂਰੀ ਹੋ ਤਾਂ ਚਾਹੁੰਦੇ ਕੀ ਹੋ, ਚਾਹ ਕੀ ਲਿਆ, ਤੁਸੀਂ ਮੇਰੇ ਘਰ ਆ ਕੇ ਜਨਮ ਲਓ, ਰਾਮਚੰਦਰ ਰੂਪ ਹੋ ਕੇ ਤੁਸੀਂ ਦਸ਼ਰਥ ਦੇ ਘਰ ਤਾਂ ਜਨਮ ਲਿਆ, ਅਤੇ ਮੇਰੀ ਭਗਤੀ ਇਹੀ ਹੈ ਵੀ ਮੇਰੇ ਘਰ ਆ ਕੇ ਜਨਮ ਲਵੋ, ਮੇਰੇ ਘਰ ਆ ਕੇ ਤੁਹਾਡਾ ਵਾਸਾ ਹੋਵੇ। ਫਿਰ ਇਉਂ ਜਿਹੜਾ ਸੀ ਕਹਿੰਦੇ ਬਚਨ ਹੋਇਆ, ਲੈ ਫਿਰ ਜਿਹੜਾ ਸੀ ਜਨਮ ਤਾਂ ਲਵਾਂਗੇ ਭਾਵੇਂ ਵਾਸੂਦੇਵ ਦੇ ਘਰ, ਪਰ ਪਲਾਂਗੇ ਤੇਰੇ ਘਰ ਆ ਕੇ। ਇਉਂ 12 ਸਾਲ ਫਿਰ ਜਿਹੜਾ ਸੀ ਉਹ ਜਿਹੜਾ ਸੀ ਨੰਦ, ਇਹ ਵੀਰ ਸਿੰਘ ਰਾਜਾ ਆਇਆ ਬਣ ਕੇ, ਇਹ ਜਨਮ ਧਾਰਿਆ ਉਹਨੇ, ਇਹ ਗੁੱਜਰ ਰੂਪ ਧਾਰ ਕੇ ਆ ਗਏ, ਨੰਦ ਬਣ ਕੇ ਆ ਗਏ, ਅਤੇ ਉਹਦਾ ਪੁੱਤਰ ਫਿਰ ਪਲ ਕੇ ਜਨਮ ਲਿਆ ਵਾਸੂਦੇਵ ਦੇ ਘਰ ਦੇਵਕੀ ਦੀ ਕੁੱਖ ਤੋਂ, ਅਤੇ ਇਹ ਫਿਰ ਜਿਹੜਾ ਸੀ ਪਾਲਿਆ ਨੰਦ ਨੇ ਜਿਹੜਾ ਸੀ ਗੋਕਲ ਵਿੱਚ। ਇਉਂ ਉਹ ਭਾਵ ਹੈ, ਨੰਦ ਨੰਦਨ ਵਾਸਦੇਵ ਮਿਲਾਪਾ, ਜਿਵੇਂ ਕੌਣੀ ਦੇ ਬੱਚੇ ਪਲ ਕੇ ਕੌਵਾਂ ਦੇ ਨਾਲ ਆਪਣੇ ਟੱਬਰ ਛਾੜ ਵਾਲੇ, ਇਉਂ ਕ੍ਰਿਸ਼ਨ ਵੀ ਜਿਹੜੇ ਸੀ ਪਲ ਕੇ ਉੱਥੇ ਜਸੋਦਾ ਦੇ ਘਰ ਅਤੇ ਨੰਦ ਦੇ ਘਰ ਆ ਗਏ, ਮੁੜ ਕੇ ਫਿਰ ਵਾਸਦੇਵ ਨਾਲ ਆ ਕੇ ਮਿਲ ਗਏ। ਚਲੋ ਰੱਬ ਸੱਸ,
ਰੱਬ ਸੱਸ ਚੱਕਵੀ ਤੈ ਚਕੋਰ ਸਿਵ ਸ਼ਕਤੀ ਲੰਘ ਵਰੈ ਸਰਾਪੈ।
ਠੀਕ ਹੈ, ਦਲਾਵਾਂ ਵੀ ਠੀਕ ਨੇ, ਵਿਸਰਾਮ ਵੀ ਠੀਕ, ਚਕੋਰ 'ਤੇ ਕਰਿਆ। ਰੱਬ ਸੱਸ ਚੱਕਵੀ ਤੈ ਚਕੋਰ,
ਰੱਬ ਸੱਸ ਚੱਕਵੀ ਤੈ ਚਕੋਰ,
ਸਿਵ ਸ਼ਕਤੀ ਲੰਘ ਵਰੈ ਸਰਾਪੈ,
ਸਿਵ ਸ਼ਕਤੀ ਲੰਘ ਵਰੈ ਸਰਾਪੈ।
ਜਿਵੇਂ ਚੱਕਵੀ ਜਿਹੜੀ ਹੈ ਰੱਬ ਸੂਰਜ ਨਾਲ ਪ੍ਰੀਤ ਕਰਦੀ ਹੈ, ਚਕੋਰ ਸੱਸ ਚੰਦਰਮਾ ਨਾਲ ਪ੍ਰੀਤ ਕਰਦੀ ਹੈ, ਇਉਂ ਸਿੱਖ ਵੀ ਭਾਈ ਪ੍ਰੀਤ ਆਪਣੇ ਗੁਰੂ ਰੂਪੀ ਸੂਰਜ ਨਾਲ ਪ੍ਰੀਤ ਕਰਦਾ ਹੈ, ਚੰਦਰਮਾ ਰੂਪੀ ਗੁਰੂ ਨਾਲ ਪ੍ਰੀਤ ਕਰਦਾ, ਚੱਕਵਾ ਉਹ ਚੱਕਵੀ ਹੋ ਕਰਕੇ ਚੰਦਰ ਸੂਰਜ ਨਾਲ ਪ੍ਰੀਤ ਗੁਰੂ ਨਾਲ, ਅਤੇ ਚਕੋਰ ਰੂਪੀ ਚਕੋਰ ਦੀ ਨਿਆਈ ਗੁਰੂ ਰੂਪੀ ਚੰਦਰਮਾ ਨਾਲ ਪ੍ਰੀਤ ਕਰਦਾ ਗੁਰੂ ਦਾ ਸਿੱਖ। ਫਿਰ ਕੀ ਹੈ? ਸ਼ਿਵ ਸ਼ਕਤੀ ਲੰਘ, ਫਿਰ ਜਿਹੜੀ ਸ਼ਿਵ ਸ਼ਕਤੀ ਵਾਲੀ ਸ਼ਿਵਜੀ ਨਾਲ ਜਾਂ ਸ਼ਕਤੀ ਉਹਦੀ ਪਾਰਵਤੀ ਉਹਦੀ ਉਪਾਸਨਾ ਤੋਂ ਲੰਘ ਗਿਆ ਅੱਗੇ, ਹੁਣ ਇਹਨਾਂ ਦੀ ਪੂਜਾ ਕਰਨ ਵਿੱਚ ਨਹੀਂ ਰਹਿ ਗਿਆ, ਉੱਪਰ ਲੰਘ ਗਿਆ, ਅਤੇ ਲੰਘ ਕੇ ਵਰਾ ਸਰਾਪਾ, ਅਤੇ ਵਰਾ ਸਰਾਪਾ ਤੋਂ ਵੀ ਅੱਗੇ ਲੰਘ ਗਿਆ। ਜਿਹੜਾ ਸਿੱਖ ਪਰਮੇਸ਼ਰ ਦਾ ਹੀ ਰੂਪ ਹੋ ਗਿਆ, ਉਹਨੂੰ ਕਿਸੇ ਵਰ ਦੀ ਲੋੜ ਹੈ? ਹੁਣ ਸਰਾਪ ਉਹਨੂੰ ਕੋਈ ਦੇ ਨਹੀਂ ਸਕਦਾ, ਉਹਨੂੰ ਕੌਣ ਕੋਈ, ਇਉਂ ਵਰਾਂ ਤੋਂ ਸਰਾਪਾਂ ਤੋਂ ਵੀ ਉੱਪਰ ਹੋ ਗਿਆ। ਕਿਸੇ ਸ਼ਿਵ ਜੀ ਦੀ, ਕਿਸੇ ਸ਼ਕਤੀ ਪਾਰਵਤੀ ਦੀ ਪੂਜਾ ਤਾਂ ਹੀ ਉਹਨੂੰ ਲੋੜ ਨਹੀਂ ਰਹੇਗੀ, ਕਿਸੇ ਤੋਂ ਵਰ ਲੈਣ ਦੀ ਹੁਣ ਲੋੜ ਨਹੀਂ ਰਹੇਗੀ, ਸ਼ਰਾਪ ਉਹਨੂੰ ਕੋਈ ਦੇ ਨਹੀਂ ਸਕਦਾ। ਇਹ ਅਵਸਥਾ ਦਾ ਮਾਲਕ ਬਣ ਗਿਆ ਸੀ ਗੁਰੂ ਦਾ ਸਿੱਖ। ਹਾਂਜੀ।
ਅਨਲ ਪੰਖ ਬੱਚਾ ਮਿਲੇ ਨਿਰਾਧਾਰ ਹੋਏ ਸਮਝੈ ਆਪੇ।
ਨਿਰਾਧਾਰ ਹੋਏ,
ਨਿਰਾਧਾਰ
ਇੱਥੇ ਜੰਪ ਲਾ ਲਿਓ। ਅਨਲ ਪੰਖ ਬੱਚਾ ਮਿਲੇ,
ਅਨਲ ਪੰਖ ਬੱਚਾ ਮਿਲੇ
ਨਿਰਾਧਾਰ ਹੋਏ,
ਨਿਰਾਧਾਰ ਹੋਏ
ਸਮਝਾਏ ਆਪੇ।
ਸਮਝਾ
ਹੁਣ ਅਨਲ ਪੰਛੀ ਹੈ, ਅਲਾਚੀਨ ਪੰਛੀ ਵੀ ਇਹਨੂੰ ਕਹਿ ਦਿੰਦੇ ਨੇ, ਹਮਾਯੂ ਪੰਛੀ ਵੀ ਇਹਨੂੰ ਕਹਿ ਦਿੰਦੇ ਨੇ, ਆਕਾਸ਼ ਵਿੱਚ ਹੀ ਰਹਿੰਦਾ ਹੈ ਜਿਹੜਾ ਅਨਲ ਪੰਛੀ ਆ। ਆਕਾਸ਼ ਵਿੱਚ ਰਹਿੰਦਾ ਹੋਇਆ ਧਰਤੀ 'ਤੇ ਨਹੀਂ ਕਦੇ ਆਉਂਦਾ ਇਹ। ਬੱਚੇ ਆਂਡੇ ਉੱਥੇ ਦੇ ਕੇ ਇੱਕਦਮ ਆਂਡਾ ਦਾ ਆਕਾਸ਼ ਫੁੱਟ ਜਾਂਦਾ, ਧਰਤੀ 'ਤੇ ਆਉਣ ਤੋਂ ਪਹਿਲਾਂ ਹੀ ਬੱਚਾ ਨਿਕਲ ਜਾਂਦਾ ਹੈ। ਉਹ ਬੱਚਾ ਉਸੇ ਵੇਲੇ ਉੱਡਣ ਦੀ ਸ਼ਕਤੀ ਰੱਖਦਾ। ਇਹ ਅਨਲ ਪੰਛੀ ਦੇ ਬੱਚੇ ਦੀ ਗੱਲ ਹੈ। ਹਾਂ, ਇਉਂ ਜਿਹੜਾ ਸੀ ਅਨਲ ਪੰਛੀ ਆਪਣਾ ਬੱਚਾ ਜਿਹੜਾ ਹੈ, ਜਦੋਂ ਦਿਨ ਆਂਡਾ ਫੁੱਟਦਾ ਹੈ, ਬੱਚਾ ਮਿਲ ਕੇ ਆਪਣੇ ਪਿਤਾ ਅਨਲ ਨਾਲ ਜਾ ਰਲਦਾ ਹੈ। ਸੁਖ ਇਹਦੀ ਪ੍ਰਕਿਰਤੀ ਹੈ। ਇਹਨੂੰ ਪਤਾ ਮੈਂ ਨਿਰਾਧਾਰ ਹਾਂ, ਮੇਰਾ ਆਸਰਾ ਹੁਣ ਕੋਈ ਨਹੀਂ, ਆਕਾਸ਼ ਵਿੱਚ ਰਹਿ ਰਿਹਾ ਨਿਰਾਧਾਰ ਆਕਾਸ਼ ਵਿੱਚ। ਪਰ ਉਹ ਨਿਰਾਧਾਰ ਹੁੰਦਾ ਹੋਇਆ ਵੀ ਸਮਝ ਆਇਆ ਆਪੇ, ਆਪਣੇ ਆਪੇ ਨੂੰ ਸਮਝ ਲੈਂਦਾ, ਆਪਣੇ ਪਿਤਾ ਨੂੰ ਸਮਝ ਲੈਂਦਾ, ਆਪਣੇ ਗੱਲ ਨੂੰ ਜਾਣ ਲੈਂਦਾ। ਇਉਂ ਗੁਰੂ ਦਾ ਸਿੱਖ ਵੀ ਭਾਈ ਅਨਲ ਪੰਖ, ਅਨਲ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ, ਆਪਾਂ ਉਹਦੇ ਬੱਚੇ। ਅਤੇ ਇਵੇਂ ਜਿਹੜਾ ਨਿਰਾਧਾਰ ਆਸਰਾ ਗੁਰੂ ਨੂੰ ਬਣਾਉਂਦਾ, ਉਹ ਗੁਰੂ ਦਾ ਸਿੱਖ ਆਸਰਾ ਬਣਾ ਕਰਕੇ ਫਿਰ ਭਾਈ ਉੱਡਣਾ ਸਿੱਖ ਲੈਂਦਾ, ਚਿਦਾਕਾਸ਼ ਉਡਾਰੀਆਂ ਲਾਉਣੀਆਂ ਸਿੱਖ ਲੈਂਦਾ, ਉਡਾਰੀ ਸੁਣ ਕੇ ਨਾਲ ਆਪਣੇ ਆਪੇ ਨੂੰ ਵੀ ਸਮਝ ਲੈਂਦਾ ਹੈ।
ਗੁਰਸਿੱਖ ਸੰਦ ਮਿਲਾਵਨੀ ਸ਼ਬਦ ਸੁਰਤ ਪਰਚਾਏ ਪਛਾਪੈ।
ਹਾਂ, ਇੱਕ ਪਛਾਪਾ ਪਾਠ ਵੀ ਹੋਣਾ ਅਤੇ ਪਰਛਾਪਾ ਵੀ ਹੋਣਾ ਕਿਸੇ ਕੋਲ, ਪਰਛਾਪਾ ਵੀ ਹੈਗਾ, ਪਛਾਪਾ ਪੱਪਾ ਛੱਛੇ ਨੂੰ ਕੰਨਾ ਪੱਪੇ ਨੂੰ ਦੁਲਾਵਾਂ, ਇੱਕ ਤਾਂ ਇਹ ਪਾਠ ਹੈ, ਦੂਜਾ ਪਾਠ ਪਰਛਾਪਾ ਵੀ ਹੈਗਾ, ਪਰ ਛਾਪਾ ਦੋਵਾਂ ਦੇ ਅਰਥ ਹੁੰਦੇ ਨੇ, ਸਮਝ ਲਓ ਦੋ ਅਰਥ। ਗੁਰਮੁਖ ਸੰਧ ਮਿਲਾਵਣੀ,
ਗੁਰਸਿੱਖ,
ਹਾਂ ਗੁਰਸਿੱਖ, ਗੁਰਸਿੱਖ ਸੰਧ ਮਿਲਾਵਣੀ,
ਗੁਰਸਿੱਖ ਸੰਧ ਮਿਲਾਵਣੀ,
ਜਿਹੜੇ ਗੁਰਸਿੱਖੀ ਦੇ ਨਾਲ ਸੰਧ ਮੇਲ ਵਿੱਚ ਜਿਹੜੀ ਮਿਲਣੀ ਆ ਨਾ, ਸੰਧ ਹੋ ਗਿਆ ਮੇਲ, ਮਿਲਾਵਣੀ ਮਿਲਣਾ, ਗੁਰਸਿੱਖੀ ਦੇ ਮੇਲ ਵਿੱਚ ਜਿਹੜਾ ਮਿਲਣਾ ਨਾ, ਅਤੇ ਸ਼ਬਦ ਦੇ ਸੁਰਤ ਦਾ ਮੇਲ ਹੋਣਾ ਹੈ, ਅਤੇ ਪਰਚਾਏ ਨਾ ਪ੍ਰੇਮ ਦਾ, ਅਤੇ ਪ੍ਰੇਮ ਦੇ ਵਿੱਚ ਜਿਹੜਾ ਅਸੀਂ ਰਹਿ ਕਰਕੇ ਸੁਰਤ ਨੂੰ ਸ਼ਬਦ ਨਾਲ ਜੋੜ ਕਰਕੇ ਪਛਾਪਾ, ਜੇ ਪਛਾਪਾ ਪਾਠ ਹੈ ਫਿਰ ਪਛਾਣਨਾ, ਫਿਰ ਆਪਣੇ ਆਪੇ ਨੂੰ ਪਛਾਣ ਲੈਂਦਾ ਮੈਂ ਕੀ ਹਾਂ, ਮੈਂ ਆਤਮਾ ਵਾਂ, ਮੈਂ ਸਰੀਰ ਨਹੀਂ, ਇਉਂ ਪਛਾਣ ਲਿਆ। ਜੇ ਪਰਛਾਪਾ ਪਰਚਾਏ ਪਰਛਾਪਾ, ਫਿਰ ਪਰਛਾਪਾ ਫਿਰ ਉਹ ਜਿਹੜਾ ਹੈਗਾ ਉਹਦੀ ਪਰਚਾਏ ਵਿੱਚ ਉਹਨੂੰ ਪ੍ਰਚਾਰ ਲੈਂਦਾ, ਆਪਣੇ ਪਰਚਾਏ ਪਰਚਾਵੇ ਵਿੱਚ ਪਰਛਾਪਾ ਪ੍ਰਚਾਰ ਲੈਂਦਾ, ਫਿਰ ਉਹ ਅਰਥ ਹੋ ਜਾਂਦਾ, ਅਰਥ ਨੇੜੇ ਢੁੱਕਦੇ ਨੇ ਦੋਵੇਂ। ਅੱਗੇ ਜੀ,
ਗੁਰਮੁਖ ਸੁੱਖ ਫਲ ਥਾਪ ਉਥਾਪੈ।
ਇਉਂ ਗੁਰਮੁਖ ਜਿਹੜਾ ਸੀ ਭਾਈ ਸੁੱਖ ਫਲ ਨੂੰ ਪ੍ਰਾਪਤ ਕਰ ਲੈਂਦਾ, ਥਾਪ ਉਥਾਪੈ, ਇਹਦੇ ਦੋ ਅਰਥ ਨੇ। ਥਾਪ ਦਾ ਕਿਹਨੂੰ ਹੈ, ਆਤਮ ਗਿਆਨ ਨੂੰ, ਆਤਮਾ ਨੂੰ ਥਾਪ ਲੈਂਦਾ ਹੈ। ਉਥਾਪਣਾ ਕੀ, ਹਟਾ ਕਿਹਨੂੰ ਦਿੰਦਾ, ਜਿਹੜੀ ਅਨਾਤਮਾ ਹੈ, ਅਨਾਤਮਾ ਉਹਦਾ ਤਿਆਗ ਕਰ ਦਿੰਦਾ, ਆਤਮਾ ਨੂੰ ਥਾਪ ਲੈਂਦਾ, ਆਤਮ ਗਿਆਨੀ ਹੋ ਗਿਆ। ਅਨਾਤਮਾ ਕੀ ਹੈ, ਸੰਸਾਰ, ਉਹਦਾ ਤਿਆਗ ਕਰ ਦਿੰਦਾ। ਮਿਥਿਆ ਨੂੰ ਤਿਆਗ ਦਿੰਦਾ, ਸੱਤ ਨੂੰ ਸੰਭਾਲ ਲੈਂਦਾ। ਸੋ ਉਹ ਥਾਪ ਉਥਾਪ ਹੈ। ਜਾਂ ਦੂਜਾ ਅਰਥ, ਜਿਵੇਂ ਪਰਮੇਸ਼ਰ ਜਿਹੜਾ ਹੈ ਨਾ, ਸ਼ਕਤੀ ਰੱਖਦਾ ਸੰਸਾਰ ਨੂੰ ਥਾਪਣ ਦੀ, ਬਣਾ ਦਿੰਦਾ, ਉਥਾਪ ਸੰਸਾਰ ਨੂੰ ਢਾ ਦਿੰਦਾ। ਮਰ ਇੱਕ ਛਿਣ ਵਿੱਚ ਹਰਨ ਫਰਨ ਜਾ ਕਾ ਨੇਤਰ ਫੋਰ, ਸੰਸਾਰ ਨੂੰ ਥਾਪਣਾ ਅੱਖ ਦੇ ਫੋਰ ਵਿੱਚ ਥਾਪ ਦਿੰਦਾ, ਸੰਸਾਰ ਨੂੰ ਖਤਮ ਕਰਨਾ ਅੱਖ ਦੇ ਫੋਰ ਵਿੱਚ ਖਤਮ ਕਰ ਦਿੰਦਾ। ਇੰਨੀ ਸ਼ਕਤੀ ਗੁਰੂ ਦੇ ਸਿੱਖ ਵਿੱਚ ਵੀ ਆ ਜਾਂਦੀ ਹੈ। ਜੇ ਚਾਹੇ ਉਹ ਸਾਰੇ ਸੰਸਾਰ ਨੂੰ ਬਣਾਉਣ ਦੀ ਸ਼ਕਤੀ ਵੀ ਰੱਖਦਾ, ਸੰਸਾਰ ਨੂੰ ਢਾਉਣ ਦੀ ਸ਼ਕਤੀ ਵੀ ਰੱਖਦਾ, ਇਹ ਉਹਦੀ ਅਵਸਥਾ ਬਣ ਜਾਂਦੀ ਹੈ ਜਿਹੜਾ ਸੁੱਖ ਫਲ ਵਾਲਾ ਬ੍ਰਹਮ ਗਿਆਨੀ ਸਿੱਖ ਹੈ, ਬ੍ਰਹਮ ਗਿਆਨ ਦੀ ਪ੍ਰਾਪਤੀ ਵਾਲਾ। ਸੋ ਇੱਥੋਂ ਤੱਕ ਸੀ, ਅਗਲੇ ਹੁਣ ਮੰਡੇ ਨੂੰ ਫਿਰ ਮਹਾਰਾਜ ਕਿਰਪਾ ਕਰਨਗੇ। ਪਿੱਛੇ ਆਪਾਂ ਨੇ ਭਗਤ ਪੜ੍ਹੀ ਸੀ ਨਾ ਦਸਵੀਂ ਵਾਰ, ਉਹ ਸੀ ਭਗਤ ਰਤਨਾਵਲੀ, ਹੁਣ ਆਵੇਗੀ ਸਿੱਖ ਰਤਨਾਵਲੀ। ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਜਿੰਨੇ ਗੁਰੂ ਨਾਨਕ ਸਾਹਿਬ ਦੇ ਵੇਲੇ ਸਿੱਖ ਹੋਏ, ਜਿੰਨੇ ਗੁਰੂ ਅੰਗਦ ਸਾਹਿਬ ਦੇ ਵੇਲੇ ਸਿੱਖ ਹੋਏ, ਛੇਵੇਂ ਪਾਤਸ਼ਾਹ ਤੱਕ ਜਿੰਨੇ ਮਹਾਰਾਜ ਦੀਆਂ ਪਾਤਸ਼ਾਹੀਆਂ ਦੇ ਨਾਲ ਜਿੰਨੇ ਸਿੱਖ ਹੋਏ ਨੇ, ਸਾਰਿਆਂ ਦੇ ਨਾਂ ਭਾਈ ਸਾਹਿਬ ਜੀ ਦੱਸਣਗੇ, ਇਹਦੇ ਵਿੱਚ ਉਹਨਾਂ ਦੀ ਕਮਾਈ ਦੱਸਣਗੇ, ਉਹਨਾਂ ਦੀ ਕਰਨੀ ਦੱਸਣਗੇ, ਉਹਨਾਂ ਦੇ ਜੀਵਨ ਉਹਨਾਂ ਦਾ ਪਰਿਚੈ ਦੇਣਗੇ। ਇਸ ਕਰਕੇ ਇਹਦਾ ਨਾਂ ਪੈ ਬਾਹਰ ਦਾ ਨਾਂ ਹੈ ਸਿੱਖ ਰਤਨਾਵਲੀ। ਉਹ ਕਿਹੜੀ ਸੀ? ਭਗਤ ਰਤਨਾਵਲੀ। ਇਹ ਕੀ ਹੈ? ਇਸ ਵਾਰ ਦਾ ਟੀਕਾ ਭਾਈ ਮਨੀ ਸਿੰਘ ਸਾਹਿਬ ਜੀ ਨੇ ਕੀਤਾ ਹੈ। ਮਨੀ ਸਿੰਘ ਜੀ ਨੇ ਵਾਰ ਦਾ ਟੀਕਾ, ਉਸ ਟੀਕੇ ਦਾ ਨਾਂ ਕੀ ਰੱਖਿਆ ਹੈ? ਸਿੱਖ ਰਤਨਾਵਲੀ। ਉਹ ਕਿਤਾਬ ਮਿਲਦੀ ਹੈ, ਤੁਸੀਂ ਲਿਆ ਸਕਦੇ ਹੋ ਆਪਣੇ ਘਰਾਂ ਵਿੱਚ, ਸਿੱਖ ਰਤਨਾਵਲੀ। ਉਹ 'ਚ ਸਾਰੇ ਸਿੱਖਾਂ ਦਾ, ਫਿਰ ਇਹਦੇ 'ਚ ਤਾਂ ਭਾਈ ਸਾਹਿਬ ਨੇ ਸੁਖਨੋਂ ਵਿੱਚ ਦਿੱਤਾ ਨਾ, ਉਸ ਕਿਤਾਬ ਵਿੱਚ ਮਨੀ ਸਿੰਘ ਸਾਹਿਬ ਜੀ ਨੇ ਬਹੁਤ ਡਿਟੇਲ ਵਿੱਚ ਉਹ ਸਾਰੀ ਸਿੱਖਾਂ ਦੀ ਕਥਾ 'ਚ ਲਿਖੀ ਹੈ। ਅਤੇ ਨਾਨਕ ਪ੍ਰਕਾਸ਼ ਵਿੱਚ ਉਹ ਕਥਾ ਆਉਂਦੀ ਹੈ, ਗੁਰਪ੍ਰਤਾਪ ਸੂਰਜ ਵਿੱਚ ਵੀ ਆਉਂਦੀਆਂ ਨੇ। ਸਿਉਂ ਉਹਨਾਂ ਨੇ ਉਸ 'ਚ ਸੰਗ੍ਰਹਿ ਕਰ ਦਿੱਤਾ। ਕਿਤਾਬ ਦਾ ਨਾਂ ਰੱਖਦਾ ਸਿੱਖ ਹੈਗੀ ਕਿਸੇ ਕੋਲ? ਲੈ ਲਿਓ ਜੇ ਮਿਲ ਜੂਗੀ ਕਿਤੋਂ, ਇੱਥੋਂ ਮੈਂ ਆਖਾਂ ਟੋਰਾਂਟੋ ਤੋਂ ਮੰਗਵਾ ਲਿਓ, ਸੱਚੇ ਸੌਦੇ ਵਾਲਿਆਂ ਤੋਂ, ਜਾਂ ਆਵਾ ਜਿਹੜਾ ਆਪਣਾ ਸਟੋਰ ਇੱਥੇ ਲਾਉਂਦਾ ਕਿਤਾਬਾਂ ਵਾਲਾ, ਇਹਨੂੰ ਕਹਿ ਦਿਓ ਮੰਗਵਾ ਦੂਗਾ, ਜੇ ਇਹਦੇ ਕੋਲ ਨਾ ਹੋਈ। ਇਹ ਪੜ੍ਹੀ ਜਾਇਓ ਫਿਰ ਉਹ ਸਿੱਖਾਂ ਦੇ ਜੀਵਨ 'ਚ, ਪੜ੍ਹੋ ਇਸ ਪੌੜੀ ਨੂੰ ਭਾਈ ਸਾਰੇ ਇਕੱਠੇ ਹੋ ਕੇ, ਸੰਤੋਖ ਦੀਆਂ ਕਰਦੀਆਂ ਨੇ। ਚਲੋ ਪੜ੍ਹ ਲਓ ਫਿਰ। ਹਾਂ ਨੰਦ ਕੇ ਨੰਦਨ ਬਤਕ ਬੱਚਾ ਕਈ ਕਹਿ ਗਏ, ਫਿਰ ਫਿਰ ਬਤਕ ਬੱਚਾ ਲੈ। ਅੱਛਾ ਠੀਕ ਆ, ਇਹਨੂੰ ਫਿਰ ਪਕਾ ਲਓ। ਇਹ ਪਤਾ ਤਾਂ ਲੱਗਦਾ ਨਹੀਂ ਕਿਹੜਾ ਕਿਹੜੀ ਕੋਈ ਪੰਗਤੀ ਪੜ੍ਹਦਾ, ਕਿਹੜਾ ਕੋਈ ਪੜ੍ਹਦਾ ਹੈ। ਰਾਵ ਸੱਚ ਤੋਂ ਪੜ੍ਹੋ ਸਾਰੇ। ਰਾਵ ਸੱਚ ਚੱਕ ਵੀ ਤੈ ਚਕੋਰ, ਸ਼ਿਵ ਸ਼ਕਤੀ ਲੰਗ ਬਰਾ ਸਰਾਪੈ। ਹਾਂ ਜਾਂ ਇਹ ਇੱਥੇ ਬਰਾ ਸ਼ਬਦ ਦੇਲੀ ਦੀਪ ਕੇ ਹੈ। ਚਲੋ ਅੱਗੇ ਗੁਰਮੁਖ ਸੁਖ ਫਲ ਥਾਪ ਥਾਪ, ਗੁਰਮੁਖ ਸੁਖ ਫਲ ਥਾਪ ਥਾਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।